Lowest prices in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੰਡੇ ਵਾਲੇ ਦਿਨ, ਐਤਵਾਰ ਵਾਲੇ ਦਿਨ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ 4 ਵਜੇ ਤੋਂ ਲੈ ਕੇ 5 ਵਜੇ ਤੱਕ ਹਾਜ਼ਰ ਹੁੰਦੇ ਹਾਂ। ਪਿਛਲੇ ਵੀ ਇੱਕ ਪ੍ਰੋਗਰਾਮ ਨਹੀਂ ਹੋ ਸਕਿਆ ਸੀ, ਉਹਦਾ ਕਾਰਨ ਸੀਗਾ ਕਿ ਵੀ ਇੱਕ ਬਹੁਤ ਵੱਡੇ ਇਮਾਮ ਆਏ ਹੋਏ ਸੀ ਅਤੇ ਉਹਨਾਂ ਦਾ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ। ਇਸ ਕਰਕੇ ਮੈਂ ਤੁਹਾਡੀ ਸੇਵਾ ਦੇ ਵਿੱਚ, ਤੁਹਾਡੀ ਖਿਦਮਤ ਵਿੱਚ ਹਾਜ਼ਰ ਨਹੀਂ ਹੋ ਸਕਿਆ, ਮਾਫ਼ੀ ਚਾਹੁੰਦਾ। ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਅਰਫਾ ਮੁਜ਼ੱਫਰ, ਜਿਹੜੇ ਕਿ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਜਾਣਿਆ ਪਹਿਚਾਣਿਆ ਨਾਮ ਹੈ, ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵੁਨ ਦੇ ਨਾਲ ਮੈਂ ਇਹ ਪ੍ਰੋਗਰਾਮ ਪੇਸ਼ ਕਰਦਾ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਮੁਤਲਕ ਕੋਈ ਵੀ ਸਲਾਹ ਲੈਣੀ ਹੋਵੇ, ਕੋਈ ਆਪਣੀ ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਬਿਜ਼ਨਸ ਹੈ ਚਾਹੇ ਉਹ ਘਰ ਹੈ, ਮੈਂ ਹਮੇਸ਼ਾ ਇਹ ਕਹਿਣਾ ਕਿ ਕਦੇ ਵੀ ਇੱਕ ਬੰਦੇ 'ਤੇ ਡਿਪੈਂਡ ਨਾ ਕਰੋ। ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ, ਚਾਹੇ ਉਹ ਤੁਹਾਡੇ ਪਿੰਡ ਦਾ ਰਹਿਣ ਵਾਲਾ ਹੈ, ਚਾਹੇ ਉਹ ਤੁਹਾਡੇ ਧਰਮ ਦਾ ਰਹਿਣ ਵਾਲਾ ਹੈ, ਚਾਹੇ ਉਹ ਕੋ ਦੇਸ਼ ਦਾ, ਡਜ਼ਨਟ ਮੈਟਰ। ਤੁਸੀਂ 3-4-5 ਬੰਦਿਆਂ ਨੂੰ ਬੁਲਾਓ, ਕਿਉਂਕਿ ਫ੍ਰੀ ਸਰਵਿਸ ਹੈ। ਤੁਹਾਡੇ ਜਿੰਨੇ ਵੀ ਸ਼ੰਕੇ ਨੇ ਉਹਨਾਂ ਨੂੰ ਸਵਾਲ ਪੁੱਛੋ, ਖੁੱਲ੍ਹ ਕੇ ਪੁੱਛੋ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਵੀ ਬੜਾ ਵਧੀਆ ਚੰਗਾ, ਬਾਅਦ 'ਚ ਨਾ ਸਾਨੂੰ ਪਛਤਾਉਣਾ ਪਵੇ, ਮੈਂ ਇਸ ਗੱਲ 'ਤੇ ਜ਼ੋਰ ਦਿੰਦਾ ਹੁੰਦਾ। ਸੋ ਪਹਿਲਾਂ ਕੋਰੇ ਹੋ ਜਾਓ, ਸਵਾਲ ਪੁੱਛੋ, ਕਮਿਸ਼ਨ ਕਿੰਨੀ ਲਏਗਾ, ਕਿੱਥੇ ਦਵਾਏਗਾ, ਕੀ ਗੱਲਬਾਤਾਂ ਨੇ ਉਹ ਨੋਟ ਕਰ ਲਓ। ਅਤੇ ਸਾਰਿਆਂ ਨੂੰ ਬੁਲਾਉਣ ਤੋਂ ਬਾਅਦ ਇੱਕ ਮੈਂ ਜਿਹੜਾ ਨਾਂ ਰਿਕਮੈਂਡ ਕਰਦਾ ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਤੁਸੀਂ ਉਹਨਾਂ ਨੂੰ ਵੀ ਬੁਲਾ ਲਓ, ਕਿਹੜਾ ਆਪਣਾ ਪੈਸਾ ਲੱਗਣਾ, ਫਿਰ ਉਹਨਾਂ ਨਾਲ ਵੀ ਗੱਲਬਾਤ ਕਰੋ, ਸਾਰਿਆਂ ਦੀ ਰਾਏ ਲੈ ਕੇ, ਸਾਰਿਆਂ ਨੂੰ ਸੁਣ ਕੇ, ਸਾਰਿਆਂ ਦੇ ਵਿਚਾਰ ਸੁਣ ਕੇ, ਫਿਰ ਆਪਣੀ ਆਤਮਾ ਨੂੰ ਪੁੱਛੋ, ਆਪਣੇ ਘਰਦਿਆਂ ਨੂੰ ਪੁੱਛੋ, ਜਿਹੜਾ ਵੀ ਤੁਹਾਨੂੰ ਨੰਬਰ 1 ਲੱਗੇ ਕਿ ਇਹਨੇ ਸਾਨੂੰ ਕਿੰਨੇ ਕਲੀਅਰ ਆਨਸਰ ਦਿੱਤੇ ਨੇ, ਕਮਿਸ਼ਨ ਦੇ ਬਾਰੇ ਕੀ ਕਿਹਾ, ਲਾਲਚੀ ਤਾਂ ਨਹੀਂ, ਬਾਹਲੀਆਂ ਮਿੱਠੀਆਂ ਗੱਲਾਂ ਤਾਂ ਨਹੀਂ ਕਰਦਾ, ਜੋ ਵੀ ਫਿਰ ਤੁਹਾਡੀ ਆਤਮਾ ਕਹੇ ਉਹਨੂੰ ਤੁਸੀਂ ਆਪਣਾ ਬਿਜ਼ਨਸ ਦੇ ਦਿਓ। ਸੋ ਬੁਲਾਉਣ ਦੇ ਲਈ ਮੈਂ ਰਿਕਮੈਂਡ ਕਰਦਾ, ਜੇ ਤੁਹਾਨੂੰ ਵਾਕਿਆ ਹੀ ਅਰਫਾ ਮੁਜ਼ੱਫਰ ਜੀ ਗਧੇ ਦੇ ਘੋੜੇ 'ਚ ਫਰਕ ਪਤਾ ਲੱਗੇ ਵੀ ਕੀ ਫਰਕ ਹੈ। ਹਾਂ ਤਾਂ ਸਾਰੇ ਅਸੀਂ ਐਨੀਮਲ, ਪਰ ਸੋਸ਼ਲ ਐਨੀਮਲ ਦੇ ਤੌਰ 'ਤੇ ਸਾਡੀ ਜੱਜਮੈਂਟ ਹੋ ਜਾਂਦੀ, ਸਾਡੀ ਜਿਹੜੀ ਆਤਮਾ ਹੈ ਉਹ ਦੱਸ ਦਿੰਦੀ ਹੈ ਵੀ ਕਿਹੜਾ ਇਨਸਾਨ ਵਧੀਆ, ਤਾਂ ਕਿ ਉਸੇ ਨੂੰ ਜੋ ਤੁਸੀਂ ਡੀਲ ਕਰਦੇ ਹੋ, ਅਤੇ ਉਸ ਡੀਲ ਕਰਨ ਤੋਂ ਬਾਅਦ ਜੇ ਤੁਸੀਂ ਬਹੁਤ ਖੁਸ਼ ਹੁੰਦੇ ਹੋ ਫਿਰ ਅੱਗੇ ਤੋਂ ਵੀ ਤੁਹਾਡੇ ਉਹਨਾਂ ਨਾਲ ਰਿਲੇਸ਼ਨ ਬਣ ਜਾਂਦੇ ਨੇ, ਅੱਗੇ ਤੋਂ ਵੀ ਤੁਸੀਂ ਉਹਨਾਂ ਦਾ ਨਾਂ ਰਿਕਮੈਂਡ ਕਰਦੇ ਹੋ। ਸੋ ਮੈਂ ਕਹਿੰਦਾ ਇੱਕ ਵਾਰੀ ਅਜਮਾ ਕੇ ਦੇਖ ਲਓ। ਅਰਫਾ ਜੀ ਦਾ ਨੰਬਰ ਹੈਗਾ 6478986245, ਸਿੱਧਾ ਨੰਬਰ ਹੈ 6478986245। ਜੇ ਭੁੱਲ ਗਏ ਤਾਂ 770 ਰੇਡੀਓ 'ਤੇ ਜਿੱਥੇ ਮੈਂ ਪ੍ਰੋਗਰਾਮ ਕਰ ਰਹੇ ਹਾਂ, ਕਿਸੇ ਵੀ ਪ੍ਰੋਗਰਾਮ ਚੱਲਦਾ ਹੋਵੇ, ਤੁਸੀਂ ਨੰਬਰ ਇੱਕੋ ਹੀ ਹੈ ਸਟੇਸ਼ਨ ਦਾ 416-620-1778, 416-620-1778, ਇੱਥੇ ਫੋਨ ਕਰਕੇ ਵੀ ਤੁਸੀਂ ਅਰਫਾ ਜੀ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਉਹਨਾਂ ਦਾ ਨੰਬਰ ਲੈ ਸਕਦੇ ਹੋ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਮਾਈਂਡ ਐਂਡ ਬੋਡੀ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਟੌਪਿਕ, ਐਕਚੁਅਲ ਤਾਂ ਇਹ 2-3 ਵੀਕ ਪਹਿਲਾਂ ਦਾ ਟੌਪਿਕ ਸੀਗਾ, ਫਿਰ ਕਿਉਂਕਿ ਸਾਡੀਆਂ ਫੈਡਰਲ ਇਲੈਕਸ਼ਨਸ ਆ ਗਈਆਂ ਅਤੇ ਉਹਦੇ ਕਰਕੇ ਜਿਹੜੇ ਕੈਂਡੀਡੇਟ ਸੀ, ਮੈਂ ਸਾਰਿਆਂ ਨੂੰ ਓਪਨ ਆਪਸ਼ਨ ਦਿੱਤੀ ਸੀ, ਪਰ ਨਾਲ ਮੈਂ ਇਹ ਵੀ ਕਿਹਾ ਸੀ ਮੈਂ ਕਿਸੇ ਪਾਰਟੀ ਪੂਰਟੀ ਦੀ ਸਪੋਰਟ ਨਹੀਂ ਕਰਦਾ। ਮੈਂ ਤਾਂ ਇੰਡੀਵਿਜੁਅਲ ਜਾਣਾ ਕਿ ਬੰਦਾ ਚੰਗਾ ਹੋਣਾ ਚਾਹੀਦਾ, ਪਾਰਟੀਆਂ ਜਿੱਤਣ ਹਾਰਨ ਅਸੀਂ ਕਿਸੇ ਤੋਂ ਕੀ ਲੈਣਾ, ਨਾ ਅਸੀਂ ਕਿਸੇ, ਮੈਂ ਇੱਕ ਵੀ ਸ਼ਬਦ ਕਦੇ ਰੇਡੀਓ 'ਤੇ ਬਹਿ ਕੇ ਕਿਸੇ ਪਾਰਟੀ ਦੇ ਬਾਰੇ ਨਹੀਂ ਕਿਹਾ, ਨਾ ਕੈਂਡੀਡੇਟ ਵੀ ਪਾਓ ਨਾ ਪਾਓ, ਆਪਣੇ ਆਪਣੇ ਵਿਚਾਰ ਦੇ ਜੋ, ਵਿਚਾਰ ਦੇਣ ਤੋਂ ਬਾਅਦ ਜਿਹੜਾ ਕਿਸੇ ਨੂੰ ਚੰਗਾ ਲੱਗੇ ਠੀਕ ਹੈ, ਕੋਈ ਜਿੱਤੇ ਕੋਈ ਹਾਰੇ, ਖੁਸਰਾ ਘੋਲ ਪਤਾਸ਼ੇ ਵਿਵੇ, ਆਪਣੀ ਤਾਂ ਜ਼ਿੰਦਗੀ ਐਂ ਚੱਲਣੀ ਹੈ, ਕੋਈ ਜਿੱਤ ਜੇ ਕੋਈ ਹਾਰ ਜੇ, ਆਪਾਂ ਤਾਂ ਆਪਣੇ ਬਾਰੇ ਸੋਚਣਾ ਕਿ ਮੈਂ ਕੀ ਹਾਂ, ਕਿੰਨੀ ਖੇਰਾਫੇਰੀ ਕਰਦਾ, ਕਿੰਨੀ ਝੂਠ ਬੋਲਦਾ। ਜੋ ਅਮਲਾਂ ਉੱਤੇ ਹੋਣ ਨਵੇੜੇ ਖੜੀਆਂ ਰਹਿਣਗੀਆਂ ਜਾਤਾਂ, ਸੋ ਪਾਰਟੀਆਂ ਪੂਟੀਆਂ ਤਾਂ ਇਸ ਤਰ੍ਹਾਂ ਹੀ ਰਹਿਣੀਆਂ ਨੇ। ਆਪਣੇ ਜਿਹੜੇ ਜੋ ਤੁਸੀਂ ਆਪਦੇ ਕੰਮ ਕਰਦੇ ਹੋ, ਆਪਦੀਆਂ ਰਿਸਪੋਂਸੀਬਿਲਟੀ ਚੱਕਦੇ ਹੋ, ਆਪਦੀਆਂ ਡਿਊਟੀਜ਼ ਕਰਦੇ ਹੋ, ਉਹੀ ਅਖੀਰ ਦੇ ਵਿੱਚ ਕੰਮ ਆਉਣੀਆਂ ਨੇ। ਸੋ ਇਸ ਕਰਕੇ ਉਹ ਪ੍ਰੋਗਰਾਮ ਨਹੀਂ ਹੋ ਸਕਿਆ ਸੀ। ਸੋ ਉਹ ਜਿਹੜਾ ਟੌਪਿਕ ਸੀਗਾ ਉਹ ਸੀਗਾ ਇੰਪੋਰਟੈਂਸ ਆਫ ਕੰਪਨੀ, ਜਿਹੜੀ ਸੋਭਤ ਹੈ, ਜਿਹੜਾ ਸਾਡਾ ਸੰਘ ਹੈ, ਜਿਹੜੀ ਸਾਡੀ ਜਿਹਦੇ ਨਾਲ ਅਸੀਂ ਕੰਪਨੀ ਕਰਦੇ ਹਾਂ, ਬੈਠਦੇ ਉੱਠਦੇ ਹਾਂ, ਉਹਦੀ ਕੀ ਇੰਪੋਰਟੈਂਸ ਹੈ, ਵੀ ਕਿਹੋ ਜਿਹੀ ਕੰਪਨੀ ਹੋਣੀ ਚਾਹੀਦੀ ਹੈ। ਦੇਖੋ ਜਦੋਂ ਅਸੀਂ ਪੜ੍ਹਦੇ ਸੀਗੇ ਬੀ ਏ ਦੇ ਵਿੱਚ, ਅਤੇ ਉਦੋਂ ਬੀ ਏ ਔਨਰਸ ਪੋਲੀਟੀਕਲ ਸਾਇੰਸ ਦੇ ਵਿੱਚ ਇੱਕ ਸਵਾਲ ਆਉਂਦਾ ਹੁੰਦਾ ਸੀਗਾ ਕਿ ਮੈਨ ਬਾਈ ਨੇਚਰ ਇਜ਼ ਏ ਸੋਸ਼ਲ ਐਨੀਮਲ, ਕਿ ਇਹ ਮੈਨ ਬਾਈ ਨੇਚਰ ਇਜ਼ ਏ ਸੋਸ਼ਲ ਐਨੀਮਲ ਵਿਦਾਊਟ ਸੁਸਾਇਟੀ ਔਰ ਵਿਦਾਊਟ ਕੰਪਨੀ ਆਵਰ ਲਾਈਫ ਔਰ ਹਿਊਮਨ ਲਾਈਫ ਇਜ਼ ਜਸਟ ਲਾਈਕ ਏ ਫਿਸ਼ ਆਊਟ ਆਫ ਵਾਟਰ। ਜਿਸ ਤਰ੍ਹਾਂ ਇੱਕ ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢੀ ਨਾ ਤੜਫ ਜਾਂਦੀ ਹੈ, ਇਸੇ ਤਰ੍ਹਾਂ ਹੀ ਅਸੀਂ ਬਾਈ ਵਾਰ ਜਮਾਂਦਰੂ ਹੀ ਸੁਸਾਇਟੀ ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਜੇ ਸਾਨੂੰ ਸੁਸਾਇਟੀ ਤੋਂ ਕੱਢ ਕੇ ਇਕੱਲਿਆਂ ਨੂੰ ਕਰ ਦਿੱਤਾ ਜਾਵੇ, ਜਾਂ ਤਾਂ ਉਹ ਜੇਲ੍ਹ 'ਚ ਹੁੰਦਾ, ਕੈਦੀਆਂ ਹੁੰਦੀ ਹੈ, ਕੱਟਣਾ ਕੁ ਮਜ਼ਬੂਰੀ 'ਚ ਕੱਢਦੇ, ਪਰ ਕਿੰਨੇ ਦੁਖੀ ਹੁੰਦੇ ਨੇ, ਜਾਂ ਉਹ ਸੰਤ ਮਹਾਤਮਾ ਹੋ ਸਕਦਾ, ਰੱਬ ਹੋ ਸਕਦਾ, ਅਤੇ ਜਾਂ ਫਿਰ ਭਾਈ ਪਾਗਲ ਹੋ ਸਕਦਾ, ਜਾਂ ਜਾਨਵਰ ਹੋ ਸਕਦਾ। ਸੋ ਇਹ ਕੰਪਨੀ ਤਾਂ ਹਰ ਬੰਦੇ ਲਈ ਜ਼ਰੂਰੀ ਹੈ, ਚਾਹੇ ਉਹ ਹਸਬੈਂਡ ਅਤੇ ਵਾਈਫ ਦੀ ਹੈ, ਉਹ ਵੀ ਕੰਪਨੀ ਹੈ, ਬੱਚਿਆਂ ਨਾਲ ਵੀ ਕੰਪਨੀ ਹੈ, ਗੁਆਂਢੀਆਂ ਨਾਲ ਵੀ ਕੰਪਨੀ ਹੈ, ਦੇਸ਼ ਨਾਲ ਵੀ ਕੰਪਨੀ ਹੈ, ਸੰਤਾਂ ਮਹਾਤਮਾ ਨਾਲ ਵੀ ਕੰਪਨੀ ਹੈ। ਸੋ ਇਹੀ ਗੱਲ ਅੱਜ ਦਾ ਟੋਪਿਕ ਹੈ ਕਿ ਵਟ ਇਜ਼ ਦਾ ਇੰਪੋਰਟੈਂਸ ਆਫ ਕੰਪਨੀ, ਕਿਉਂਕਿ ਜਿਹੜੀ ਸਾਡੀ ਫਿਦਰਤ ਹੈ, ਬੰਦੇ ਦੀ ਜਿਹੜੀ ਪਰਸਨੈਲਿਟੀ ਹੈ, ਉਹ ਹਮੇਸ਼ਾ ਕੰਪਨੀ ਤੋਂ ਜੱਜਮੈਂਟ ਕੀਤੀ ਜਾਂਦੀ ਹੈ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਕਿਹੋ ਜਿਹੀ ਸਾਡੀ ਕੰਪਨੀ ਹੈ, ਜੇ ਚੋਰਾਂ ਦੀ ਹੈ, ਠੱਗਾਂ ਦੀ ਹੈ, ਬਦਮਾਸ਼ਾਂ ਦੀ ਹੈ, ਅੱਤਵਾਦੀਆਂ ਦੀ ਹੈ, ਐਕਸਟ੍ਰੀਮਿਸਟ ਦੀ ਹੈ, ਸੰਤਾਂ ਦੀ ਹੈ, ਮਹਾਤਮਾ ਦੀ ਹੈ, ਜਿਹੋ ਜਿਹੇ ਵਾਤਾਵਰਨ ਦੇ ਵਿੱਚ, ਜਿਹੋ ਜਿਹੇ ਮਾਹੌਲ ਦੇ ਵਿੱਚ, ਜਿਹੋ ਜਿਹੇ ਦੋਸਤਾਂ ਦੇ ਵਿੱਚ, ਜਿਹੋ ਜਿਹੇ ਰਿਸ਼ਤੇਦਾਰਾਂ ਵਿੱਚ ਰਹਿੰਦੇ ਹਾਂ, ਉਹ ਜੀ ਸਾਡੀ ਪਰਸਨੈਲਿਟੀ ਬਣ ਜਾਂਦੀ ਹੈ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਜੈਸਾ ਤੇਰਾ ਸੰਗ ਹੈ, ਸੰਗ ਮੀਨਸ ਕੰਪਨੀ, ਜੈਸਾ ਤੇਰਾ ਸੰਗ ਹੈ, ਜਿਹੋ ਜਿਹੀ ਤੇਰੀ ਕੰਪਨੀ ਹੈ, ਵੈਸਾ ਜੀਵਨ ਜਾਨ, ਉਹੀ ਜੇ ਤੇਰੀ ਜ਼ਿੰਦਗੀ ਉਹੀ ਜਿਹੀ ਬਣੂਗੀ। ਜੈਸਾ ਤੇਰਾ ਸੰਗ ਹੈ ਵੈਸਾ ਜੀਵਨ ਜਾਨ। ਅੱਗੇ ਕਹਿੰਦੇ ਨੇ ਜੇ ਤੂੰ ਚਾਹੇ ਪਰਮ ਸੁੱਖ, ਜੇ ਤੂੰ ਚਾਹੁੰਦਾ ਕਿ ਮੈਨੂੰ ਪਰਮ ਆਨੰਦ ਆਵੇ, ਖੁਸ਼ੀਆਂ ਖੁਸ਼ੀਆਂ ਹੋਣ, ਜੇ ਤੂੰ ਚਾਹੇ ਪਰਮ ਸੰਤ ਪਰਮ ਸੁੱਖ, ਤੋ ਸੱਤ ਸੰਗ ਕੋ ਪਹਿਚਾਨ, ਕਿ ਫਿਰ ਸੱਚੇ ਜਿਹੜੀ ਕੰਪਨੀ, ਸੱਚਿਆਂ ਦੀ ਕੰਪਨੀ, ਜਿਹੜੇ ਸੱਚ ਦੇ ਉੱਤੇ ਪਹਿਰਾ ਦੇਣ, ਸੰਤ ਮਹਾਂਪੁਰਸ਼ਾਂ ਦੇ ਉੱਤੇ, ਉਹਨਾਂ ਦੀ ਕੰਪਨੀ ਨੂੰ ਪਹਿਚਾਣ ਵੀ ਉਹ ਕਿੱਥੇ ਰਹਿੰਦੇ ਨੇ। ਜਦੋਂ ਅਸੀਂ ਸੱਚੇ ਸੁੱਚੇ ਲੋਕਾਂ ਨਾਲ ਰਹਿੰਦੇ ਹਾਂ, ਫਿਰ ਸਾਨੂੰ ਖੁਸ਼ੀਆਂ ਮਿਲਦੀਆਂ ਨੇ। ਸੋ ਜਿਹੜੀ ਕੰਪਨੀ ਹੈ, ਸੁਸਾਇਟੀ ਹੈ ਜਿਹੜੀ, ਜਾਂ ਕੰਪਨੀ ਹੈ ਸਾਡੀ, ਸੋਭਤ ਜਿਹੜੀ ਹੈ ਉਹ ਦੋ ਪ੍ਰਕਾਰ ਦੀ ਹੁੰਦੀ ਹੈ। ਸਿੰਪਲ ਤਰੀਕੇ ਨਾਲ ਸਮਝਾਉਣਾ, ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਹੁੰਦੀ ਹੈ ਦੁਨਿਆਵੀ ਵਰਲਡਲੀ, ਅਤੇ ਦੂਜੀ ਹੁੰਦੀ ਹੈ ਰੂਹਾਨੀਅਤ ਸਪਿਰਚੁਅਲ। ਜਿਹੜੀ ਤਾਂ ਹੈਗੀ ਦੁਨਿਆਵੀ, ਉਹਦਾ ਅਸਰ ਸਾਡੀ ਬਾਹਰਲੀ, ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਤੇ ਪੈਂਦਾ। ਦੇਖੋ ਜਿਹੜੀ ਦੁਨਿਆਵੀ ਹੈ, ਦੁਨਿਆਵੀ ਕਿਵੇਂ, ਕਿਸ ਤਰ੍ਹਾਂ ਦੇ ਅਸੀਂ ਮਾਹੌਲ 'ਚ ਰਹਿੰਦੇ ਹਾਂ, ਜੇ ਅਸੀਂ ਚੋਰਾਂ ਕੋਲ ਜਾਂ ਸ਼ਰਾਬੀਆਂ ਕੋਲ ਹੀ ਫਰਕ ਸ਼ਾਮ ਨੂੰ ਸਾਡਾ ਬੈਠਣਾ, ਸ਼ਾਮ ਨੂੰ ਸ਼ਰਾਬੀਆਂ ਕੋਲ ਹੀ ਹੈ, ਆਟੋਮੈਟਿਕਲੀ ਸਾਨੂੰ ਸ਼ਰਾਬ ਪੀਣ ਦੀ ਆਦਤ ਪੈ ਜੂਗੀ। ਜੇ ਅਸੀਂ ਕਸੀਨੋ 'ਚ ਜਾਂਦੇ ਹਾਂ, ਰੋਜ਼ ਹੀ ਜਾਂਦੇ ਹਾਂ, ਉਹਨਾਂ ਦੇ ਆਪਣੇ ਫਰੈਂਡ ਦੇ ਨਾਲ ਜਾਂਦੇ ਹਾਂ, ਕਦੇ ਨਾ ਕਦੇ ਸਾਡਾ ਵੀ ਦਿਲ ਕਰ ਲੈਂਦਾ ਵੀ ਦੋਨੀ 'ਚ ਬੰਨੀ ਲਗਾ ਦਈਏ, ਅਤੇ ਸਾਨੂੰ ਵੀ ਕਸੀਨੋ ਦੀ ਆਦਤ ਪੈ ਜੂਗੀ। ਜੇ ਅਸੀਂ ਚੰਗੇ ਲੋਕਾਂ ਦੀ ਬੈਠੇ, ਹੱਕ ਹਲਾਲ ਦੀ ਕਮਾਈ 'ਚ ਬੈਠਾਂਗੇ, ਤਾਂ ਸਾਨੂੰ ਕੰਟੈਂਟਮੈਂਟ ਦੀ ਭਾਵਨਾ ਆਊਗੀ, ਸਾਡੀ ਪਰਸਨੈਲਿਟੀ, ਸਾਡੀ ਲਾਈਫ ਸਟਾਈਲ ਕੰਟੈਂਟਮੈਂਟ ਆਜੂਗੀ। ਜੇ ਅਸੀਂ ਟੈਕਸ ਚੋਰਾਂ ਕੋਲ ਬੈਠਾਂਗੇ, ਅਨਇੰਪਲਾਇਮੈਂਟ ਵਾਲਿਆਂ ਕੋਲੋਂ ਝੂਠੀ ਲਵਾਂਗੇ, ਕੋਈ ਲੌਂਗ ਲੀਵ 'ਤੇ ਚਲੇ ਜਾਂਦੇ ਨੇ, ਉੱਧਰੋਂ ਕੰਮ ਕੈਸ਼ 'ਤੇ ਕਰੀ ਜਾਂਦੇ ਨੇ, ਉੱਧਰੋਂ ਉਹ ਕਰੀ ਜਾਂਦੇ ਨੇ, ਫਿਰ ਸਾਨੂੰ ਵੀ ਉਹ ਹੇਰਾ ਫੇਰੀ ਕਰਨ ਦੀ, ਗੌਰਮੈਂਟ ਨੂੰ ਧੋਖੇ ਦੇਣੀ ਪਊਗੀ। ਸੋ ਇਹ ਜਿਹੜੀ ਬਾਹਰਲੀ ਦੁਨੀਆ ਦਾ, ਬਾਹਰਲੀ ਕੰਪਨੀ ਹੈ, ਉਹਦਾ ਸਾਡਾ ਸਰੀਰ 'ਤੇ ਅਸਰ ਪੈਂਦਾ, ਅਤੇ ਜਿਹੜੀ ਰੂਹਾਨੀਅਤ ਹੈ ਉਹਦਾ ਅਸਰ ਸਾਡੀ ਆਤਮਾ 'ਤੇ ਪੈਂਦਾ। ਸੋ ਜਿਹੜੀਆਂ ਦੋਨੇ ਪ੍ਰਕਾਰ ਦੀਆਂ ਨੇ, ਚਾਹੇ ਉਹ ਦੁਨਿਆਵੀ ਹੈ ਅਤੇ ਚਾਹੇ ਉਹ ਸਪਿਰਚੁਅਲ ਹੈ, ਇਹ ਵੀ ਅੱਗੇ ਦੋ ਕਿਸਮ ਦੀਆਂ ਹੁੰਦੀਆਂ, ਚੰਗੀਆਂ ਜਾਂ ਬੁਰੀਆਂ, ਚਾਹੇ ਦੁਨਿਆਵੀ ਹੈ ਚਾਹੇ ਸਪਿਰਚੁਅਲ ਹੈ। ਜੇ ਤਾਂ ਅਸੀਂ ਚੰਗੇ ਬੰਦਿਆਂ ਕੋਲ ਰਹਾਂਗੇ, ਚਾਹੇ ਦੁਨੀਆਂ ਦੇ ਨੇ ਚਾਹੇ ਸਪਿਰਚੁਅਲ ਨੇ, ਫਿਰ ਸਾਡੇ 'ਤੇ ਆਤਮਾ 'ਤੇ ਜਾਂ ਸਾਡੀ ਬਾਹਰਲੀ ਜ਼ਿੰਦਗੀ ਚੰਗਾ ਅਸਰ ਪਊਗਾ, ਅਤੇ ਜੇ ਮਾੜਿਆਂ ਕੋਲ ਰਹਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ, ਅਤੇ ਜੇ ਰੂਹਾਨੀਅਤ ਦੀ ਗੱਲ ਹੈ ਤਾਂ ਅੰਦਰ ਵੀ ਸਾਡਾ ਮਾੜਾ ਅਸਰ ਪਊਗਾ। ਸੋ ਇਸ ਕਰਕੇ ਕਿਹਾ ਜਾਂਦਾ ਕਿ ਜਿਹੜੀ ਰੂਹਾਨੀ ਹੈ, ਕਿਉਂਕਿ ਆਪਣਾ ਮੇਨ ਪਰਪਸ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਸਮਝਾਉਣ ਦੀ ਗੱਲ ਹੁੰਦੀ ਹੈ, ਕਿ ਜਿਹੜੀ ਜੇ ਅਸੀਂ ਚੰਗੇ ਸੰਤਾਂ ਮਹਾਂਪੁਰਸ਼ਾਂ ਦੀ, ਭੱਦਰ ਪੁਰਸ਼ਾਂ ਦੀ, ਚੰਗੇ ਨੇਕ ਇਨਸਾਨਾਂ ਦੀ ਕੰਪਨੀ ਕਰਾਂਗੇ, ਤਾਂ ਉਹਦੇ ਬਾਰੇ ਕਬੀਰ ਸਾਹਿਬ ਨੇ ਵੀ ਇਹੀ ਕਿਹਾ, ਏਕ ਘੜੀ ਆਦੀ ਘੜੀ ਆਦੀ ਸੇ ਪੁਨ ਆਦ, ਕਬੀਰ ਸੰਗਤ ਸਾਧਕੀ ਕਟੇ ਕੋਟ ਅਪਰਾਧ। ਥੋੜ੍ਹੀ ਤੋਂ ਥੋੜ੍ਹੀ, ਇੱਕ ਅੱਧੀ ਵਾਰੀ ਵੀ ਜੇ ਕੰਪਨੀ ਕਰ ਲਓਗੇ ਚੰਗੇ ਸੰਤਾਂ ਮਹਾਂਪੁਰਸ਼ਾਂ ਦੀ, ਚੰਗੇ ਬੰਦਿਆਂ ਦੀ, ਉਹਦੇ ਨਾਲ ਸਾਡੇ ਹਜ਼ਾਰਾਂ ਜਿਹੜੇ ਔਗਣ ਉਹ ਬਖਸ਼ੇ ਜਾਂਦੇ, ਗੁਣਾਹ ਬਖਸ਼ੇ ਜਾਂਦੇ ਨੇ। ਸਪੋਜ਼ ਅਸੀਂ ਕਿਸੇ ਠੱਗ ਦੀ ਸੰਤ ਦੀ ਕਰ ਲਈਏ, ਉਹ ਸਾਨੂੰ ਉੱਪਰੋਂ ਉੱਪਰੋਂ ਗੱਲਾਂ ਸਮਝਾਉਂਦਾ, ਵਿੱਚੋਂ ਕੁਛ ਪੈਸੇ ਇਕੱਠੇ ਕਰੀ ਜਾਂਦਾ। ਅਸੀਂ ਦੇਖਦੇ ਹਾਂ ਵੀ ਸੰਤ ਮਹਾਰਾਜ ਜੀ, ਸਾਡੇ ਬਾਬਾ ਜੀ ਵੀ, ਸਾਡੇ ਗੁਰੂ ਜੀ ਵੀ ਪੈਸੇ ਦੱਬੀ ਜਾਂਦੇ ਨੇ, ਕਰੈਕਟਰ ਵੀ ਇਹਨਾਂ ਦਾ ਇਹੋ ਜਿਹਾ, ਫਿਰ ਅਸੀਂ ਵੀ ਉਸੇ ਤਰ੍ਹਾਂ ਹੀ ਕਰੀ ਜਾਂਗੇ, ਚੇਲੇ ਚਪਟੇ ਵੀ ਉਹਨਾਂ ਦੇ ਉਸ ਤਰ੍ਹਾਂ ਦੇ ਕਰਦੇ ਹਾਂ। ਪਰ ਜੇ ਨੇਕ ਇਨਸਾਨਾਂ ਦੀ ਗੱਲ ਕਰਾਂਗੇ, ਉਹ ਹੱਕ ਹਲਾਲ ਦੀ ਕਮਾਈ ਕਰਦੇ, ਲੋਕਾਂ ਦਾ ਪਰਉਪਕਾਰ ਕਰਦੇ ਨੇ, ਉਹਨਾਂ ਨੂੰ ਗਰੀਬ ਅਮੀਰ 'ਚ ਕੋਈ ਫਰਕ ਨਹੀਂ ਹੁੰਦਾ, ਉਹਨਾਂ ਨੂੰ ਦੇਖ ਕੇ ਸਾਡੇ 'ਤੇ ਵੀ ਉਹ ਜਿਹਾ ਅਸਰ ਪੈ ਜਾਂਦਾ ਅੰਦਰੋਂ। ਸੋ ਪੋਜ਼ਿਟਿਵ ਸੋਚ ਦੀ ਕੰਪਨੀ, ਜਿਵੇਂ ਭਗਤ ਰਵਿਦਾਸ ਨੇ ਕਿਹਾ ਸੀ, ਜਿਹੜੇ ਬੰਦੇ ਪੋਜ਼ਿਟਿਵ ਸੋਚ ਹੁੰਦੀ ਹੈ, ਉਹ ਕਹਿੰਦੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਹੁੰਦੀ ਹੈ, ਏਕ ਭਰੋਸਾ ਰਾਮ ਕਾ, ਦੂਸਰ ਭਰੋਸਾ ਸਤਕਾਰ ਸੱਚੀਕਾਰ ਹੱਕ ਹਲਾਲ ਦੀ ਕਮਾਈ। ਏਕ ਭਰੋਸਾ ਰਾਮ ਕਾ, ਦੂਸਰ ਭਰੋਸਾ ਸਤਕਾਰ, ਸਫਲ ਹੋਵੇ ਜੀਵਨਾ, ਇਹਦੇ ਨਾਲ ਜ਼ਿੰਦਗੀ ਸਕਸੈਸ ਹੁੰਦੀ ਹੈ। ਕਹਿ ਰਵਿਦਾਸ ਚਮਾਰ, ਕਿ ਰਵਿਦਾਸ ਜੀ ਕਹਿੰਦੇ ਨੇ ਵੀ ਇੱਕ ਤਾਂ ਰੱਬ ਦੇ ਵਿੱਚ ਭਰੋਸਾ ਰੱਖੋ, ਦੂਜੀ ਹੱਕ ਹਲਾਲ ਦੀ ਕਮਾਈ ਕਰੋ, ਇਹਦੇ ਨਾਲ ਤੁਹਾਡਾ ਜਿਹੜਾ ਜ਼ਿੰਦਗੀ ਜਿਉਣ ਦਾ ਪਰਪਜ਼ ਹੈ ਉਹ ਕਾਮਯਾਬ ਹੁੰਦਾ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿੰਨਾ ਸਾਡੀ ਜ਼ਿੰਦਗੀ, ਲੋਕਾਂ ਦੀ ਜ਼ਿੰਦਗੀ ਨੂੰ ਦੇਖ ਕੇ, ਬੁੱਲੇ ਸ਼ਾਹ ਤਾਂ ਬੜੇ ਓਪਨ ਸੀਗੇ, ਓਪਨ ਜਿਹੜੇ ਸੀਗੇ ਉਹ ਬੜੇ ਖੁੱਲ੍ਹ ਦਿਲੀ ਨਾਲ ਸਾਫ਼ ਗੱਲਾਂ ਕਰਦੇ ਸੀਗੇ। ਸੂਫੀ ਫਕੀਰ ਹੋਏ ਨੇ, ਸੂਫੀ ਸੰਤ ਹੋਏ ਨੇ, ਉਹ ਕੀ ਕਹਿੰਦੇ ਨੇ, ਰੋਜ਼ੇ ਹੱਜ ਨਮਾਜ਼ ਦਿਲਾਵਤ, ਕਿਉਂਕਿ ਮੁਸਲਿਮ ਸੀਗੇ, ਉਹ ਕਹਿੰਦੇ ਰੋਜ਼ੇ ਤਾਂ ਕਰਦੇ ਹਾਂ ਆਪਾਂ, ਹੱਜ 'ਤੇ ਜਾਂਦੇ ਹਾਂ, ਨਮਾਜ਼ ਪੜ੍ਹਦੇ ਹਾਂ ਪੰਜਾਂ ਟਾਈਮ ਦੀ, ਦਿਲਾਵਤ ਕੁਰਾਨ ਪੜ੍ਹਨ ਨੂੰ ਕਹਿੰਦੇ ਨੇ, ਧਾਰਮਿਕ ਪੁਸਤਕ ਪੜ੍ਹਨ ਨੂੰ ਕਹਿੰਦੇ, ਰੋਜ਼ੇ ਹੱਜ ਨਮਾਜ਼ ਦਿਲਾਵਤ ਕਰਦੀ ਦੁਨੀਆਂ ਸਾਰੀ, ਕਿ ਸਾਰੀ ਦੁਨੀਆ ਕੋਈ ਰੋਜ਼ੇ ਰੱਖ ਰਹੀ ਹੈ, ਕੋਈ ਹੱਜ ਜਾ ਰਹੀ ਹੈ, ਕੋਈ ਨਮਾਜ਼ ਪੜ੍ਹ ਰਿਹਾ, ਕੋਈ ਕੁਰਾਨ ਸ਼ਰੀਫ ਪੜ੍ਹ ਰਹੇ ਨੇ, ਧਾਰਮਿਕ ਪੁਸਤਕਾਂ ਪੜ੍ਹਦੇ ਨੇ, ਸਾਰੇ ਦੁਨੀਆ ਪੜ੍ਹੀ ਜਾਂਦੇ ਨੇ। ਫਿਰ ਬੁੱਲੇ ਸ਼ਾਹ ਕੀ ਕਹਿੰਦੇ ਉਹਨਾਂ ਦੀ ਹਾਲਤ ਦੇਖ ਕੇ, ਫਿਰ ਵੀ ਅੰਦਰ ਹੋਮੇ ਵਾਲੀ ਵੱਧਦੀ ਗਈ ਬਿਮਾਰੀ, ਇਹ ਕਰਨ ਤੋਂ ਬਾਅਦ ਵੀ ਜਿਹੜੀ ਸਾਡੇ ਅੰਦਰ ਹੋਮੇ ਹੈ, ਈਗੋ ਹੈ, ਉਹਦੇ ਨਾਲ ਦਿਨ ਪ੍ਰਤੀ ਦਿਨ ਈਗੋ ਵਧੀ ਜਾਂਦੀ ਹੈ ਕਿ ਮੈਂ ਇੰਨੇ ਵਾਰੀ ਹੱਜ 'ਤੇ ਜਾਇਆ, ਮੈਂ ਤਾਂ ਰੋਜ਼ ਨਮਾਜ਼ ਪੜ੍ਹਦਾ, ਮੈਂ ਇੰਨੀ ਵਾਰੀ ਗੀਤਾ ਪੜ੍ਹ ਲਈ, ਮੈਂ ਇੰਨੇ ਵਾਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ, ਇੰਨੇ ਵਾਰੀ ਮੈਂ ਬਾਈਬਲ ਪੜ੍ਹ ਲਈ, ਮੈਂ ਆਹ ਕਰਤਾ ਆਹ ਕਰਤਾ ਆਹ ਕਰਤਾ, ਜਦੋਂ ਮੈਂ ਆਉਂਦੀ ਹੈ ਉਹਦੇ ਨਾਲ ਹੋਮੇ ਆਉਂਦੀ ਹੈ। ਇਹੀ ਬੁੱਲੇ ਸ਼ਾਹ ਕਹਿੰਦੇ ਨੇ, ਰੋਜ਼ੇ ਹੱਜ ਨਮਾਜ਼ ਦਿਲਾਵਤ ਕਰਦੀ ਦੁਨੀਆ ਸਾਰੀ, ਫਿਰ ਵੀ ਅੰਦਰ ਹੋਮੇ ਵਾਲੀ ਵੱਧਦੀ ਗਈ ਬਿਮਾਰੀ, ਇੱਕੋ ਕਲਮਾ ਯਾਰ ਦਾ ਪੜ੍ਹ ਲੈ, ਯਾਰ ਮੈਨੇ ਮੁਰਸ਼ਦ ਪੂਰਨ ਸੰਤ, ਇੱਕੋ ਕਲਮਾ ਯਾਰ ਦਾ ਪੜ੍ਹ ਲੈ, ਜੋ ਸਭ ਅਮਲਾਂ ਤੋਂ ਭਾਰੀ, ਕਲਮਾ ਦਿਲ ਨੂੰ ਸਾਫ਼ ਹੈ ਕਰਦਾ, ਚੜ੍ਹਦੀ ਇਸ਼ਕ ਖੁਆਰੀ। ਬੁੱਲੇ ਸ਼ਾਹ ਜੇ ਰੱਬ ਨੂੰ ਮਿਲਣਾ, ਬੁੱਲੇ ਸ਼ਾਹ ਜੇ ਰੱਬ ਨੂੰ ਮਿਲਣਾ, ਲਾ ਮੁਰਸ਼ਦ ਨਾਲ ਜਾਰੀ, ਜਿਹੜੇ ਪੂਰਨ ਸੰਤਾਂ ਦੇ ਨਾਲ ਉਹਨਾਂ ਦੀ ਸ਼ਰਨ ਵਿੱਚ ਲੈ ਜਾ, ਉਹਨਾਂ ਤੋਂ ਨਾਮਦਾਨ ਦਾ ਭੇਦ ਲੈ ਕੇ ਤੂੰ ਜਦੋਂ ਮਿਹਨਤ ਕਰੇਗਾ, ਮਿਹਨਤ ਦਾ ਮਾਰਗ ਹੈ, ਗੱਲਾਂ ਬਾਤਾਂ ਨਹੀਂ, ਜੇ ਆਪਾਂ ਟੀਚਰ ਤੋਂ ਲੈਸਨ ਲੈ ਕੇ ਉਹਦੀ ਮਿਹਨਤ ਨਹੀਂ ਕੀਤੀ, ਫਿਰ ਫਸਟ ਕਿੱਥੋਂ ਆ ਜਾਵਾਂਗੇ, ਪਾਸ ਕਿਵੇਂ ਹੋਵਾਂਗੇ, ਉਹ ਤਾਂ ਕਲਾਸ ਹੁੰਦੀ, ਉਸ ਤੋਂ ਬਾਅਦ ਅਮਲ ਵੀ ਕਰਦੇ ਹਾਂ, ਘਰੇ ਪ੍ਰੈਕਟਿਸ ਵੀ ਕਰਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮੈਡੀਟੇਸ਼ਨ ਦੇ ਵਿੱਚ ਮਿਹਨਤ ਕਰਦੇ ਹਾਂ, ਫਿਰ ਸਾਨੂੰ ਰੱਬ ਨੂੰ ਮਿਲਣ ਦੇ ਚਾਂਸ ਹੁੰਦੇ, ਫਿਰ ਸਾਡੀ ਆਤਮਾ ਪਵਿੱਤਰ ਹੁੰਦੀ ਹੈ, ਆਤਮਾ ਦੇ ਅੰਦਰ ਨੂਰ ਚੜ੍ਹ ਜਾਂਦਾ। ਸੋ ਇਸ ਕਰਕੇ ਇੱਕ ਵਾਰੀ ਫਰੀਦ ਸਾਹਿਬ ਨੂੰ ਕਿਸੇ ਨੇ ਪੁੱਛਿਆ, ਉਹਨਾਂ ਦਾ ਜਿਹੜਾ ਮਰੀਦ ਸੀਗਾ, ਉਹਨਾਂ ਦਾ ਚੇਲਾ ਸੀ, ਫਰੀਦ ਸਾਹਿਬ ਨੂੰ ਕਹਿੰਦਾ, ਜੀ ਮੈਨੂੰ ਇੱਕ ਗੱਲ ਦੱਸੋ ਵੀ ਰੋਜ਼ੇ ਰੱਖਣੇ ਜਾਂ ਵਰਤ ਰੱਖਣੇ, ਹਿੰਦੂ ਵਰਤ ਰੱਖਦੇ ਨੇ ਅਤੇ ਮੁਸਲਿਮ ਰੋਜ਼ੇ ਰੱਖਦੇ ਨੇ, ਕਹਿੰਦੇ ਵਰਤ ਰੱਖਣੇ ਜਾਂ ਰੋਜ਼ੇ ਰੱਖਣੇ ਇਹਨਾਂ 'ਚੋਂ ਕਿਹੜਾ ਚੰਗਾ, ਪੂਜਾ ਕਰਨੀ ਜਾਂ ਨਮਾਜ਼ ਪੜ੍ਹਨੀ, ਇੱਕ ਪਾਸੇ ਅਸੀਂ ਪੂਜਾ ਕਰਦੇ ਹਾਂ, ਦੂਜੇ ਪਾਸੇ ਅਸੀਂ ਨਮਾਜ਼ ਪੜ੍ਹਦੇ ਹਾਂ, ਇਹਨਾਂ 'ਚੋਂ ਚੰਗੀ ਕਿਹੜੀ ਹੈ, ਦੋਨਾਂ 'ਚੋਂ ਵਧੀਆ ਕਿਹੜੀ ਗੱਲ ਹੈ? ਤਾਂ ਫਰੀਦ ਸਾਹਿਬ ਨੇ, ਕਿਉਂਕਿ ਉਹ ਅੰਦਰੋਂ ਪਹੁੰਚੇ ਹੋਏ ਸੀ, ਉਹ ਪਰਮਾਤਮਾ ਦਾ ਰੂਪ ਸੀ, ਉਹਨਾਂ ਦਾ ਉਹ ਗੱਲ ਨੂੰ ਫੱਟ ਭਾਪ ਜਾਂਦੇ ਸੀ, ਬੜੇ ਸਿੰਪਲ ਤਰੀਕੇ ਉਹਨਾਂ ਨੇ ਜਵਾਬ ਦਿੱਤਾ। ਫਰੀਦ ਸਾਹਿਬ ਕਹਿੰਦੇ ਇਹਨਾਂ ਦੇ ਵਿੱਚੋਂ ਚਾਹੇ ਉਹ ਰੋਜ਼ੇ ਨੇ, ਚਾਹੇ ਅਸੀਂ ਵਰਤ ਰੱਖਦੇ ਹਾਂ, ਚਾਹੇ ਅਸੀਂ ਨਮਾਜ਼ ਪੜ੍ਹਦੇ ਹਾਂ, ਚਾਹੇ ਅਸੀਂ ਗੀਤਾ ਪੜ੍ਹਦੇ ਹਾਂ, ਇਹਨਾਂ ਵਿੱਚੋਂ ਜਿਹੜੀ ਵੀ ਚੀਜ਼ ਪੜ੍ਹਨ ਦੇ ਨਾਲ ਸਾਡੇ ਅੰਦਰ ਨਿਮਰਤਾ ਪੈਦਾ ਹੋਵੇ, ਹਲੀਮੀ ਪੈਦਾ ਹੋਵੇ, ਆਜੀ ਪੈਦਾ ਹੋਵੇ, ਪਿਆਰ ਪੈਦਾ ਹੋਵੇ, ਉਹੀ ਚੰਗਾ। ਸੋ ਕਹਿਣ ਦਾ ਪਰਪਜ਼ ਇਹ ਸੀਗਾ ਕਿ ਸਾਨੂੰ ਕੋਈ ਵੀ ਚੀਜ਼ ਕਰਦੇ ਹਾਂ, ਜੇ ਸਾਡੇ ਵਿੱਚ ਹਲੀਮੀ ਪਿਆਰ ਪੈਦਾ ਹੁੰਦਾ, ਫਿਰ ਹੀ ਉਹ ਚੀਜ਼ ਪੜ੍ਹਨ ਦਾ ਫਾਇਦਾ, ਨਹੀਂ ਤਾਂ ਅਸੀਂ ਫਾਰਮੈਲਿਟੀ ਦੇ ਤੌਰ 'ਤੇ ਪੜ੍ਹੀ ਜਾਂਦੇ। ਕਿਉਂਕਿ ਪਲਟੂ ਸਾਹਿਬ ਨੇ ਕਿਹਾ ਸੀ, ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਕਹਿੰਦੇ ਨੇ ਕਈ ਵਾਰੀ ਕਹਿੰਦੇ ਪੰਡਤਾਂ ਸੀ, ਖੱਤਰੀਆਂ ਸੀ, ਜੱਟਾਂ ਸੀ, ਫਲਾਣੇ ਆ, ਵੀ ਸਾਨੂੰ ਹੀ ਰੱਬ ਮਿਲੂਗਾ, ਇਹ ਗਰੀਬ ਬੰਦੇ ਨੂੰ ਕਿੱਥੋਂ ਮਿਲੂਗਾ। ਪੁਰਾਣੇ ਜ਼ਮਾਨੇ 'ਚ ਹੁੰਦਾ ਹੀ ਸੀ ਨਾ, ਤੁਸੀਂ ਰਵਿਦਾਸ ਦੀ ਪੜ੍ਹੀ ਹੋਊਗੀ, ਅਸੀਂ ਕਬੀਰ ਸਾਹਿਬ ਦੀ ਪੜ੍ਹੀ ਹੈ ਕਿ ਉਹਨਾਂ ਨੂੰ ਮੰਦਰਾਂ 'ਚ ਵੜ ਨਹੀਂ ਦਿੰਦੇ ਸੀ, ਵੀ ਇਹ ਤੂੰ ਕਿਵੇਂ ਰੱਬ ਨੂੰ ਮਿਲ ਸਕਦਾ, ਕੰਨਾਂ ਦੇ ਵਿੱਚ ਉਹ ਭਾਂਦੇ ਸੀ, ਲੋਹਾ ਗਰਮ ਕਰਕੇ ਭਾਂਦੇ ਸੀ, ਸੋ ਇੰਨਾ ਤਸ਼ੱਦਦ ਕਰਦੇ ਸੀ, ਉਹਨਾਂ ਨੂੰ ਭੁਲੇਖਾ ਸੀ। ਪਰ ਪਲਟੂ ਸਾਹਿਬ ਯੂਪੀ ਦੇ ਅੰਦਰ ਹੋਏ, ਉਹਨਾਂ ਨੇ ਬੜਾ ਖੋਲ੍ਹ ਕੇ ਕਿਹਾ ਵੀ ਰੱਬਾ ਅਮਲਾਂ ਉੱਤੇ ਹੋਣ ਨਵੇੜੇ ਖੜੀਆਂ ਰਹਿਣਗੀਆਂ ਜਾਤਾਂ। ਜਾਤ ਪਾਤ ਕਿਸੇ ਨੇ ਨਹੀਂ ਪੁੱਛਣੀ, ਜਿਸ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ। ਇਹੀ ਗੱਲ ਪਲਟੂ ਸਾਹਿਬ ਕਹਿੰਦੇ ਨੇ, ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤੀ ਪਿਆਰ। ਉੱਥੇ ਸਿਰਫ ਭਗਤੀ ਨੂੰ ਦੇਖਿਆ ਜਾਂਦਾ, ਉੱਥੇ ਸਿਰਫ ਪਿਆਰ ਨੂੰ ਦੇਖਿਆ ਜਾਂਦਾ। ਹੋਰ ਇਹ ਨਹੀਂ ਵੀ ਮੈਂ ਸੰਧੂ ਹਾਂ ਕਿ ਮੈਂ ਗਿੱਲ ਹਾਂ ਕਿ ਮੈਂ ਗੋਇਲ ਹਾਂ ਕਿ ਗਰਗ ਹਾਂ ਜਾਂ ਸ਼ਰਮ ਹਾਂ, ਨਹੀਂ 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 ਨਹੀਂ। ਜਿਹੜਾ ਬੰਦਾ ਰੱਬ ਨਾਲ ਪਿਆਰ ਕਰਦਾ, ਰੱਬ ਦੀ ਖਲਕਤ ਨਾਲ, ਉਹਦੀ ਜੰਤ, ਉਹਦੀ ਲੋਕਾਂ ਨੂੰ ਪਿਆਰ ਕਰਦਾ, ਕਿਉਂਕਿ ਹਰੇਕ ਦੇ ਵਿੱਚ ਤਾਂ ਪਰਮਾਤਮਾ ਵੱਸਦਾ, ਸੋ ਉਸੇ ਨੂੰ ਹੀ ਪਰਮਾਤਮਾ ਮਿਲਦਾ, ਉਸੇ ਨੂੰ ਹੀ ਪਰਮਾਤਮਾ ਪਿਆਰ ਕਰਦਾ। ਜੇ ਕਹਾਂਗੇ ਮੈਂ ਪ੍ਰਧਾਨ ਮੰਤਰੀ ਦਾ ਮੁੰਡਾ, ਮੈਂ ਰਾਸ਼ਟਰਪਤੀ ਦਾ ਮੁੰਡਾ, ਮੈਂ ਫਾਣਾ ਪੰਡਤਾਂ ਦਾ ਮੁੰਡਾ, ਮੇਰੇ ਪਿਤਾ ਜੀ ਪੁਰੋਹਿਤ ਨੇ, ਪੰਡਿਤ ਨੇ, ਭਾਈ ਜੀ ਨੇ, ਉਹਨਾਂ ਨਾਲ ਕੁਛ ਨਹੀਂ ਹੁੰਦਾ। ਜਿਹੜਾ ਵੀ ਪਿਆਰ ਕਰੂਗਾ ਕਿਸੇ ਵੀ ਜਾਤ ਦਾ ਹੋਵੇ, ਕਿਉਂਕਿ ਜਾਤਾਂ ਦਾ ਪੈਦਾ ਹੋਣ ਤੋਂ ਬਾਅਦ ਬਣੀਆਂ ਨੇ, ਇਨਸਾਨ ਪਰਮਾਤਮਾ ਨੇ ਤਾਂ ਇਨਸਾਨ ਬਣਾਇਆ, ਅਤੇ ਜਦੋਂ ਅਸੀਂ ਮਰ ਜਾਵਾਂਗੇ, ਚਾਹੇ ਮਿੱਟੀ ਦੇ ਸਪੁਰਦ ਹੋ ਜਾਈਏ, ਚਾਹੇ ਅੱਗ ਲੱਗ ਜਾਈਏ, ਅਖੀਰ 'ਚ ਉੱਥੇ ਆ ਸਰੀਰ ਇੱਥੇ ਹੀ ਰਹਿ ਜਾਣਾ, ਅਤੇ ਸਾਡੀ ਤਾਂ ਆਤਮਾ ਨੇ ਜਾਣਾ, ਔਰ ਆਤਮਾ ਦੀ ਕੋਈ ਜਾਤ ਪਾਤ ਨਹੀਂ, ਆਤਮਾ ਦੀ ਤਾਂ ਐਕਸ਼ਨ ਹੈਗੀ ਆ ਵੀ ਉਹਨੇ ਕਿੰਨਾ ਪਿਆਰ ਕੀਤਾ, ਕਿੰਨੀ ਉਹਦੇ ਵਿੱਚ ਹਲੀਮੀ ਆਈ, ਕਿੰਨੀ ਆਜੀ ਆਈ, ਕਿੰਨੀ ਮਿਹਨਤ ਕੀਤੀ। ਸੋ ਇਸੇ ਟੋਪਿਕ ਨੂੰ, ਕੰਪਨੀ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਸੋ ਲੈਟਸ ਹੀਅਰ ਫਸਟ ਸੌਂਗ ਪਲੀਜ਼।
ਜਾਤ ਕੇ ਲਿਏ ਏਕ ਹੀ ਨਾਮ ਮੁਹੰਮਦ ਸਿੱਦੀ, ਆਲ ਦ ਸੋਲੂਸ਼ਨ, ਪੁਰਸਕੂਨ ਜ਼ਿੰਦਗੀ ਔਰ ਕ੍ਰੈਡਿਟਰਸ ਕੀ ਕਾਲ ਸੇ ਛੁਟਕਾਰਾ।
ਮੁਹੰਮਦ ਸਿੱਦੀਕ, ਆਲ ਡੈਟ ਸੋਲੂਸ਼ਨ, ਬੈਂਕਰਪਸੀ, ਇਨਸੋਲਵੈਂਸੀ, ਕੰਸੋਲੀਡੇਸ਼ਨ ਕਰਤੇ ਆਪ ਟੂ 80%। ਮੁਹੰਮਦ ਸਿੱਦੀਕ ਆਪਕੇ ਲਿਏ ਕਾਮ ਕਰਤੇ ਹੈ, ਪੁਰਸਕੂਨ ਜ਼ਿੰਦਗੀ, ਅੱਛੀ ਸਿਹਤ ਔਰ ਲੰਬੀ ਉਮਰ ਕੀ ਜ਼ਮਾਨਤ। ਆਪਣੀ ਜ਼ਿੰਦਗੀ ਕੋ ਪੁਰਸਕੂਨ ਕਰਨੇ ਕੇ ਲਿਏ, ਕਰਜ਼ੋ ਸੇ ਪਾਕ ਕਰਨੇ ਕੇ ਲਿਏ, ਰਾਬਿਤਾ ਕੀਜੀਏ ਮੁਹੰਮਦ ਸਿੱਦੀਕ 416-671-0577।
ਸ਼ਿਰਾਜ ਸ਼ਫੀਕ, ਜਿਨਕੇ ਪਾਸ ਹੈ ਮਿਲੀਅਨਸ ਆਫ ਡਾਲਰਸ ਕੇ ਪ੍ਰਾਈਵੇਟ ਫੰਡਸ, ਲਾਸਟ ਮਿਨਟ ਕਲੋਜ਼ਿੰਗਸ ਹੋ ਯਾ ਡਿਫਿਕਲਟੀਜ਼, ਸਭੀ ਕੇ ਲਿਏ ਸ਼ਿਰਾਜ ਸ਼ਫੀਕ 416-502-8000, ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ।
ਵੈਲਕਮ ਬੈਕ ਪਿਆਰੇ ਸਰੋਤਿਓ। ਮੈਨੂੰ ਕਿਸੇ ਬੰਦੇ ਨੇ ਹੁਣ ਫੋਨ ਕੀਤਾ ਸੀ, ਕਿਸੇ ਭਰਾ ਨੇ, ਉਹਨਾਂ ਨੇ ਮੈਨੂੰ ਸਵਾਲ ਕੀਤਾ, ਪਰ ਮੈਂ ਕਿਹਾ ਸੀ ਤੁਸੀਂ ਆਉਣ ਦੀ ਏਅਰ ਹੀ ਆ ਕੇ ਪੁੱਛ ਲਓ। ਉਹਨਾਂ ਦਾ ਸਵਾਲ ਇਹ ਸੀਗਾ ਵੀ ਜੀ, ਦੇਖਿਆ ਵੀ ਜਿਹੜੇ ਬੰਦੇ ਜ਼ਿਆਦਾ ਪਾਠ ਕਰਦੇ ਨੇ, ਸਿਮਰਨ ਕਰਦੇ ਨੇ, ਪੂਜਾ ਪਾਠ ਕਰਦੇ ਨੇ, ਚੌਂਕੜੀ ਮਾਰਦੇ ਨੇ ਦੋ ਦੋ ਢਾਈ ਢਾਈ ਘੰਟੇ, ਪਰ ਜਦੋਂ ਅਸੀਂ ਉਹਨਾਂ ਨਾਲ ਡੀਲ ਕਰਦੇ ਹਾਂ ਉਹਨਾਂ ਦੀ ਰਹਿਣੀ ਦੇ ਵਿੱਚ ਤਾਂ ਹਉਮੇ ਬੜੀ ਹੁੰਦੀ ਹੈ, ਹੇਰਾਫੇਰੀ ਬੜੀ ਕਰਦੇ ਨੇ, ਠੱਗ ਬੜੇ ਹੁੰਦੇ ਨੇ। ਇਹ ਕਿਉਂ? ਇੱਕ ਪਾਸੇ ਦਾ ਪਾਠ ਕਰਦੇ, ਦੂਜੇ ਪਾਸੇ ਠੱਗ ਕਿਉਂ ਨੇ? ਕਹਿੰਦੇ ਇਹੀ ਸੰਤ ਮਹਾਤਮਾ ਦੀ ਵਾਲਿਆਂ ਦੀ ਹੈ। ਸੋ ਉਹਦਾ ਮੈਂ ਆਂਸਰ, ਉਹ ਕਹਿੰਦੇ ਤੁਸੀਂ ਔਨ ਦੀ ਏਅਰ ਦੇ ਦਿਓ, ਮੈਂ ਹੁਣ ਸ਼ਾਰਟਕੱਟ ਦੇ ਦਿੰਦਾ ਕਿਉਂਕਿ ਸਵਾਲ ਉਹਨਾਂ ਨੇ ਪਾਇਆ। ਗੱਲ ਬੜੀ ਸਿੰਪਲ ਹੈ, ਉਹਨਾਂ ਦਾ ਮੈਂ ਜਵਾਬ ਇਸ ਤਰ੍ਹਾਂ ਦੇ ਸਕਦਾ ਵੀ ਦੇਖੋ, ਇੱਕ ਬੰਦਾ ਜਿਮ ਦੇ ਵਿੱਚ ਜਾਂਦਾ, ਮੈਂ ਵੀ ਜਾਂਦਾ, ਬਹੁਤ ਸਾਰੇ ਹੋਰ ਬੰਦੇ ਵੀ ਜਾਣਗੇ, ਉਹ ਘੰਟਾ ਡੇਢ ਘੰਟਾ ਦੋ ਘੰਟੇ ਢਾਈ ਘੰਟੇ ਦੱਬ ਕੇ ਪ੍ਰੈਕਟਿਸ ਕਰਦਾ, ਮਿਹਨਤ ਕਰਦਾ, ਭੱਜਦਾ ਵੀ ਹੈ, ਟ੍ਰੈਡਮਿਲ 'ਤੇ ਵੀ ਭੱਜਦਾ, ਇਲੈਕਟ੍ਰੀਕਲ ਵੀ ਕਰਦਾ, ਸਾਈਕਲ ਵੀ ਚਲਾਉਂਦਾ, ਬਾਈਕ ਛੋਟਾ ਵੀ ਚਲਾਉਂਦਾ, ਵੱਡਾ ਵੀ ਚਲਾਉਂਦਾ, ਫਿਰ ਗੋਡਿਆਂ ਦੀ ਵੀ ਐਕਸਰਸਾਈਜ਼ ਕਰਦਾ, ਬਾਹਾਂ ਦੀ ਵੀ ਐਕਸਰਸਾਈਜ਼ ਕਰਦਾ, ਦੋ ਢਾਈ ਘੰਟੇ ਲਗਾਉਂਦਾ, ਪੂਰਾ ਪਸੀਨੇ ਨਾਲ ਭਰ ਕੇ ਆਉਂਦਾ, ਅਤੇ ਫਿਰ ਉਹ ਡਾਕਟਰ ਕੋਲ ਜਾਂਦਾ, ਜੀ ਮੇਰਾ ਤਾਂ ਭਾਰ ਹੀ ਨਹੀਂ ਘਟਿਆ। ਡਾਕਟਰ ਉਹਨੂੰ ਪੁੱਛਦਾ ਵੀ ਕੀ ਕਰਦਾ, ਉਹ ਕਹਿੰਦਾ ਮੈਂ ਦੋ ਢਾਈ ਘੰਟੇ ਲਾਉਣਾ, ਮੇਰਾ ਤਾਂ ਪੂਰਾ ਪਸੀਨੋ ਪਸੀਨੀ ਹੋਣਾ, ਭਾਰ ਮੇਰਾ ਘਟਦਾ ਹੀ ਨਹੀਂ। ਉਹ ਫਿਰ ਪੁੱਛਦਾ ਡਾਕਟਰ ਵੀ ਭਾਈ ਸਾਹਿਬ ਤੁਸੀਂ ਖੁਰਾਕ ਕੀ ਖਾਂਦੇ ਹੋ? ਕਹਿੰਦਾ ਜੀ ਖੁਰਾਕ ਕੀ ਖਾਂਦੇ ਹਾਂ, ਜਦੋਂ ਜਿਮ 'ਚੋਂ ਆ ਜਾਂਦੇ ਹਾਂ ਨਾਲ ਹੀ ਪੀਜ਼ਾ, ਉਹ ਪੀਜ਼ਾ ਡਿਪੂ ਵਾਲਿਆਂ ਦਾ ਪੀਜ਼ਾ ਡਿਪੂ ਹੈਗਾ, ਉੱਥੋਂ ਪੀਜ਼ਾ ਲੈ ਕੇ ਭੁੱਖ ਲੱਗੀ ਹੁੰਦੀ ਹੈ, ਮੈਂ ਪੀਜ਼ਾ ਖਾ ਲੈਣਾ, ਸ਼ਾਮ ਨੂੰ ਫਿਰ ਪਰੌਂਠੇ ਪਰੂੰਠੇ ਖਾਈਦੇ ਨੇ, ਫਰੈਂਚ ਫਰਾਈ ਖਾਈਦੇ ਆ, ਸਮੋਸੇ ਖਾਈਦੇ। ਸੋ ਭਾਈ ਸਾਹਿਬ ਭਾਰ ਇਸ ਕਰਕੇ ਨਹੀਂ ਘਟਦਾ ਕਿ ਇੱਕ ਪਾਸੇ ਦੋ ਢਾਈ ਘੰਟੇ ਐਕਸਰਸਾਈਜ਼ ਕਰ ਲਈ, ਫਿਰ ਦੋ ਢਾਈ ਕਿਲੋ ਅਸੀਂ ਸਮੋਸੇ ਸਮੋਸੇ ਜਿਹੇ ਖਾ ਕੇ ਤਲੀਆਂ ਚੀਜ਼ਾਂ, ਇਹ ਨਹੀਂ ਕਰਦਾ। ਜੇ ਇੱਕ ਪਾਸੇ ਮਿਹਨਤ ਕਰਦੇ ਹਾਂ, ਦੂਜੇ ਪਾਸੇ ਸਾਨੂੰ ਥੋੜ੍ਹੀ ਜਿਹੀ ਆਪਣੇ ਮੂੰਹ ਨੂੰ ਕੰਟਰੋਲ ਕਰਨਾ ਪਊਗਾ। ਕਹਿਣ ਦਾ ਮਤਲਬ ਕਿ ਜੇ ਅਸੀਂ ਪੂਜਾ ਪਾਠ ਘੰਟਾ ਦੋ ਘੰਟੇ ਢਾਈ ਘੰਟੇ ਪਾਠ ਰੱਬ ਦਾ ਕਰਦੇ ਹਾਂ, ਅਤੇ ਉਦੋਂ ਬਾਅਦ ਸੋਚ ਜੇ ਸਾਡੀ ਬੇਈਮਾਨੀ ਵਾਲੀ ਹੈ, ਠੱਗੀ ਵਾਲੀ ਹੈ, ਚੁਗਲੀਆਂ ਵਾਲੀ ਹੈ, ਨਿੰਦਿਆ ਵਾਲੀ ਹੈ, ਹੇਰਾਫੇਰੀ ਵਾਲੀ ਹੈ, ਉਹ ਤਾਂ ਜੇ ਤੁਹਾਨੂੰ 100 ਕੈਲਰੀ ਜਿਵੇਂ ਜਿਮ 'ਚ 1000 ਕੈਲਰੀ ਬਰਨ ਕੀਤੀ, 3000 ਕੈਲਰੀ ਦੀਆਂ ਹੇਰਾਫੇਰੀ ਕਰਤੀਆਂ, ਫਿਰ ਤੁਹਾਡਾ ਫਾਇਦਾ ਕਿੱਥੋਂ ਹੋਊਗਾ? ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਜਿਹੜੀ ਕੰਪਨੀ ਹੈ, ਕੰਪਨੀ ਜੇ ਅੱਧਾ ਘੰਟਾ ਚੰਗੇ ਕੰਮ ਲੋਕਾਂ ਕੋਲ ਰਹਿਣਾ, ਤਾਂ ਸਾਰੀ ਬਾਕੀ 24 ਘੰਟੇ ਵੀ ਦੇਖਣਾ ਅਸੀਂ ਕੀ ਕਰਨਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਅਸੀਂ ਕੰਪਨੀ ਵਧੀਆ ਰੱਖੀਏ। ਇਹ ਨਹੀਂ ਵੀ ਥੋੜ੍ਹਾ ਜਿਹਾ ਚਿਰ ਪਾਠ ਕਰ ਲਿਆ ਅਤੇ ਬਾਕੀ ਸਾਰੀ ਜ਼ਿੰਦਗੀ ਹੇਰਾਫੇਰੀ ਕਰ ਲਈ, ਕਿਤੇ ਡਿਸਬਿਲਿਟੀ 'ਤੇ ਚਲੇ ਗਏ, ਕਿਤੇ ਕੈਸ਼ ਪੈਸੇ ਲਈ ਗਏ, ਕਿਤੇ ਟੈਕਸ ਦੀ ਚੋਰੀ ਕਰ ਲਈ, ਕਿਤੇ ਉਹਦੀ ਨਿੰਦਿਆ ਚੁਗਲੀ ਕਰ ਲਈ, ਕਿਤੇ ਕਿਸੇ ਨਾਲ ਠੱਗੀ ਕਰ ਲਈ, ਕਿਸੇ ਦੀ ਜ਼ਮੀਨ ਦੱਬ ਲਈ, ਕਿਸੇ ਨੂੰ ਇੰਸ਼ੋਰੈਂਸ ਹੇਰਾਫੇਰੀ ਕਰ ਲਈ, ਕਿਸੇ ਨੂੰ ਟੀਚਰ ਹੈ ਅਤੇ ਟਿਊਸ਼ਨਾਂ 'ਤੇ ਜ਼ੋਰ ਦਿੱਤਾ, ਉਹ ਫਿਰ ਕਰਮ ਵਧੀ ਜਾਂਦੇ ਨੇ, ਇਸੇ ਕਰਕੇ ਸਾਡੀ ਤਰੱਕੀ ਨਹੀਂ ਹੁੰਦੀ। ਅਤੇ ਦੂਜੇ ਪਾਸੇ ਅਸੀਂ ਜੇ ਸਤਸੰਗ ਸੁਣੀ ਜਾਂਦੇ ਹਾਂ, ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਮੰਦਿਰ 'ਚ ਜਾਂਦੇ ਹਾਂ, ਚਰਚ 'ਚ ਜਾਂਦੇ ਹਾਂ, ਗਿਰਜਾਘਰ 'ਚ ਜਾਂਦੇ, ਜਿੱਥੇ ਵੀ ਜਾਂਦੇ ਹਾਂ, ਉੱਥੇ ਜਾ ਕੇ ਸੁਣੇ ਆਉਂਦੇ ਹਾਂ, ਸੁਣਨਾ ਕੁਝ ਹੀ ਹੋਰ ਹੈ, ਉਹਦੇ 'ਤੇ ਅਮਲ ਕਰਨਾ ਕੋਈ ਚੀਜ਼ ਹੋਰ ਹੈ। ਤੁਸੀਂ ਇਹਦੀ ਇੱਕ ਐਗਜ਼ਾਮਪਲ ਲਓ, ਜਿੰਨਾ ਚਿਰ ਅਮਲ ਨਹੀਂ ਕਰਦਾ ਸਾਡਾ ਕੁਛ ਨਹੀਂ ਬਣਦਾ। ਇੱਕ ਬੰਦਾ ਡਾਕਟਰ ਕੋਲ ਗਿਆ, ਉਹ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਮੈਨੂੰ ਦੇਖੋ, ਮੈਂ ਤਾਂ ਹਰ ਵਕਤ ਥੱਕਿਆ ਜਾ ਰਿਹਾ ਨਾ, ਚੱਕਰ ਜਿਹਾ ਆਈ ਜਾਂਦਾ, ਕੰਮ ਕਰਨ ਨੂੰ ਕੋਈ ਜੀ ਨਹੀਂ ਕਰਦਾ। ਉਹ ਕਹਿੰਦੇ ਕੋਈ ਨਹੀਂ ਭਾਈ ਸਾਹਿਬ, ਤੁਹਾਡਾ ਅਸੀਂ ਬਲੱਡ ਟੈਸਟ ਕਰਾ ਲੈਂਦੇ ਹਾਂ। ਜਦੋਂ ਬਲੱਡ ਟੈਸਟ ਕਰਾਇਆ, ਉਹਦੀ ਰਿਪੋਰਟ ਆਈ, ਡਾਕਟਰ ਨੇ ਪੇਸ਼ੈਂਟ ਨੂੰ ਬੁਲਾ ਕੇ ਕਹਿੰਦਾ ਭਾਈ ਸਾਹਿਬ ਤੁਹਾਡੇ 'ਚ ਵਿਟਾਮਿਨ ਸੀ ਦੀ ਕਮੀ ਹੈ। ਉਹ ਕਹਿੰਦਾ ਅੱਛਾ ਜੀ। ਹਾਂ, ਕਹਿੰਦੇ ਫਿਰ ਤੁਸੀਂ ਐਂ ਦੱਸੋ ਵੀ ਤੁਸੀਂ ਕੰਮ ਕੀ ਕਰਦੇ ਹੋ? ਕਹਿੰਦੇ ਡਾਕਟਰ ਸਾਹਿਬ ਮੈਂ ਤਾਂ ਨਿੰਬੂਆਂ ਦੇ ਬਾਗ 'ਚ ਲੈਮਨ ਦਾ ਬਾਗ ਹੈ ਮੇਰੇ, ਉਹ ਤੋੜ ਕੇ ਮੈਂ ਬਾਕੀ ਸ਼ਹਿਰਾਂ ਦੇ ਵਿੱਚ ਜਾ ਕੇ ਵੇਚਦਾ। ਉਹ ਕਹਿੰਦੇ ਲੈਮਨ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਵਿਟਾਮਿਨ ਸੀ ਹੁੰਦੀ ਹੈ। ਉਹ ਮਰੀਜ਼ ਕਹਿੰਦਾ, ਉਹ ਪੇਸ਼ੈਂਟ ਕਹਿੰਦਾ, ਫਿਰ ਡਾਕਟਰ ਸਾਹਿਬ ਜੇ ਨਿੰਬੂਆਂ ਦੇ ਵਿੱਚ ਵਿਟਾਮਿਨ ਸੀ ਸਭ ਤੋਂ ਜ਼ਿਆਦਾ ਹੈ, ਫਿਰ ਇੱਕ ਪਾਸੇ ਤੁਸੀਂ ਕਹਿੰਦੇ ਵਿਟਾਮਿਨ ਸੀ ਮੇਰੀ ਘਟੀ ਵੀ ਹੈ, ਦੂਜੇ ਪਾਸੇ ਹਰ ਵਕਤ ਮੈਂ ਨਿੰਬੂਆਂ 'ਚ ਰਹਿੰਦੇ ਹਾਂ। ਉਹ ਕਹਿੰਦੇ ਭਾਈ ਸਾਹਿਬ ਨਿੰਬੂਆਂ 'ਚ ਰਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਕਿਤੇ ਨਿੰਬੂ ਨੂੰ ਕੱਟ ਕੇ ਨਿਚੋੜ ਕੇ ਪੀਤਾ ਵੀ ਹੈ। ਸੋ ਕਹਿਣ ਦਾ ਮੇਰਾ ਮਤਲਬ, ਜਿੰਨਾ ਚਿਰ ਤੱਕ ਅਸੀਂ ਅਮਲ ਨਹੀਂ ਕਰਦੇ, ਬੇਸ਼ੱਕ ਅਸੀਂ ਸਤਸੰਗ 'ਚ ਜਾਂਦੇ, ਥੋੜ੍ਹਾ ਮੋਟਾ ਫਾਇਦਾ ਹੁੰਦਾ, ਪਰ ਜੇ ਉਹਨੂੰ ਅਮਲ ਨਹੀਂ ਕਰਦੇ ਤਾਂ ਸਾਡੀ ਜਿਹੜੀ ਹਾਲਤ ਹੈ ਉਹ 84 ਦੇ ਚੱਕਰ 'ਚ ਤੁਰੀ ਫਿਰਦੀ ਹੈ। ਇਹੀ ਕਰਕੇ ਦੁਨੀਆ ਰੋਂਦੀ ਹੈ। ਬੇਸ਼ੱਕ ਅਸੀਂ ਮੰਦਰਾਂ 'ਚ ਵੀ ਜਾਂਦੇ ਹਾਂ, ਗੁਰਦੁਆਰਿਆਂ 'ਚ ਵੀ ਜਾਂਦੇ ਹਾਂ, ਗਿਰਜੇਘਰ 'ਚ ਵੀ ਜਾਂਦੇ ਹਾਂ, ਸੰਤਾਂ 'ਚ ਜਾਂਦੇ ਹਾਂ, ਸਤਸੰਗ 'ਚ ਵੀ ਜਾਂਦੇ ਹਾਂ, ਅਸੀਂ ਸੁਣੇ ਆਉਂਦੇ ਹਾਂ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਅਸੀਂ ਦੁਕਾਨ ਕੀਤੀ ਵੀ ਲੁਧਿਆਣੇ ਜਾ ਕੇ ਦੇਖ ਲਓ ਕਿਸੇ ਦੀ ਦੁਕਾਨ 'ਤੇ, ਕਿਉਂਕਿ ਮੈਂ ਉੱਥੇ ਜਾ ਕੇ ਦੇਖਿਆ, ਉਹ ਦੁਕਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਟੰਗੀ ਹੁੰਦੀ ਹੈ, ਲਕਸ਼ਮੀ ਦੀ ਵੀ ਟੰਗੀ ਹੁੰਦੀ ਹੈ, ਰਾਧਾ ਸੁਆਮੀਆਂ ਦੀ ਟੰਗੀ ਹੁੰਦੀ ਹੈ, ਉਹ ਦਿੱਲੀ ਵਾਲਿਆਂ ਦੀ ਵੀ ਟੰਗੀ ਹੁੰਦੀ ਹੈ। ਅਲੱਗ ਕਹਿੰਦਾ ਸਾਰਿਆਂ ਨਾਲ ਬਣਾ ਕੇ ਰੱਖੋ, ਯਕੀਨ ਸਾਨੂੰ ਕਿਸੇ 'ਤੇ ਨਹੀਂ, ਯਕੀਨ ਤਾਂ ਜੇ ਪਿਓ 'ਤੇ ਇੱਕ 'ਤੇ ਹੋਵੇ, ਪਿਓ ਤਾਂ ਇੱਕੋ ਹੀ ਹੁੰਦਾ, ਉਹਦੇ ਯਕੀਨ ਕਰੋ, ਕਦੇ ਹਿੱਲਦਾ ਨਹੀਂ, ਸਾਡਾ ਯਕੀਨ ਨਹੀਂ ਹੈ। ਸੋ ਵਿਸ਼ਵਾਸ, ਹੁਣ ਨੈਕਸਟ ਵੀਕ ਆਪਾਂ ਵਿਸ਼ਵਾਸ ਦੇ ਉੱਤੇ ਹੀ ਗੱਲ ਕਰਾਂਗੇ ਖੁੱਲ੍ਹ ਕੇ, ਕਿ ਵਿਸ਼ਵਾਸ ਅਤੇ ਮੰਨਣਾ ਦੋ ਚੀਜ਼ਾਂ ਡਿਫਰੈਂਟ ਨੇ। ਅਸੀਂ ਮੰਨ ਤਾਂ ਲੈਂਦੇ ਹਾਂ ਵੀ ਉਹ ਬਹੁਤ ਵਧੀਆ ਚੰਗਾ, ਅਸੀਂ ਮੰਨੀ ਜਾਂਦੇ ਹਾਂ ਪਰ ਵਿਸ਼ਵਾਸ ਨਹੀਂ ਕਰਦੇ। ਸੋ ਉਹ ਵਿਸ਼ਵਾਸ ਦਾ ਆਪਾਂ ਨੈਕਸਟ ਸਟੈਪ 'ਤੇ ਕਰਾਂਗੇ। ਮੇਰਾ ਖਿਆਲ ਭਾਈ ਸਾਹਿਬ ਦਾ ਜਿਹੜਾ ਕੁਐਸਚਨ ਸੀਗਾ, ਮੈਂ ਕੋਸ਼ਿਸ਼ ਕੀਤੀ ਹੈ ਸਿੰਪਲ ਤਰੀਕੇ ਨਾਲ, ਜੋ ਮੇਰੇ ਸਾਹਮਣੇ ਮੇਰੇ ਦਿਲ 'ਚ ਆਈ, ਜੋ ਮਾਲਕ ਨੇ ਕਹਾਇਆ ਉਹਦੇ ਉੱਤੇ ਆਨਸਰ ਦਿੱਤਾ। ਸੋ ਚਲੋ ਅਸੀਂ ਕੰਪਨੀ ਦੀ ਗੱਲ ਕਰੀਏ। ਬਾਈਬਲ ਦੇ ਅੰਦਰ ਬਾਈਬਲ ਦੇ ਅੰਦਰ, ਕਿਉਂਕਿ ਮੈਂ ਕੰਪੈਰੇਟਿਵ ਰਿਲੀਜਨ ਨੂੰ ਸਟੱਡੀ ਕੀਤਾ ਹੋਇਆ, ਬਾਈਬਲ ਦੇ ਅੰਦਰ ਜੇ ਚੈਪਟਰ 13 ਖੋਲੋ, ਉਹਦੇ ਵਿੱਚ 20 ਸਲੋਕ ਉਹਦੇ ਵਿੱਚ ਵੀ ਨੇ, ਤਾਂ ਜੀਸਸ ਕ੍ਰਾਈਸਟ ਨੇ ਬੜਾ ਸਿੰਪਲ ਤਰੀਕੇ ਨਾਲ ਕਿਹਾ ਕਿ ਬੁੱਧੀਮਾਨ ਦਾ ਸੰਗ ਕਰੋ, ਇੰਟੈਲੀਜੈਂਟ ਲੋਕਾਂ ਦੀ ਕੰਪਨੀ ਕਰੋ, ਇੰਟੈਲੀਜੈਂਟ ਬਣੋ, ਮੂਰਖਾਂ ਦੀ ਕੰਪਨੀ ਕਰੋਗੇ ਤਾਂ ਜ਼ਿੰਦਗੀ 'ਚ ਨੁਕਸਾਨ ਹੁੰਦਾ। ਦੋ ਗੱਲਾਂ ਕਹੀਆਂ ਕਿ ਇੰਟੈਲੀਜੈਂਟਾਂ ਕੋਲ ਰਹੋਗੇ ਇੰਟੈਲੀਜੈਂਟ ਬਣ ਜਾਓਗੇ, ਅਤੇ ਜੇ ਬੇਵਕੂਫਾਂ ਕੋਲ ਰਹੋਗੇ ਤਾਂ ਬੇਵਕੂਫ ਬਣ ਜਾਓਗੇ। ਹੁਣ ਲਓ ਪਹਿਲਾਂ ਇੰਟੈਲੀਜੈਂਟ ਦੀ ਗੱਲ ਲਓ, ਇੰਡੀਆ ਦੀ ਗੱਲ ਲੈ ਲਓ, ਚਾਹੇ ਪਾਕਿਸਤਾਨ ਦੀ ਗੱਲ ਲੈ ਲਓ, ਆਪਾਂ ਆਪਣੇ ਸ਼ਹਿਰਾਂ ਦੇ ਵਿੱਚ ਜਿੱਥੋਂ ਵੀ ਅਸੀਂ ਆਏ ਹਾਂ ਉੱਥੇ ਡਾਕਟਰ ਹੁੰਦੇ ਨੇ, ਇੰਡੀਆ ਦੇ ਵਿੱਚ ਵੀ, ਮੇਰੇ ਖਿਆਲ ਪਾਕਿਸਤਾਨ ਦੇ ਵਿੱਚ ਵੀ, ਉੱਥੇ MBBS ਹੁੰਦੇ ਨੇ, MD ਹੁੰਦੇ ਨੇ, MS ਹੁੰਦੇ ਨੇ, ਜਿਹੜੇ ਅਸਲੀ ਡਾਕਟਰ ਹੁੰਦੇ ਨੇ, ਜਿਹਨਾਂ ਕੋਲ ਲਾਇਸੈਂਸ ਹੁੰਦੇ, ਜਿਹੜੇ ਕੋਲ ਪੜ੍ਹਾਈ ਕੀਤੀ ਹੁੰਦੀ ਹੈ, ਉਹ ਕੀ ਕਰਦੇ ਨੇ ਜਦੋਂ ਆਪਣੀ ਦੁਕਾਨ ਪ੍ਰਾਈਵੇਟ ਖੋਲ੍ਹਦੇ ਨੇ, ਕਿਸੇ ਮੁੰਡੇ ਨੂੰ ਜਾਂ ਕੁੜੀ ਨੂੰ ਜਿਹੜੇ ਉੱਥੇ 5-10 ਜਮਾਤਾਂ ਪੜ੍ਹੇ ਹੁੰਦੇ ਨੇ, ਉਹਨੂੰ ਹੈਲਪਰ ਦੇ ਤੌਰ 'ਤੇ ਰੱਖ ਲੈਂਦੇ ਨੇ, ਵੀ ਜਦੋਂ ਕੋਈ ਪੇਸ਼ੈਂਟ ਹੁੰਦਾ ਉਹ ਕਹਿੰਦੇ ਮੁੰਡੇ ਆਹ ਦਵਾਈ ਫੜਾਈ ਉਹਨੂੰ, ਯਾਰ ਆਹ ਫੜਾਈ, ਆਹ ਦਵਾਈ ਫੜਾਈ, ਉਹ ਉੱਥੇ ਲੱਗ ਜਾਂਦੇ ਨੇ, ਜਾਂ ਡਾਕਟਰ ਸਾਹਿਬ ਨੂੰ ਬੁਲਾ ਲਿਆ, ਜੇ ਕੋਈ ਪੇਸ਼ੈਂਟ ਹੁੰਦਾ ਡਾਕਟਰ ਸਾਹਿਬ ਉੱਪਰ ਸੁੱਤੇ ਪਏ, ਉਹਨੂੰ ਬੁਲਾ ਲਿਆ, ਉਹ ਇੰਨੀ ਕੁ ਹੈਲਪ ਕਰ ਦਿੰਦੇ ਨੇ। ਹੁੰਦਾ ਕੀ ਹੈ, ਡਾਕਟਰ ਦੇ ਨਾਲ ਅਲੱਗ ਅਲੱਗ ਕੇ ਉਹ ਸਾਲ, 2 ਸਾਲ, 3 ਸਾਲਾਂ ਦੇ ਵਿੱਚ ਦਵਾਈਆਂ ਦੇ ਨਾਂ ਸਿੱਖ ਜਾਂਦੇ ਨੇ, ਅਤੇ ਦਵਾਈਆਂ ਦੇ ਨਾਂ ਸਿੱਖ ਕੇ ਉਹ ਛੋਟੇ ਜਿਹੇ ਪਿੰਡ 'ਚ ਜਾ ਕੇ ਆਪਣੀ ਦੁਕਾਨ ਖੋਲ੍ਹ ਲੈਂਦੇ ਨੇ। ਤੁਸੀਂ ਦੇਖ ਲਓ ਇਹੋ ਜਿਹੇ ਬਥੇਰੇ ਡਾਕਟਰ ਆਪਣੀ ਜ਼ਿੰਦਗੀ ਦੇਖੇ ਹੋਣਗੇ, ਜਿਹੜੇ ਕਿ ਉਹ ਵੀ ਡਾਕਟਰ ਬਣ ਜਾਂਦੇ ਨੇ, ਨਾ MBBS ਕਰਨ ਦੀ ਲੋੜ ਹੈ, ਨਾ MD ਕਰਨ ਦੀ ਲੋੜ ਹੈ। ਫਾਇਦਾ ਕਿਵੇਂ ਹੋਇਆ? ਡਾਕਟਰ ਦੀ ਕੰਪਨੀ ਨਾਲ, ਗੱਲ ਸਮਝ ਨਾ, ਡਾਕਟਰ ਦੀ ਕੰਪਨੀ ਕਰਕੇ ਉਹਨਾਂ ਦਾ ਫਾਇਦਾ ਹੋ ਗਿਆ। ਇਸ ਤਰ੍ਹਾਂ ਕੋਈ ਸਾਇੰਸ ਦਾ ਸਾਇੰਟਿਸਟ ਸੀਗੇ, ਮੈਂ ਤੁਹਾਨੂੰ ਦੀ ਐਲਬਰਟ ਆਈਨਸਟਾਈਨ ਦੀ ਗੱਲ ਮੈਂ ਅੱਗੇ ਵੀ ਸ਼ਾਇਕ ਦੇ ਸੁਣਾਈ ਹੈ। ਐਲਬਰਟ ਆਈਨਸਟਾਈਨ 1905 'ਚ ਪੈਦਾ ਹੋਏ ਸੀਗੇ, ਅੱਜ ਤੋਂ ਕੋਈ 116 ਸਾਲ ਪਹਿਲਾਂ। ਉਹ ਇੱਕ ਸਾਇੰਸ ਸਾਇੰਟਿਸਟ ਸੀਗੇ, ਜਦੋਂ ਵੀ ਉਹ ਸਕੂਲ ਕਾਲਜ ਦੇ ਵਿੱਚ ਜਾ ਕੇ ਲੈਕਚਰ ਕਰਿਆ ਕਰਦੇ ਸੀਗੇ, ਸਿੰਪਲ ਹੁੰਦਾ ਸੀਗਾ, ਅੱਗੇ ਕਿਹੜਾ ਕੋਈ ਕੰਪਿਊਟਰ ਸੀ ਜਾਂ ਕੋਈ TV ਸੀ, ਲੋਕਾਂ ਨੂੰ ਫੋਟੋ ਸਰ ਨਾਂ ਹੀ ਸੁਣਿਆ ਹੋਇਆ ਸੀਗਾ ਕਿ ਆਈਨਸਟਾਈਨ ਨੇ ਰਿਸਰਚ ਕੀਤੀ ਹੈ, ਅਤੇ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ 'ਚ ਉਹਨਾਂ ਨੂੰ ਬੁਲਾ ਲਿਆ ਜਾਂਦਾ ਸੀ, ਉਹਨਾਂ ਦੇ ਲੈਕਚਰ ਸੁਣਦੇ ਸੀਗੇ। ਸੋ ਉਹ ਜਾ ਕੇ ਡਿਫਰੈਂਟ ਕਾਲਜ ਜਾਂ ਯੂਨੀਵਰਸਿਟੀ 'ਚ ਲੈਕਚਰ ਦਿਆ ਕਰਦੇ ਸੀਗੇ। ਇੱਕ ਦਿਨ ਉਹਨਾਂ ਨੇ ਕਿਸੇ ਕਾਲਜ ਜਾਣਾ ਸੀਗਾ, ਕਾਰ ਸੀਗੀ ਅਤੇ ਉਹਨਾਂ ਦਾ ਡਰਾਈਵਰ ਸੀਗਾ, ਡਰਾਈਵਰ ਉਹਨੂੰ ਕਹਿੰਦਾ ਆਈਨਸਟਾਈਨ, ਆ ਜਿਹੜਾ ਤੂੰ ਹਰ ਥਾਂ 'ਤੇ ਹਰ ਕਾਲਜ 'ਚ ਲੈਕਚਰ ਦਿੰਦਾ, ਮੈਂ ਲੈਕਚਰ ਸੁਣ ਕੇ ਮੈਨੂੰ ਇਕੱਲਾ ਚੀਜ਼ ਪਤਾ ਲੱਗ ਗਿਆ, ਇਹ ਤਾਂ ਮੈਂ ਵੀ ਦੇ ਸਕਦਾ ਲੈਕਚਰ, ਤੇਰੇ 'ਤੇ ਲੈਕਚਰ ਦੇਣ ਦੀ ਕੀ ਲੋੜ ਹੈ, ਤਾਂ ਮੈਂ ਵੀ ਦੇ ਸਕਦਾ। ਆਈਨਸਟਾਈਨ ਕਹਿੰਦਾ ਚੱਲ ਠੀਕ ਹੈ। ਆਈਨਸਟਾਈਨ ਨੇ ਕੀ ਕੀਤਾ, ਡਰਾਈਵਰ ਵਾਲੇ ਕੱਪੜੇ ਆਪ ਵਾਲੇ ਅਤੇ ਆਪਣੇ ਕੱਪੜੇ ਡਰਾਈਵਰ ਨੂੰ ਦੇ, ਕਾਲਜ 'ਚ ਪਹੁੰਚ ਗਏ। ਹੁਣ ਕੱਪੜੇ ਡਰਾਈਵਰ ਦੇ ਨੈਚੁਰਲੀ ਸਿੰਪਲ ਜਿਹੇ ਹੁੰਦੇ ਨੇ, ਉਹਨਾਂ ਨੇ ਜਿਹੜਾ ਨਕਲੀ ਆਈਨਸਟਾਈਨ ਬਣਿਆ ਜਿਹਨੇ ਕੱਪੜੇ ਹੀ ਪਾਏ ਸੀਗੇ, ਉਹਦਾ ਵੈਲਕਮ ਕੀਤਾ, ਬੁੱਕੇ ਦਿੱਤਾ, ਫਲਾਵਰ ਦਿੱਤੇ, ਉਹਨੂੰ ਸਟੇਜ 'ਤੇ ਚੜ੍ਹਾਤਾ, ਅਤੇ ਜਿਹੜਾ ਅਸਲੀ ਆਈਨਸਟਾਈਨ ਸੀ ਜਿਹੜਾ ਡਰਾਈਵਰ ਬਣਿਆ ਸੀ ਉਹਨੂੰ ਕੁਰਸੀ 'ਤੇ ਬਿਠਾਤਾ, ਅਤੇ ਉਹ ਨਕਲੀ ਡਰਾਈਵਰ ਨੇ ਲੈਕਚਰ ਦੇਣਾ ਸ਼ੁਰੂ ਕਰਤਾ, ਕੌਮਾਂ ਤੋਂ ਲੈ ਕੇ ਫੁੱਲ ਸਟਾਪ ਤੱਕ ਉਹਨੇ ਦੱਸਿਆ, ਤਾੜੀਆਂ ਪਈਆਂ। ਫਿਰ ਕੁਛ ਬੰਦੇ ਖੜ੍ਹੇ ਹੋ ਗਏ, ਬੱਚੇ ਸਟੂਡੈਂਟ ਕਹਿ ਲਓ ਜਾਂ ਟੀਚਰ ਹੋ ਗਏ, ਉਹਨਾਂ ਨੇ ਹੱਥ ਖੜਾ ਕੀਤਾ, ਵੀ ਸਰ ਵੀ ਹੈਵ ਟੂ ਆਸਕ ਯੂ ਵਨ ਕੁਐਸਚਨ, ਉਹਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰਤੇ। ਉਹ ਹੁਣ ਜਿਹੜਾ ਨਕਲੀ ਆਈਨਸਟਾਈਨ ਸੀ ਜਾਂ ਡਰਾਈਵਰ ਸੀ, ਉਹਨੂੰ ਲੈਕਚਰ ਤਾਂ ਦੇਣਾ ਆਉਂਦਾ ਸੀ, ਪਰ ਹਰ ਕਾਲਜ ਦੇ ਵਿੱਚ, ਹਰ ਸਕੂਲ ਦੇ ਵਿੱਚ ਜਿੱਥੇ ਵੀ ਜਾਂਦਾ ਯੂਨੀਵਰਸਿਟੀ 'ਚ, ਸਵਾਲ ਅਲੱਗ ਅਲੱਗ ਹੁੰਦੇ ਸੀਗੇ, ਅਤੇ ਉੱਥੇ ਉਹ ਫਸ ਗਿਆ ਵੀ ਸਵਾਲਾਂ ਦਾ ਜਵਾਬ ਕਿਵੇਂ ਦੇਵਾਂ। ਪਰ ਕਿਉਂਕਿ ਆਈਨਸਟਾਈਨ ਦੇ ਨਾਲ ਰਹਿੰਦਾ ਸੀ ਡਰਾਈਵਰ, ਉਹ ਵੀ ਇੰਟੈਲੀਜੈਂਟ ਹੋ ਗਿਆ ਸੀ, ਜਿਵੇਂ ਕਿ ਬਾਈਬਲ 'ਚ ਕਿਹਾ ਹੈ, ਜਦੋਂ ਲੋਕਾਂ ਨੇ ਸਵਾਲ ਪੁੱਛੇ ਅਤੇ ਉਹ ਡਰਾਈਵਰ ਕੀ ਕਹਿੰਦਾ, ਜਿਹੜਾ ਨਕਲੀ ਮਤਲਬ ਨਕਲੀ ਆਈਨਸਟਾਈਨ ਕੀ ਕਹਿੰਦਾ, ਕਹਿੰਦਾ ਇੰਨੇ ਸਿੰਪਲ ਸਵਾਲ ਤੁਸੀਂ ਪੁੱਛੀ ਜਾਂਦੇ ਮੈਨੂੰ, ਇਹਦਾ ਤਾਂ ਮੇਰਾ ਡਰਾਈਵਰ ਜਵਾਬ ਦੇ ਦੂ। ਡਰਾਈਵਰ ਨੂੰ ਕਹਿੰਦਾ ਆ ਜਾ ਉੱਪਰ, ਦੇ ਦੇਣਾ ਸਵਾਲਾਂ ਦਾ ਸਿੰਪਲ ਜਵਾਬ, ਮੈਂ ਕਿਉਂ ਦੇਵਾਂ। ਸੋ ਕਹਿਣ ਦਾ ਮਤਲਬ ਚਲਾਕੀ ਕਰ ਗਿਆ, ਉਹਨੂੰ ਆਈਨਸਟਾਈਨ ਚੜਾ ਕੇ ਉਹਨੇ ਜਵਾਬ ਦਿੱਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੋ ਜਿਹੀ ਕੰਪਨੀ ਹੁੰਦੀ ਹੈ, ਇੰਟੈਲੀਜੈਂਟ ਲੋਕਾਂ ਦੇ ਨਾਲ ਰਹੋਗੇ, ਤੁਸੀਂ ਵੀ ਇੰਟੈਲੀਜੈਂਟ ਬਣ ਜਾਓਗੇ। ਅਤੇ ਦੂਜੇ ਪਾਸੇ ਜੇ ਮੂਰਖਾਂ ਦੀ ਕੰਪਨੀ 'ਚ ਰਹਾਂਗੇ, ਉਹ ਤਾਂ ਆਪਣੀ ਜ਼ਿੰਦਗੀ 'ਚ ਪਤਾ, ਮੂਰਖ ਦੀ ਗੱਲ ਸੁਣਾ ਦੇਣਾ ਛੋਟੀ ਜਿਹੀ ਗੱਲ। ਇੱਕ ਕੋਈ ਪਿੰਡ ਦੇ ਵਿੱਚ ਸੁਨਿਆਰਾ ਰਹਿੰਦਾ ਸੀ ਗੋਲਡ ਵੇਚਣ ਵਾਲਾ, ਹੈਂਜੀ, ਉਹਨੇ ਇੱਕ ਦਿਨ ਸ਼ਹਿਰ ਦੇ ਵਿੱਚ ਉਹਨੇ ਕਿਹਾ ਸੋਨਾ ਖਰੀਦ ਲਈਏ, ਕੋਈ ਵਪਾਰ ਕਰ ਲਈਏ, ਅੱਗੇ ਤੁਰ ਕੇ ਜਾਣਾ ਪੈਂਦਾ ਸੀਗਾ, ਅਤੇ ਉਹਨੇ ਕਿਹਾ ਜੇ ਇਕੱਲੇ ਹੋਏ ਤਾਂ ਜੰਗਲਾਂ 'ਚ ਕੋਈ ਡਾਕੂ ਡੁਕੂ ਨਾ ਘੇਰ ਕੇ ਕੁੱਟ ਲਏ, ਮਾਰ ਦੇ ਅਤੇ ਮੇਰੇ ਲੁੱਟ ਨਾ ਲਵੇ। ਉਹਦੇ ਕੋਲ ਇੱਕ ਫਰੈਂਡ ਸੀਗਾ ਸਿਧਰਾ ਜਾ, ਕਮਲਾ ਕਹਿ ਲਓ, ਸਿਧਰਾ ਮਤਲਬ ਕਮਲਾ ਜਾ ਹੀ ਕਹਿ ਲਓ, ਅਤੇ ਉਹਦੀ ਦੁਕਾਨ 'ਤੇ ਆ ਕੇ ਬਹਿ ਜਾਂਦਾ ਹੁੰਦਾ ਸੀ, ਉਹਦਾ ਦੋਸਤ ਬਣ ਗਿਆ, ਅਤੇ ਉਹਨੇ ਆ ਕੇ ਸੋਚਿਆ ਸੁਨਿਆਰੇ ਨੇ ਵੀ ਇਹਨੂੰ ਹੀ ਨਾਲ ਲੈ ਜਾਣੇ ਯਾਰ, ਹੋਰ ਤਾਂ ਮੇਰੇ ਕੋਲ ਕੋਈ ਕੰਪਨੀ ਨਹੀਂ, ਘੱਟੋ ਘੱਟ ਬੰਦਾ ਤਾਂ ਹੈਗਾ ਨਾ, ਕਿਤੇ ਦੁੱਖ ਸੁੱਖ 'ਚ ਖੜੂ ਤਾਂ ਸੀ ਮੇਰੇ ਨਾਲ, ਲੋਕ ਤਾਂ ਡਰਨਗੇ ਵੀ ਦੋ ਬੰਦੇ ਨੇ। ਉਹਨੇ ਕਿਹਾ ਵੀ ਤੂੰ ਆਪਾਂ ਵਪਾਰ ਕਰਨ ਚੱਲੀ, ਉਹ ਕਹਿੰਦਾ ਮੈਂ ਆਪਣੀ ਮਾਂ ਨੂੰ ਪੁੱਛਦਾ। ਉਹ ਆਪਣੀ ਮਾਂ ਨੂੰ ਪੁੱਛਣ ਚਲਾ ਗਿਆ ਸਿਧਰਾ, ਅਤੇ ਮਾਂ ਨੇ ਸੋਚਿਆ ਵੀ ਸੁਨਿਆਰੇ ਨਾਲ ਚੱਲਿਆ, ਉਹ ਤਾਂ ਇੰਟੈਲੀਜੈਂਟ ਹੈ, ਇਹਨੂੰ ਭੇਜ ਦਿਓ ਸ਼ਾਇਦ ਇਹ ਵੀ ਵਪਾਰ ਸਿੱਖ ਜੇ। ਉਹਨੇ ਕੀ ਕੀਤੇ, ਉਹਦੀ ਮਾਂ ਨੇ ਕੀ ਕੀਤਾ, ਕਮਲੇ ਜੀ ਇਹਨੂੰ 100 ਰੁਪਈਆ ਦੇ ਦਿੱਤਾ, ਕਿ ਚਾਂਦੀ ਦੇ ਰੁਪਈਏ ਹੁੰਦੇ ਸੀ, 100 ਰੁਪਈਆ ਦੇਤਾ, ਅਤੇ ਨਾਲੇ ਸੁਨਿਆਰਾ ਜਦੋਂ ਲੈਣ ਆਇਆ ਉਹਨੂੰ, ਕਹਿੰਦੇ ਕਾਕਾ ਮੈਂ ਤੈਨੂੰ ਮੁੰਡੇ ਨਾਲ ਭੇਜਦੀ, ਇਹਨੂੰ ਵੀ 100 ਰੁਪਈਆ ਦਿੱਤਾ, ਤੇਰੇ ਵੀ 100 ਰੁਪਈਆ ਨਾ, ਤੂੰ ਕਹਿੰਦੇ 100 ਰੁਪਈਆ ਲੈ ਕੇ ਜਿਹਨੂੰ 100 ਰੁਪਈਆ ਮੈਂ ਇਹਨੂੰ ਦੇ ਦਿੱਤਾ, ਇਹਨੂੰ ਵੀ ਵਪਾਰ ਕਰਾ ਦੀ, ਤੇਰਾ ਦੋਸਤ ਹੈ। ਉਹ ਕਹਿੰਦਾ ਠੀਕ ਹੈ ਜੀ, ਆਂਟੀ ਜੀ ਜ਼ਰੂਰ ਕਰਾ ਦੂੰਗਾ। ਤੁਰੇ ਗਏ। ਜਦੋਂ ਸ਼ਾਮ ਹੋਈ ਤੇ ਸੁਨਿਆਰਾ ਉਹਨੂੰ ਕਹਿੰਦਾ ਚੱਲ ਯਾਰ ਫਟਾਫਟ ਹਨੇਰਾ ਹੋ ਚੱਲਿਆ, ਆਪਾਂ ਕਿਸੇ ਨਾਲ ਦੇ ਪਿੰਡ ਜਾ ਕੇ ਸੌਂ ਜਾਈਏ। ਉਹ ਕਹਿੰਦਾ ਨਾ, ਮੇਰੀ ਮਾਂ ਨੇ ਤਾਂ ਕਿਹਾ ਸੀ ਜਿੱਥੇ ਹਨੇਰਾ ਹੋਊ ਉੱਥੇ ਹੀ ਸੌਂ ਜਾਈ, ਮੈਂ ਨਹੀਂ ਹਿਲਣਾ, ਉੱਥੇ ਹੀ ਆਕੜ ਗਿਆ, ਸੜਕ 'ਤੇ ਹੀ ਪੈ ਗਿਆ, ਕਹਿੰਦਾ ਮੈਂ ਤਾਂ ਇੱਥੇ ਹੀ ਸੌਂ। ਸੁਨਿਆਰ ਨੇ ਦੇਖਿਆ ਮੂਰਖਤਾ ਹੈਗਾ, ਹੁਣ ਇਹਦੇ ਨਾਲ ਕੀ ਬਹਿਸ ਕਰਨੀ ਹੈ। ਉਹ ਕਹਿੰਦਾ ਚੰਗਾ, ਉਹ ਤਾਂ ਫਿਰ ਗਲਤੀ ਹੋ ਗਈ, ਕਹਿੰਦਾ ਤੂੰ ਇੱਥੇ ਪੈ ਜਾ, ਮੈਂ ਉਹ ਦਰਖਤਾਂ ਦੇ ਉਹਲੇ ਲੋਕੇ ਪੈ ਜਾਣਾ। ਚਲੋ ਜੀ, ਪੈ ਗਏ। ਅੱਧੀ ਰਾਤ ਨੂੰ ਕੀ ਹੋਇਆ, ਚੋਰ ਆ ਗਏ ਪੰਜ ਚਾਰ। ਜਦੋਂ ਪੰਜ ਚਾਰ ਚੋਰ ਆਏ ਤਾਂ ਉਹਨਾਂ ਨੇ ਦੇਖਿਆ ਸੜਕ 'ਤੇ, ਕਹਿੰਦਾ ਯਾਰ ਲੰਬਾ ਜਿਹਾ ਕੀ ਪਿਆ, ਹਨੇਰਾ ਸੀਗਾ। ਉਹ ਇੱਕ ਜਾਂ ਕਹਿੰਦਾ ਚੋਰ ਦੂਜਿਆਂ ਨੂੰ, ਕਹਿੰਦਾ ਯਾਰ ਆ ਪਤਾ ਨਹੀਂ, ਕਹਿੰਦਾ ਕਿਹੜਾ ਜ਼ਿਮੀਦਾਰ ਇੱਥੇ ਲੰਬਾ ਸਾਰਾ ਸਤੀਰ ਗਾਰਡਰ ਲੱਕੜ ਦੀ ਚੀਜ਼ ਜੀ ਸੁੱਟ ਗਿਆ, ਉਹ ਚੁੱਪ ਕਰ ਜਾਂਦਾ ਸਿਆਣਾ ਹੁੰਦਾ, ਅਤੇ ਬੋਲ ਪਿਆ, ਕਹਿੰਦਾ ਸੋਨੂੰ ਲੱਕੜ ਦੀ ਨਾ, ਸੋਨੂੰ ਮੈਂ ਹਲਟ ਦੀ ਨਾ, ਮੈਂ ਤਾਂ ਬੰਦਾ। ਜਦੋਂ ਨੇ ਕਿਹਾ ਬੰਦਾ, ਦੂਜਾ ਕਹਿੰਦਾ ਚੱਲ ਬੰਦਾ ਫਿਰ ਪਾਗਲ ਹੋਏਗਾ, ਕਹਿੰਦਾ ਪਾਗਲ ਹੋਊ ਤੇਰਾ ਪਿਓ, ਮੈਂ ਤਾਂ ਸਿਆਣਾ। ਤੀਜਾ ਕਹਿੰਦਾ ਜੇ ਸਿਆਣਾ ਫਿਰ ਤੂੰ ਨੰਗ ਹੋਏਗਾ, ਤੇਰੇ ਕੋਲ ਕਿਹੜਾ ਕੁਛ ਹੋਣਾ, ਕਹਿੰਦਾ ਤੇ ਮੇਰੇ ਕੋਲ ਕਿਉਂ ਨਹੀਂ, ਮੇਰੇ ਕੋਲ ਆਹ ਦੇ 100 ਰੁਪਈਏ, 100 ਦੇ ਖੜਕਾ ਦੇ ਕੱਢ ਕੇ ਜੇਬ 'ਚੋਂ। ਚੌਥਾ ਫਿਰ ਚੋਰ ਕਹਿੰਦਾ ਜੇ 100 ਰੁਪਈਏ ਹੈ ਵੀ ਹੈਗੇ ਤੇਰੇ ਕੋਲ, ਖੋਟੇ ਹੋਣਗੇ ਨਕਲੀ ਹੋਣਗੇ, ਤਾਂ ਹੀ ਤੂੰ ਰੋਹ ਜਿਹਾ ਮਾਰੀ ਜਾਂਦਾ ਸਾਡੇ ਨਾਲ। ਉਹ ਕਹਿੰਦਾ ਨਕਲੀ ਨਹੀਂ, ਮੇਰਾ ਦੋਸਤ ਸੁਨਿਆਰਾ ਉਹ ਦਰਖਤ ਦੇ ਉੱਲੇ ਬੈਠਾ, ਤੁਸੀਂ ਉਹਨੂੰ ਬੁਲਾ ਕੇ ਪੁੱਛ ਲਓ। ਉਹਨਾਂ ਨੇ ਸੁਨਿਆਰੇ ਨੂੰ ਵੀ ਫੜ ਲਿਆ, ਕਹਿੰਦੇ 10-20 ਨੋਟ ਖਰੇ ਆ, ਰੁਪਈਏ ਖਰੇ ਆ ਕਿ ਨਹੀਂ। ਸੁਨਿਆਰੇ ਨੇ ਕਿਹਾ ਵੀ ਫਸ ਗਏ, ਕੀ ਕਰੀਏ। ਸੁਨਿਆਰਾ ਕਹਿੰਦਾ ਝੂਠ ਬੋਲ ਦਿੰਦੇ ਹਾਂ। ਸੁਨਿਆਰੇ ਨੇ 1 ਰੁਪਈਆ ਫੜਿਆ, ਉੱਪ ਨੂੰ ਟਣਕਾਇਆ, ਟਣਕਾ ਕੇ ਕਹਿੰਦਾ ਯਾਰ ਇਹਦਾ ਸਾਰੇ ਹੀ ਖੋਟੇ ਨੇ। ਜਦੋਂ ਉਹਨੇ ਸਾਰੇ ਖੋਟੇ ਗਿਆ, ਉਹ ਕਾਮਲੇ ਨੇ ਸੁਨਿਆਰੇ ਦੀ ਗਰਦਨ ਫੜ ਲਈ, ਕਹਿੰਦਾ ਨਾ, ਮੇਰੀ ਮਾਂ ਨੇ ਤਾਂ ਖਰੇ ਦਿੱਤੇ ਸੀਗੇ, ਤਿੰਨੇ ਬਦਲਾਲੇ, ਤੂੰ ਆਪਣੇ ਕੱਢ ਮੇਰੇ, ਉਹ ਤੂੰ ਆਪਣੀ ਜੇਬ 'ਚ ਪਈ ਬੈਠਾ। ਉਹ ਚੋਰਾਂ ਨੂੰ ਸਮਝ ਆ ਗਈ ਇਹ ਮੂਰਖ ਹੈ, ਇਹ ਨੂੰ ਮਰਾ। ਉਹਨਾਂ ਦੋਨੇ ਉਹਦੇ 100 ਵੀ ਫੜਿਆ, ਉਹਦਾ ਵੀ ਫੜਿਆ, ਤਿੱਤਰ ਬਣਦੇ ਹੋਏ। ਸੋ ਕਹਿਣ ਦਾ ਮਤਲਬ ਕਿ ਮੂਰਖਾਂ ਦੀ ਕੰਪਨੀ ਦਾ ਰਿਜ਼ਲਟ ਵੀ ਮੂਰਖ ਹੀ ਹੁੰਦਾ। ਸੋ ਇਸ ਕਰਕੇ ਚੰਗੇ ਬੰਦਿਆਂ ਦੀ ਕੰਪਨੀ ਕਰਾਂਗੇ ਚੰਗਾ ਹੋਊਗਾ, ਅਤੇ ਮਾੜੇ ਬੰਦਿਆਂ ਦੀ ਕੰਪਨੀ ਕਰਾਂਗੇ ਮਾੜਾ ਹੋਊਗਾ। ਹਾਂਜੀ, ਸੋ ਗੱਲ ਇਹ ਹੈ ਕਿ ਹਮੇਸ਼ਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਗੱਲ, ਕਿ ਕਦੇ ਵੀ ਆਪਣੇ ਬੱਚੇ ਨੂੰ ਦੂਜੇ ਨਾਲ ਕੰਪੇਅਰ ਨਾ ਕਰੋ। ਇੱਕ ਸਾਡੀ ਪੇਰੈਂਟਸ ਦੀ ਇਹ ਬਹੁਤ ਵੱਡੀ ਗਲਤੀ ਹੈ, ਅਸੀਂ ਕੰਪੇਅਰ ਕਰਦੇ ਰਹਿੰਦੇ ਹਾਂ ਆਪਣੇ ਬੱਚੇ ਨੂੰ, ਕਹਿੰਦਾ ਤੈਨੂੰ ਕੀ ਆਉਂਦਾ, ਤੂੰ ਤਾਂ ਨਲਾਇਕ ਹੈ, ਫਲਾਣੇ ਦਾ ਮੁੰਡਾ ਇੰਨਾ ਹੁਸ਼ਿਆਰ ਹੈ, ਉਹ ਤਾਂ ਡਾਕਟਰ ਬਣ ਗਿਆ, ਤੂੰ ਵਿਹਲਾ ਹੀ ਤੁਰਿਆ ਫਿਰਦਾ, ਅਤੇ ਤੇਰੀ ਤਾਂ ਨਾ ਕੋਈ ਹੈਲਥ ਦੀ ਹੈ, ਪਿਆ ਹੀ ਰਹਿਣਾ, ਉਹ ਰਹਿਣਾ। ਜਦੋਂ ਅਸੀਂ ਆਪਣੇ ਬੱਚੇ ਦੀ ਦੂਜਿਆਂ ਦੇ ਸਾਹਮਣੇ ਕੰਪੇਅਰ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਦੇ ਹਾਂ, ਉਹਨਾਂ ਦੇ ਵਿੱਚ ਉਹ ਡੀਮੋਰਲਾਈਜ਼ ਹੁੰਦੇ ਨੇ, ਡੀਗ੍ਰੇਡ ਹੁੰਦੇ ਨੇ, ਉਹਨਾਂ 'ਚ ਹੀਨ ਭਾਵਨਾ ਆ ਜਾਂਦੀ ਹੈ। ਸੋ ਹੀਨ ਭਾਵਨਾ ਆਉਣ ਦੇ ਨਾਲ ਉਲਟਾ ਫਾਇਦਾ ਹੁੰਦੀ ਸਾਨੂੰ ਅਤੇ ਨੁਕਸਾਨ ਹੁੰਦਾ। ਸੋ ਸਾਨੂੰ ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਦੇ ਜ਼ਿਆਦਾ ਨੁਕਸ ਨਾ ਕੱਢੋ, ਉਹਨਾਂ ਨੂੰ ਡੀਗ੍ਰੇਡ ਨਾ ਕਰੋ, ਸਗੋਂ ਰਾਵਰ ਪਰਮਾਤਮਾ ਦਾ ਸ਼ੁਕਰ ਕਰੋ ਵੀ ਕੋਈ ਨਹੀਂ, ਜੇ ਬੁੱਧੀ ਘੱਟ ਹੈ ਹੈਲਥ ਵਾਈਜ਼ ਤਾਂ ਠੀਕ ਹੈ, ਜੇ ਇੰਨਾ ਨਹੀਂ ਪੜ੍ਹਿਆ ਤਾਂ ਇੰਨਾ ਤਾਂ ਪੜ੍ਹ ਲਿਆ, ਲੋਕਾਂ ਦਾ ਤਾਂ ਉਦੋਂ ਮਾੜਾ। ਅਸੀਂ ਕਿਉਂ ਕਿਸੇ ਨਾਲ ਕੰਪੇਅਰ ਕਰਦੇ ਹਾਂ, ਕਦੇ ਅਸੀਂ ਆਪਣੇ ਆਪ ਨਾਲ ਕੰਪੇਅਰ ਕਰੋ, ਕਦੇ ਅਸੀਂ ਦੂਜਿਆਂ ਨਾਲ ਨਾ ਕੰਪੇਅਰ ਹੋ, ਆਪਣੇ ਆਪ ਨੂੰ ਕੰਪੇਅਰ ਕਰੋ ਕਿ ਜਦੋਂ ਮੈਂ ਕੈਨੇਡਾ ਆਇਆ ਸੀਗਾ ਮੇਰੇ ਕੋਲ ਤਾਂ ਟੁੱਟੀ ਜਿਹੀ ਕਾਰ ਬੜੀ ਮੁਸ਼ਕਲ ਨਾਲ ਲਈ ਸੀ, ਅੱਜ ਮੇਰੇ ਕੋਲ ਮਰਸਡੀ ਹੈ, ਆਉਂਦੇ ਮੈਂ ਮੱਛਰਾਂ ਦੇ ਵਿੱਚ ਜਿਹੜੇ ਜੋ ਕਾਕਰੋਚ ਨਹੀਂ ਜੀ ਉਹ ਜਿਹਾ ਅਪਾਰਟਮੈਂਟ ਸੀ, ਅੱਜ ਮੈਂ ਘਰ ਆਪਣਾ ਲੈ ਲਿਆ। ਮੈਂ ਅੱਗੇ ਮੈਂ ਨੌਕਰੀ ਕਰਦਾ ਸੀਗਾ, ਚੱਕ ਚੱਕ ਕੇ ਖੇਤਾਂ ਦੇ ਵਿੱਚ ਮੂਲੀਆਂ ਸ਼ਲਗਮ ਪੱਟਣ ਜਾਂਦਾ ਸੀ, ਹੁਣ ਮੈਂ ਫੈਕਟਰੀ ਦਾ ਮੈਨੇਜਰ ਬਣ ਗਿਆ। ਸੋ ਜਦੋਂ ਕੰਪੇਅਰ ਕਰਾਂਗੇ ਵੀ ਸ਼ੁੱਡ ਬੀ ਥੈਂਕਫੁਲ ਟੂ ਗਾਡ, ਪੋਜ਼ਿਟਿਵ ਸੋਚਣ ਦੀ ਗੱਲ ਹੈ। ਜਦੋਂ ਅਸੀਂ ਮਾੜਿਆ 'ਚ ਰਹਿੰਦੇ ਹਰ ਵਕਤ ਉਹਨੂੰ ਯਾਰ ਮੇਰਾ ਤਾਂ ਮਕਾਨ ਕੁਛ ਨਹੀਂ, ਉਹ ਤਾਂ ਐਂ ਤਰੱਕੀ ਕਰ ਗਿਆ, ਐਂ ਕਰ ਗਿਆ, ਕੰਪੇਅਰ ਨਾ ਕਰਿਆ ਕਰੋ। ਤੁਸੀਂ ਐਂ ਦੇਖੋ ਕੰਪੈਰੀਜ਼ਨ ਦੀ ਕੀ ਗੱਲ ਹੈ, ਕਦੇ ਤੁਸੀਂ ਚਿੜੀ ਨੂੰ, ਜਿਹੜੀ ਚਿੜੀ ਹੈ ਆਪਣੀ ਸਪੈਰੋ, ਸਪੈਰੋ ਨੂੰ ਕਦੋਂ ਜੇ ਤੁਸੀਂ ਕਹੋ ਜਾਂ ਸਪੈਰੋ ਤੂੰ ਐਵੇਂ ਉੱਪਰ ਨੂੰ ਉੱਡੀ ਜਾਣੀ ਹੈ ਚਿੜੀ ਹੈ, ਤੂੰ ਉਹ ਮੱਛੀ ਨੂੰ ਦੇਖ, ਮੱਛੀ ਸਮੁੰਦਰ 'ਚ ਪਾਣੀ 'ਚ ਰਹਿੰਦੀ ਹੈ, ਤੈਰਦੀ ਰਹਿੰਦੀ ਹੈ, ਅਤੇ ਜੇ ਮੱਛੀ ਨੂੰ ਕਹੋ ਤੂੰ ਐਵੇਂ ਪਾਣੀ 'ਚ ਤੈਰੀ ਜਾਣੀ ਆ, ਉਹ ਚਿੜੀ ਵਾਂਗੂ ਉੱਡਦੀ ਕਿਉਂ ਨਹੀਂ। ਦੋਨਾਂ ਦੇ ਆਪਣੇ ਆਪਣੇ ਪਰਮਾਤਮਾ ਦੇ ਗੁਣ ਨੇ, ਸੋ ਸਾਨੂੰ ਕਿਸੇ ਨਾਲ ਕੰਪੇਅਰ ਕਰਨ ਦੀ ਲੋੜ ਨਹੀਂ। ਸੋ ਆਪਾਂ ਇਹਨੂੰ ਟੋਪਿਕ ਨੂੰ ਅੱਗੇ ਰੱਖਾਂਗੇ ਕੰਟੀਨਿਊ। ਸੋ ਹੁਣ ਇੱਕ ਛੋਟਾ ਜਿਹਾ ਲੈਟਸ ਹੀਅਰ ਦ ਸੈਕੰਡ ਸੌਂਗ ਪਲੀਜ਼।
सुनते हो?
अब कह भी दो।
कितनी दफा तो कह चुकी हूँ।
मगर कब?
अब कुछ कहना वहना नहीं है, बस लेके जाना पड़ेगा आपको हियर मैक्स हियरिंग सेंटर पर।
अल्टीमेट हियरिंग सॉल्यूशन, नो ऑब्लिगेशन, कॉम्प्लीमेंट्री हियरिंग टेस्ट।
हियर मैक्स हियरिंग सेंटर, कॉल शिराज 416-792-8792।
रिंगिंग, बजिंग, हिसिंग, टाइम टू गेट योर हियरिंग चेक।
Buy one hearing aid, get one 15% off. 416-792-8792. Ultimate Hearing Solution, 416-792-8792.
Radio Sasoara, music, news and information, messages and chit-chat.
वेलकम बैक। जिस तरह के तुहानू पता है कि अज आप इंपोर्टेंस ऑफ कंपनी भी साड़ी शो का की असर साड़ी लाइफ के उत्ते पैंदा है, उसके गलबात कर रहे हैं, वो रूहानी है, चाहे दुनियावी है। देख लो साड़ी जी लाइफ है ना ह्यूमन की, यह इज जस्ट लाइक ए बोट, किश्ती की तरह है। देखो किश्ती की किस तरह एग्जाम्पल दे सकते हैं भी, जी बोट होंगी है, चाहे वह क्रूज है, चाहे छोटी बोट है, चाहे शिकार है, वह समुद्र के उत्ते पानी के उत्ते तुरै फिर भजया फिर पानी वह कुछ नहीं करती, पर जे वो पानी किश्ती दे अंदर बोट दे अंदर आ जाए तो किश्ती डुब जाती है। क्यों डुबदी है? किश्ती डुबन का जो कारण है उसके विच जो सुराख हो जाते हैं, होल हो जाते हैं, फिर डुबदी है, क्योंकि बाहरला पानी है वो अंदर आ गया। जे पानी बाहर का बाहर रहे तो साढ़े तो कोई असर नहीं होंदा। उस तरह ही साड़ी लाइफ के भी जिन्ना चर असी बाहर, असी यह तो नहीं कह सकते किसी कंट्री चले जाओ उत्थे शराबा के ठेके ने, हुण तां ब्रैम्पटन च ड्रग्स के भी 25 चिट्टे ड्रग्स के भी खुल गए स्टोर, असी बंद नहीं करा सकते। पर जे असी अपने आप नूं कंट्रोल कर लीए, अपने पैरां च बूट पा लीए, तो साढ़े ते असर नहीं करते। असी शराब के ठेके नहीं बंद कर सकते, पर अपनी आदत सुधार सकते हैं कि मैं तुपका नहीं पीना। ਜਦੋਂ ਅਸੀਂ ਤੁਪਕਾ ਕਲਾਲਣਾ, ਚੱਲ ਯਾਰ ਕੁਛ ਨਹੀਂ ਹੁੰਦਾ, ਇੱਕ ਤੁਪਕਾ ਕਲਾਲਾ, ਫਿਰ ਗਲਾਸੀ ਚੱਕ ਲੈ, ਫਿਰ ਬੋਤਲਾਂ ਦੀਆਂ ਬੋਤਲਾਂ ਖਾਲੀ ਹੁੰਦੀਆਂ ਨੇ। ਇਸੇ ਤਰ੍ਹਾਂ ਜਦੋਂ ਕਾਲਜ 'ਚ ਪੜ੍ਹਦੇ ਜਾਂ ਕਹਿੰਦਾ ਲਾਲਾ ਯਾਰ ਸੂਟਾ ਇੱਕ ਨਾਲ ਕੀ ਫਰਕ ਪੈਂਦਾ, ਅੰਦਰ ਨਾ ਖਿੱਚੀ, ਉਹ ਇਹੋ ਜਿਹਾ ਲਾਉਂਦੇ ਸੀ ਆਦਤ ਨਾਲ, ਫਿਰ ਮੁੜ ਕੇ ਇਕੱਲੇ ਸੂਟੇ ਨਹੀਂ ਫਿਰ ਚਿੱਟੇ ਸੂਟੇ ਵੀ ਲੱਗਣ ਲੱਗ ਜਾਂਦੇ ਨੇ। ਸੋ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਸਾਡੀ ਜ਼ਿੰਦਗੀ ਹੈ ਨਾ, ਉਹ ਕਿਸ਼ਤੀ ਦੀ ਤਰ੍ਹਾਂ ਹੈ। ਬਾਹਰ ਦੀਆਂ ਬਾਹਰ ਗੱਲਾਂ ਰੱਖਣ, ਚੰਗੀਆਂ ਗੱਲਾਂ ਅੰਦਰ ਅਡੋਪਟ ਕਰੋ, ਬਾਹਰਲੀਆਂ ਗੱਲਾਂ ਨੂੰ ਬਾਹਰ ਛੱਡੋ। ਸਾਡਾ ਕੀ ਕਸੂਰ ਹੈ ਵੀ ਅਸੀਂ ਤਾਂ, ਮੈਂ ਕਹਿੰਦਾ ਹਮੇਸ਼ਾ ਜਿਹੜੀ ਮੈਚ ਸਟਿੱਕ ਹੈ, ਮਾਚਿਸ ਦੀ ਤੀਲੀ ਹੈ, ਦੀਵਾ ਜਿਹਦੇ ਨਾਲ ਆਪਾਂ ਅੱਗ ਲਾਉਂਦੇ ਹਾਂ ਡੱਬੀ, ਮਾਚਿਸ ਦੀ ਤੀਲੀ ਹੈ, ਉਹਦੀ ਤੀਲੀ ਦੀ ਤੀਲੀ ਨੂੰ ਸੋਚ ਕੇ ਦੇਖੋ, ਤੀਲੀ ਦੇ ਇੱਕ ਕੋਨੇ ਦੇ ਉੱਤੇ ਲਾਲ ਰੰਗ ਦਾ ਜਾਂ ਕਾਲੇ ਰੰਗ ਦਾ ਜਾਂ ਬਰਾਊਨ ਜਿਹੇ ਰੰਗ ਦਾ ਪੋਟਾਸ ਲੱਗਿਆ ਹੁੰਦਾ, ਉਹਦਾ ਜਿਹੜਾ ਸਿਰ ਹੈ ਜਿਹਦੇ ਪੋਟਾਸ ਲੱਗਿਆ, ਜਰਾ ਕੁ ਘਸਾਓ, ਅੱਗ ਆਪ ਵੀ ਮੱਚ ਜਾਂਦੀ ਹੈ, ਦੂਜੇ ਨੂੰ ਵੀ ਮਚਾ ਆਉਂਦੀ ਹੈ। ਇਹੀ ਸਾਡੇ ਦਿਮਾਗ ਦੇ ਵਿੱਚ ਫਤੂਰ ਚੜਿਆ ਵਾ ਹਰ ਵਕਤ ਗੁੱਸੇ ਦਾ, ਜਿਸ ਕਰਕੇ ਜਦੋਂ ਸਾਨੂੰ ਗੁੱਸਾ ਚੜ੍ਹਦਾ ਅੰਦਰੋਂ, ਕਿਉਂਕਿ ਅਕਲ ਨਹੀਂ, ਜਿਸ ਤਰ੍ਹਾਂ ਮਾਚਿਸ 'ਚ ਅਕਲ ਨਹੀਂ, ਮਾਚਿਸ 'ਚ ਜੇ ਅਕਲ ਹੋਵੇ ਉਹ ਆਪਣੇ ਆਪ ਨੂੰ ਕਿਉਂ ਫੂਕੀ, ਆਪਣੇ ਆਪ ਨੂੰ ਬਰਬਾਦ ਕਰੇ, ਅਤੇ ਇਸੇ ਤਰ੍ਹਾਂ ਹੀ ਸਾਡੇ 'ਚ ਅਕਲ ਨਹੀਂ, ਜਦੋਂ ਗੁੱਸਾ ਚੜ੍ਹਦਾ ਅਕਲ ਉਕਲ ਸਭ ਖਿਲਰ ਜਾਂਦੀ ਹੈ। ਜਦੋਂ ਅਕਲ ਖਿਲਰ ਗਈ ਤਾਂ ਫਿਰ ਅਸੀਂ ਆਪਣਾ ਵੀ ਨੁਕਸਾਨ ਕਰਦੇ ਹਾਂ, ਬਾਲ ਬੱਚਿਆਂ ਦਾ ਵੀ ਨੁਕਸਾਨ ਕਰਦੇ ਹਾਂ, ਪਰਿਵਾਰ ਦਾ ਵੀ ਨੁਕਸਾਨ ਕਰਦੇ ਹਾਂ, ਸੁਸਾਇਟੀ ਦਾ ਵੀ ਨੁਕਸਾਨ ਕਰਦੇ ਹਾਂ। ਸੋ ਸਾਨੂੰ ਮਾਚਿਸ ਵਾਂਗੂ ਰੱਖਣੇ, ਹਰ ਵਕਤ ਦਿਮਾਗ 'ਚ ਰੱਖਣੀ ਚਾਹੀਦੀ ਹੈ ਵੀ ਇਹ ਗੁੱਸਾ 1 ਮਿੰਟ ਦਾ, 2 ਮਿੰਟ ਦਾ, ਗੁੱਸਾ ਚੜਿਆ ਨਹੀਂ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਾਂ। ਇਸ ਕਰਕੇ ਦੋ ਗੱਲਾਂ ਦਾ ਹਮੇਸ਼ਾ ਖਿਆਲ ਰੱਖੋ, ਇੱਕ ਤਾਂ ਗੁੱਸੇ ਦੇ ਵਿੱਚ ਜਦੋਂ ਵੀ ਤੁਹਾਨੂੰ ਗੁੱਸਾ ਆ ਜਾਵੇ ਕਦੇ ਵੀ ਫੈਸਲਾ ਨਾ ਕਰੋ। ਜਦੋਂ ਗੁੱਸੇ 'ਚ ਫੈਸਲਾ ਕਰ ਦਿੰਦੇ ਹੋ, ਫਰਕ ਕਰੋ ਆਪਾਂ ਕਿਸੇ ਦੇ ਵਿਆਹ 'ਤੇ ਗਏ, ਹਾਂਜੀ ਵਿਆਹ 'ਤੇ ਗਏ, ਉੱਥੇ ਸਾਡੀ ਸਾਲੀ ਨੇ, ਸਾਡੂ ਨੇ, ਫੁੱਫੇ ਨੇ, ਕਿਸੇ ਨੇ ਵੀ ਗੱਲ ਕਹਿਤੀ, ਆਪਾਂ ਆਪਣੀ ਘਰ ਨੂੰ ਚੱਲ ਚੱਲੀਏ, ਚੱਕ ਟੈਚੀ ਆਪਾਂ ਨੂੰ ਉਰੇ ਡਿੱਗਣਾ, ਉਹ ਆਕੜ ਕੇ ਚਲੇ ਜਾਂਦੇ ਹੋ, ਮੁੜ ਕੇ ਫਿਰ ਪਛਤਾਉਂਦੇ ਹਾਂ ਵੀ ਯਾਰ ਇੰਨਾ ਮਾੜਾ ਜਿਹਾ ਗੁੱਸਾ ਚੜਿਆ ਸੀ, ਉੱਥੇ ਟਿੱਕ ਕੇ ਬਹਿ ਜਾਣਾ ਸੀਗਾ, ਹੁਣ ਹਮੇਸ਼ਾ ਲਈ ਰਿਸ਼ਤੇਦਾਰਾਂ ਤੋਂ ਕੱਟ ਹੋ ਗਏ, ਦੋਸਤਾਂ ਤੋਂ ਕੱਟ ਹੋ ਗਏ। ਕਈ ਵਾਰੀ ਪਾਰਟੀ ਦੇ ਵਿੱਚ ਹੁੰਦਾ, ਪੋਲੀਟੀਕਲ ਪਾਰਟੀ ਦਾ ਉੱਚਾ ਨੀਵਾਂ ਬੋਲਦੀ ਤਾਂ ਗੁੱਸੇ ਜਾ ਕੇ ਤਾਂ ਉਹਦੇ ਨਾਲ ਸਾਰੇ ਬੰਦੇ ਨਾਰਾਜ਼ ਹੋ ਜਾਂਦੇ ਨੇ। ਸੋ ਗੁੱਸੇ ਦੇ ਵਿੱਚ ਪਹਿਲੀ ਗੱਲ ਰੱਖੋ ਕਿ ਕਦੇ ਵੀ ਫੈਸਲਾ ਨਾ ਕਰੋ, ਅਤੇ ਜਦੋਂ ਬਾਹਲੇ ਖੁਸ਼ ਹੋਈਏ ਉਹਦੇ ਵਾਅਦਾ ਨਾ ਕਰੋ, ਗੁੱਸੇ 'ਚ ਫੈਸਲਾ ਨਾ ਕਰੋ ਅਤੇ ਖੁਸ਼ ਹੋਵੋ ਤਾਂ ਵਾਅਦਾ ਨਾ ਕਰੋ। ਵਾਅਦਾ ਜੋ ਸਾਨੂੰ ਕੋਈ ਬੰਦਾ ਖੁਸ਼ ਹੋ ਜਾਂਦਾ ਕਿਸੇ ਘਰ, ਆਪਾਂ ਕਹਿੰਦਾ ਤੂੰ ਵੀ ਆ ਜਾਈ। ਚਲੋ ਮੈਂ ਹੋਰ ਐਗਜ਼ਾਮਪਲ ਦਿੰਦਾ, ਰਮਾਇਣ ਆਪਾਂ ਸਾਰਿਆਂ ਨੇ ਦੇਖੀ ਹੈ, ਦਸ਼ਰਥ ਨੇ ਕਕਈ ਨਾਲ ਖੁਸ਼ ਹੋ ਕੇ ਵਾਅਦਾ ਹੀ ਕੀਤਾ ਸੀ, ਮੰਗ ਕੀ ਮੰਗਦੀ ਹੈ, ਉਹਨੇ 4 ਵਾਰ ਮੰਗ ਲਏ ਸੀਗੇ, ਖੁਸ਼ ਹੋਇਆ ਸੀਗਾ, ਅਤੇ ਜਦੋਂ ਉਹਨੂੰ ਦੇਣੇ ਪਏ ਰਾਮ ਚੰਦਰ ਨੂੰ ਤਾਂ ਭੇਜਿਆ ਬਨਵਾਸ ਅਤੇ ਆਪਦੀ ਹੋਈ ਡੈਥ। ਸੋ ਖੁਸ਼ੀ ਦੇ ਵਿੱਚ ਕਦੇ ਵੀ ਸਾਨੂੰ ਵਾਅਦਾ ਨਹੀਂ ਕਰਨਾ ਚਾਹੀਦਾ, ਨੋਰਮਲ ਦੇਖੋ, ਸਟੇਜ ਨੋਰਮਲ ਹੋ ਜਾਵੇ ਫਿਰ ਸੋਚੋ, ਸੋਚ ਕੇ ਵਾਅਦਾ ਕਰੋ। ਵੀ ਪੋਸੀਬਲ ਹੈਗਾ, ਕੱਲ੍ਹ ਨੂੰ ਇਹਦੇ ਸਾਈਡ ਇਫੈਕਟ ਕੀ ਹੋਣਗੇ। ਅਤੇ ਜਦੋਂ ਗੁੱਸਾ ਆ ਜਾਵੇ ਫਟਾਫਟ ਫੈਸਲਾ ਨਾ ਕਰੋ ਕਿ ਮਾਫ਼ ਕਰ ਦੂੰਗਾ, ਮੈਂ ਵਾਹ ਕਰ ਦੂੰਗਾ, ਮੈਂ ਤੇਰੇ ਇੱਟ ਮਾਰ ਦੇਣੀ, ਤੇਰੇ ਉਹ ਮਾਰ ਦੇਣੀ ਆ, ਉਦੋਂ ਪੰਗੇ ਪੈਂਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਜਿੰਨਾ ਮਰਜ਼ੀ ਬਾਹਰ ਗੰਦ ਹੋਵੇ, ਜਿੰਨੀ ਮਰਜ਼ੀ ਨਿੰਦਿਆ ਚੁਗਲੀ, ਜਿੰਨੀਆਂ ਮਰਜ਼ੀ ਗਲਤੀਆਂ ਹੋਣ, ਉਹਨੂੰ ਆਪਣੇ ਅੰਦਰ ਨਾ ਲੈ ਕੇ ਆਓ, ਅਤੇ ਜਿੰਨੀਆਂ ਚੰਗੀਆਂ ਚੀਜ਼ਾਂ ਨੇ ਉਹਨੂੰ ਆਪਣੇ ਅੰਦਰ ਲੈ ਕੇ ਆਓ। ਜਿਵੇਂ ਉਹ ਨਿੰਬੂ ਦੀ ਐਗਜ਼ਾਮਪਲ ਨਹੀਂ ਦਿੱਤੀ ਸੀਗੀ ਵੀ ਵਿਟਾਮਿਨ ਸੀ, ਕਿਉਂ ਬਾਹਰ ਜੇ ਬਾਗ ਨੇ ਤੁਹਾਨੂੰ ਕੀ ਫਾਇਦਾ, ਜਿੰਨਾ ਚਿਰ ਤੱਕ ਤੁਸੀਂ ਉਹਨੂੰ ਨਿਚੋੜ ਕੇ ਆਪ ਨਹੀਂ ਖਾਂਦੇ ਤਾਂ ਫਾਇਦਾ ਲਓਗੇ। ਇਸ ਕਰਕੇ ਇੱਕ ਵਾਰੀ ਸੋਕਰੇਟਿਸ ਐਥਨ ਦੇ ਵਿੱਚ ਇੱਕ ਬਹੁਤ ਵੱਡੇ ਫਿਲੋਸਫਰ ਹੋਏ ਨੇ, ਸੰਤ ਹੋਏ ਨੇ, ਸਾਡੀ ਫਿਲੋਸਫੀ ਦੇ ਵਿੱਚ ਆਉਂਦਾ ਜਦੋਂ ਅਸੀਂ ਮਾਸਟਰ ਪੜ੍ਹਦੇ ਸੀਗੇ, ਉਹਨਾਂ ਨੂੰ ਪੁੱਛਿਆ, ਉਹਨਾਂ ਦੀ ਕਿਤਾਬ ਦੇ ਵਿੱਚ ਬੜਾ ਸੀ ਤਾਂ ਪੜ੍ਹਿਆ, ਉਹਨਾਂ ਨੂੰ ਪੁੱਛਿਆ ਸੋਕਰੇਟਿਸ ਨੂੰ ਵੀ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ, ਝਗੜੇ ਨੇ, ਲਾਲਚ ਹੈ, ਲੜਾਈਆਂ ਝਗੜੇ ਨੇ, ਇਹਨਾਂ ਦਾ ਕਾਰਨ ਕੀ ਹੈ? ਜਿਹੜੇ ਅਸੀਂ ਦੁਖੀ ਹੁੰਦੇ ਹਾਂ, ਲੜਾਈ ਝਗੜੇ ਕਰਦਾ, ਮੁਸੀਬਤ ਹੁੰਦੀ ਹੈ, ਬਿਮਾਰ ਹੁੰਦੇ, ਇਹਦਾ ਕਾਰਨ ਕੀ ਹੈ? ਉਹਦਾ ਸੋਕਰੇਟਿਸ ਨੇ ਇੱਕੋ ਲਾਈਨ 'ਚ ਉੱਤਰ ਦਿੱਤਾ ਸੀਗਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਕਾਰਨ ਸਾਡੇ ਵਿਚਾਰ ਨੇ, ਸਾਡੀ ਸੋਚ ਵਿਚਾਰ ਹੈ, ਵਿਚਾਰਧਾਰਾ ਹੈ। ਜਿਹੋ ਜਿਹੇ ਸਾਡੇ ਮਾਈਂਡ ਦੇ ਵਿੱਚ ਵਿਚਾਰ ਪੈਦਾ ਹੁੰਦੇ ਨੇ, ਉਹੋ ਜਿਹੀ ਸਾਡੇ ਅਸਰ ਹੁੰਦਾ। ਜੇ ਚੰਗੇ ਵਿਚਾਰ ਹੋਣਗੇ ਹਰ ਵਕਤ, ਤਾਂ ਸਾਡਾ ਸਰੀਰ ਦੇ ਉੱਤੇ ਵੀ ਚੰਗਾ ਅਸਰ ਹੋਊਗਾ, ਸਾਡਾ ਸੋਸਾਇਟੀ 'ਤੇ ਵੀ ਚੰਗਾ ਅਸਰ ਹੋਊ, ਸਾਡੇ ਪਰਿਵਾਰ 'ਤੇ ਵੀ ਚੰਗਾ ਅਸਰ ਹੋਊ, ਸਾਡੇ ਬੱਚਿਆਂ 'ਤੇ ਵੀ ਚੰਗਾ ਅਸਰ ਹੋਊਗਾ। ਹੁਣ ਤੁਸੀਂ ਇਹਦੀ ਇੱਕ ਐਗਜ਼ਾਮਪਲ ਲੈ ਲਓ। ਆਹ ਹੁਣ ਸਰਦੀਆਂ ਆ ਗਈਆਂ, ਗਰਮੀਆਂ ਆ ਗਈਆਂ, ਕੈਨੇਡਾ 'ਚ ਤਾਂ ਨਹੀਂ, ਇੰਡੀਆ 'ਚ ਤਾਂ ਆਮ ਤੌਰ 'ਤੇ ਹੁੰਦਾ ਵੀ ਜਿਨ੍ਹਾਂ ਕੋਲ ਵੀ ਕਾਰ, ਉਹਨਾਂ ਨੇ ਦੇਖਿਆ ਜਿਹੜੇ ਕਾਰਾਂ, ਕਾਰ ਦੇ ਜਿਹੜੇ ਚਾਰ ਪਹੀਏ ਹੁੰਦੇ, ਟਾਇਰ ਹੁੰਦੇ ਨੇ, ਉਹ ਇੱਧਰ ਉੱਧਰ ਵੱਜ ਬੁੱਝ ਕੇ ਉਹ ਉਹਨਾਂ 'ਚ ਫਰਡ ਪੈ ਜਾਂਦੀ ਹੈ, ਜਿਹਨੂੰ ਫਿਰ ਉਹਨੂੰ ਅਲਾਈਨਮੈਂਟ ਕਰਾਉਣੀ ਪੈਂਦੀ ਹੈ, ਵੀ ਸਿੱਧੇ ਕਰਾਉਣੇ ਪੈਂਦੇ। ਜੇ ਅਲਾਈਨਮੈਂਟ ਨਾ ਕਰਾਓ, ਕਹੋਗੇ ਸੜਕਾਂ ਪੁੱਠੀਆਂ ਸਿੱਧੀਆਂ ਟੋਇਆਂ 'ਚ ਲੰਘਦੀਆਂ ਨੇ, ਉਹਦੇ ਨਾਲ ਕੀ ਹੁੰਦਾ ਕਿ ਬਬਲਿੰਗ ਹੋਣੀ ਸ਼ੁਰੂ ਹੁੰਦੀ ਹੈ, ਤਾਂ ਉਹ ਕੰਬਣੇ ਸ਼ੁਰੂ ਹੋ ਜਾਂਦੇ ਨੇ ਟਾਇਰ, ਅਤੇ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਸਟੇਅਰਿੰਗ ਨੂੰ ਫੜਦੇ ਹਾਂ, ਸਟੇਅਰਿੰਗ ਵੀ ਕੰਬਦਾ, ਅਤੇ ਇੰਜਨ ਵੀ ਨੁਕਸ ਪੈ ਜਾਂਦਾ। ਇਸੇ ਤਰ੍ਹਾਂ ਹੀ ਤੁਸੀਂ ਜਿੱਥੇ ਮਰਜ਼ੀ ਲਾ ਜਾਓ, ਜਦੋਂ ਉਹ ਜਿਹੜੇ ਟਾਇਰ ਨੇ ਉਹ ਅਲਾਈਨਮੈਂਟ ਨਾ ਹੋਣ, ਹਿੱਲਦੇ ਹੋਣ, ਪੁੱਠੇ ਸਿੱਧੇ ਸਿੱਧੇ ਉੱਧਰ ਵੱਜ ਕੇ ਠੋਕਰਾਂ ਵੱਜ ਕੇ ਹੋ ਜਾਂਦੇ ਵਿੰਗੇ, ਉਹਦੇ ਨਾਲ ਸਾਰੀ ਗੱਡੀ ਨੂੰ ਨੁਕਸਾਨ ਹੋ ਜਾਂਦਾ। ਇਸੇ ਤਰ੍ਹਾਂ ਹੀ ਹੁਣ ਲਾਓ, ਸਾਡਾ ਜਿਹੜਾ ਸਰੀਰ ਹੈ ਉਹ ਵੀ ਕਾਰ ਦੀ ਤਰ੍ਹਾਂ ਹੀ ਹੈ ਜੀ। ਜਿਹੜਾ ਸਾਡਾ ਹਾਰਟ ਹੈ, ਦਿਲ ਹੈ, ਜਿਹੜਾ ਹਰ ਵਕਤ ਤੱਕ 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 ਕਰਦਾ ਰਹਿੰਦਾ, ਇਹ ਸਾਡਾ ਹੋ ਗਿਆ ਇੰਜਨ। ਆਹ ਜਿਹੜੀਆਂ ਅੱਖਾਂ ਨਾਲ ਅਸੀਂ ਦੇਖਦੇ ਹਾਂ, ਇਹ ਹੈੱਡਲਾਈਟ ਹੋ ਗਈਆਂ, ਕਾਰ 'ਚ ਹੈੱਡਲਾਈਟ ਆਉਂਦੀਆਂ ਨੇ, ਅਤੇ ਜਿਹੜਾ ਕੁਛ ਅਸੀਂ ਸੋਚਦੇ ਹਾਂ ਉਹ ਸਾਡੇ ਟਾਇਰ ਹੈ ਬ੍ਰੇਨ ਦੇ ਵਿੱਚ। ਜਿਸ ਤਰ੍ਹਾਂ ਬ੍ਰੇਨ ਦੇ ਵਿੱਚ ਫਰਡ ਜੀ ਪੈਂਦੀ ਹੈ, ਹਿੱਲਦੀ ਹੈ, ਇਸ ਤਰ੍ਹਾਂ ਜਦੋਂ ਸਾਡੇ ਵਿਚਾਰ ਪੁੱਠੇ ਸਿੱਧੇ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹਦੇ ਨਾਲ ਕੀ ਆ, ਸਾਡੇ ਜੋ ਵਿਚਾਰ ਆਉਂਦੇ ਨੇ, ਸਾਡੇ ਐਕਸ਼ਨ ਵੀ ਪੁੱਠੇ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਕਰਕੇ ਬ੍ਰੇਨ ਦੇ ਵਿੱਚ ਹਮੇਸ਼ਾ ਪੋਜ਼ਿਟਿਵ ਵਿਚਾਰ ਰੱਖੋ। ਹਾਂਜੀ, ਜੇ ਹੁਣ ਸਾਰੀ ਦੁਨੀਆ ਵਿਚਾਰ ਕਿਸ ਤਰ੍ਹਾਂ, ਜੇ ਹੁਣ ਆਪਾਂ ਫਿਰ ਕੋਈ ਇਕੱਲੇ ਬੈਠੇ ਹਾਂ, ਇਕੱਲੇ ਬੈਠੇ ਹਾਂ, ਅਤੇ ਟੀ ਵੀ 'ਤੇ ਅਸੀਂ ਸਤਸੰਗ ਵੀ ਲਾ ਸਕਦੇ ਹਾਂ, ਕਿਸੇ ਰਿਸ਼ੀ ਮੁਨੀ ਦਾ ਜਿਹਦਾ ਮਰਜ਼ੀ ਗੁਰਬਾਣੀ ਵੀ ਲਾ ਸਕਦੇ ਹਾਂ, ਜਗਾਦਰੀ ਵਾਲੇ ਦਾ ਵੀ ਲਗਾ ਸਕਦੇ ਹਾਂ, ਜਿਹਦਾ ਮਰਜ਼ੀ ਲਗਾ ਲਓ, ਗੁਰਬਾਣੀ ਪੜ੍ਹੋ, ਗੀਤਾ ਪੜ੍ਹੋ, ਜਿਹਦੇ ਮਰਜ਼ੀ, ਸਾਰੇ ਅੱਜ ਕੱਲ੍ਹ ਯੂਟਿਊਬ 'ਤੇ ਆਉਂਦੇ ਨੇ। ਅਤੇ ਦੂਜੇ ਪਾਸੇ ਕਹਿੰਦੇ ਅਸੀਂ ਇਕੱਲੇ ਹਾਂ, ਅਸੀਂ ਗਲਤ ਮਲਤ ਜੇ ਉਹ ਸੀਨ ਜੇ ਕੱਢ ਲੈਣੇ, ਜਦੋਂ ਗਲਤ ਮਲਤ ਕੱਢਦੇ ਹਾਂ ਫਿਰ ਗਲਤ ਮਲਤ ਐਕਸ਼ਨ ਹੁੰਦੇ ਕਿ ਨਹੀਂ ਹੁੰਦੇ? ਪ੍ਰੈਕਟੀਕਲ ਦੇਖੋ, ਇਕੱਲੇ ਬੈਠੇ ਜਦੋਂ ਅਸੀਂ ਗਲਤ ਮਲਦੇ ਹਾਂ ਫਿਰ ਸਰੀਰ 'ਚ ਕਮਜ਼ੋਰੀਆਂ ਆਉਂਦੀਆਂ ਨੇ। ਸੋ ਇਸ ਕਰਕੇ ਜਿਹੜਾ ਸਾਡੇ ਬ੍ਰੇਨ ਦੇ ਵਿੱਚ ਵਿਚਾਰ ਨੇ ਨਾ, ਹਮੇਸ਼ਾ ਇੱਕ ਦੂਜੇ ਨਾਲ ਜੈਲਸੀ ਕਰਨੀ, ਨੈਗੇਟਿਵ ਸੋਚਣਾ, ਜੇ ਕੋਈ ਬੰਦਾ ਤਰੱਕੀ ਕਰਦਾ ਉਹਦੇ ਬਾਰੇ ਨੈਗੇਟਿਵ, ਉੱਚੋਂ ਉੱਪਰੋਂ ਭਗਤ ਜੇ ਬਣੇ ਬੈਠੇ ਹਾਂ, ਅੰਦਰੋਂ ਸਾਡੇ ਸ਼ੈਤਾਨੀਆਂ ਨਫ਼ਰਤ ਕਰਦੇ ਹਾਂ, ਕਦੇ ਚੰਗੇ ਬੋਲ ਵੀ ਚਾਰ ਬੋਲ ਦਿਆ ਕਰੋ, ਕਦੇ ਚੰਗੇ ਵੀ ਥੈਂਕਸ ਕਰੋ। ਇੱਕ ਬੰਦੇ ਦੇ ਵਿੱਚ 100% ਨਹੀਂ ਔਗਣ ਹੁੰਦੇ, ਗੁਣ ਵੀ ਹੁੰਦੇ ਨੇ। ਜੇ ਕੋਈ ਬੰਦਾ ਤੁਹਾਨੂੰ ਦੱਸਦਾ ਨਹੀਂ ਵੀ ਤੁਹਾਡੇ 'ਚ ਕਿਹੜੇ ਕਿਹੜੇ ਔਗਣ ਨੇ, ਤੁਸੀਂ ਕਿੰਨੇ ਵਾਰੀ ਤੁਹਾਨੂੰ ਧੋਖਾ ਦਿੱਤਾ, ਕਿੰਨੇ ਵਾਰੀ ਤੁਸੀਂ ਝੂਠ ਬੋਲਣ ਦਾ, ਅਲਾ ਤੁਹਾਨੂੰ ਫਿਰ ਵੀ ਨਹੀਂ ਦੱਸਦਾ ਵੀ ਚਲੋ ਇਸ ਤਰ੍ਹਾਂ ਹੀ ਕੰਮ ਚਲਾਈ ਆਓ, ਤੁਸੀਂ ਉਹ ਗੱਲ ਰੀਅਲਾਈਜ਼ ਨਹੀਂ ਕਰਦੇ। ਕਦੇ ਤਾਂ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਨੂੰ ਐਨਾਲਾਈਜ਼ ਕਰੀਏ ਵੀ ਜਿਹੜੇ ਸਾਡੇ ਮਾੜੇ ਗੁਣ ਨੇ, ਜੇ ਦੂਜਾ ਬੰਦਾ ਕਹਿੰਦਾ ਨਹੀਂ ਉਹਨੂੰ ਪਤਾ ਹੈਗਾ, ਉਹ ਨਹੀਂ ਦੱਸਦਾ ਤਾਂ ਉਹਦੀ ਗ੍ਰੇਟਨੈਸ ਹੈ। ਸੋ ਆਪਣੇ ਆਪ ਦੇ ਵਿੱਚ ਅਸੀਂ ਸੁਧਾਰ ਕਰੀਏ। ਹਾਂਜੀ, ਵਿਚਾਰ ਸਾਡੇ ਹਰ ਤਰ੍ਹਾਂ ਦੇ ਵਿਚਾਰ ਹੁੰਦੇ ਨੇ ਦੇਖੋ ਜੀ। ਸੋ ਇਸ ਕਰਕੇ ਵਿਚਾਰਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਇਸੇ ਕਰਕੇ ਕਹਿੰਦਾ ਜੇ ਹੁਣ ਫਰਜ਼ ਕਰੋ ਆਪਣਾ ਸਰੀਰ ਦੇਖ ਲਓ, ਜਿੱਥੇ ਮਰਜ਼ੀ ਸੂਈ ਮਾਰ ਲਓ, ਜਿੱਥੇ ਮਰਜ਼ੀ ਸੂਈ ਮਾਰ ਲਓ ਉੱਥੋਂ ਖੂਨ ਨਿਕਲ ਆਉਂਦਾ। ਇਹਦਾ ਮਤਲਬ ਕੀ ਹੈ ਕਿ ਬਲੱਡ ਸਾਡੇ ਸਾਰੇ ਸਰੀਰ 'ਚ ਹੈ। ਇਸੇ ਤਰ੍ਹਾਂ ਹੀ ਸਾਡੇ ਇਕੱਲੇ ਇਕੱਲੇ ਰੂਮ ਦੇ ਵਿੱਚ ਉਹ ਪਰਮਾਤਮਾ ਦੀ ਸ਼ਕਤੀ ਹੈ, ਉਹਦੇ ਵਿੱਚ ਵਿਸ਼ਵਾਸ ਕਰੋ, ਉਹ 'ਚ ਯਕੀਨ ਕਰੋ। ਜਾਣ ਤਾਂ ਲਿਆ, ਮੰਨ ਤਾਂ ਲਿਆ ਵੀ ਸੰਤ ਬਹੁਤ ਵਧੀਆ ਨੇ, ਪਰ ਵਿਸ਼ਵਾਸ ਨਹੀਂ ਪੂਰਾ ਹੁੰਦਾ ਸੰਤਾਂ 'ਤੇ, ਫਿਰ ਤਾਂ ਹੀ ਤਾਂ ਕਦੇ ਇੱਧਰ ਨੂੰ ਜਾਂਦਾ, ਕਦੇ ਉੱਧਰ ਨੂੰ ਜਾਂਦਾ। ਜੇ ਕਿਸੇ ਬੰਦੇ ਦੇ 100% ਵਿਸ਼ਵਾਸ ਹੋ ਜਾਵੇ ਫਿਰ ਅਸੀਂ ਤਰੱਕੀ ਵੀ ਕਰ ਸਕਦੇ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਤੁਸੀਂ ਦੇਖੋ, ਕਈ ਵਾਰੀ ਕੀ ਨਾਂ ਹੈ ਆਪਣਾ, ਉਹ ਜਿਹੜੇ ਮਦਾਰੀ ਹੁੰਦੇ ਨੇ, ਰੱਸੀ ਬਣ ਕੇ ਦੋ ਬਾਂਸਾਂ ਦੇ ਵਿਚਾਲੇ ਇੱਕ ਰੱਸਾ ਬੰਨ ਦਿੰਦੇ ਨੇ, ਉਹਦੇ ਉੱਤੇ ਜਵਾਕ ਨੂੰ ਚੜ੍ਹਾ ਕੇ ਤੋਰ ਦਿੰਦੇ ਨੇ। ਇਸੇ ਤਰ੍ਹਾਂ ਹੀ ਇੱਕ ਮੈਨੂੰ ਹੁਣ ਯਾਦ ਨਹੀਂ ਆਉਂਦਾ, ਸ਼ਾਇਦ ਕਿਹੜੇ ਕੰਟਰੀ ਦਾ ਸੀ, ਸ਼ਾਇਦ ਤੁਰਕੀ ਪਰਬਤ ਦੇ ਉੱਤੋਂ ਦੂਜੇ ਪਰਬਤ ਦੇ ਤਕਰੀਬਨ ਕੋਈ ਇੱਕ ਮੀਲ ਦਾ ਲੰਬਾ ਲੋਹੇ ਦੀ ਰੱਸੀ ਪਾ ਕੇ ਉਹਦੇ ਉੱਤੇ ਸਾਈਕਲ ਚਲਾਇਆ ਸੀਗਾ। ਜਦੋਂ ਚਲਾਇਆ ਥੱਲੇ ਖਾਈ ਸੀ, ਸਾਰੇ ਬੰਦੇ ਕਹਿੰਦੇ ਮਰੂ 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 ਮਰੂ। ਜਦੋਂ ਉਹ ਆ ਗਿਆ, ਜਿੱਤ ਕੇ ਆ ਗਿਆ ਅਤੇ ਉਹਨਾਂ ਨੇ ਕਿਹਾ ਵੀ ਲੋਕ ਕਹਿੰਦੇ ਵੀ ਵਾਹ ਵਾਹ ਵਾਕਈ ਚੱਲਿਆ ਜਿਹੜਾ। ਉਹ ਕਹਿੰਦਾ ਫਿਰ ਐਂ ਕਰੋ, ਮੈਂ ਤਾਂ ਚਲਾ ਲਿਆ, ਕੋਈ ਬੈਠੋ ਤੁਹਾਨੂੰ ਯਕੀਨ ਆ ਨਾ ਮੈਂ ਚਲਾਇਆ? ਕਹਿੰਦੇ ਹਾਂ। ਕੋਈ ਕਹਿੰਦਾ ਮੇਰੇ ਪਿੱਛੇ ਬੈਠੋ ਸਾਈਕਲ 'ਤੇ, ਕਹਿੰਦਾ ਮੈਂ ਲੈ ਕੇ ਚੱਲਾਂ। ਕੋਈ ਨਹੀਂ ਜਾਣ ਨੂੰ ਤਿਆਰ, ਕਿਉਂ? ਮੰਨ ਤਾਂ ਲਿਆ ਵੀ ਉਹਨੇ ਇੱਕ ਉਹਦੇ 'ਤੇ ਤਾਰ 'ਤੇ ਚਲਾਇਆ, ਪਰ ਵਿਸ਼ਵਾਸ ਨਹੀਂ। ਵਿਸ਼ਵਾਸ ਜੇ ਹੁੰਦਾ ਤਾਂ ਬਹਿ ਜਾਣਾ ਸੀ ਪਿੱਛੇ, ਵਿਸ਼ਵਾਸ ਇਸ ਕਰਕੇ ਨਹੀਂ ਵੀ ਇਹ ਤਾਂ ਸ਼ਾਇਦ ਜੂਝ ਕੇ ਮੈਨੂੰ ਮਾਰੇ ਨਾ। ਸੋ ਇਸ ਕਰਕੇ ਸੰਤਾਂ ਮਹਾਤਮਾ ਚੰਗੀ ਕੰਪਨੀ ਦੇ ਵਿੱਚ ਸਾਨੂੰ 100% ਵਿਸ਼ਵਾਸ ਰੱਖਣ ਦੀ ਲੋੜ ਹੈ। ਜਦੋਂ ਅਸੀਂ 100% ਵਿਸ਼ਵਾਸ ਰੱਖਾਂਗੇ, ਦੋਸਤ ਦੇ ਉੱਤੇ ਵੀ 100% ਵਿਸ਼ਵਾਸ ਰੱਖੋ ਵੀ ਇਹ ਦੁੱਖ 'ਚ ਕੰਮ ਆਊ। ਜੇ ਉਹ ਦੁੱਖ 'ਚ ਕੰਮ ਨਹੀਂ ਆਇਆ, ਬਹਾਨਾ ਹੀ ਮਾਰ ਗਿਆ ਮੌਕੇ 'ਤੇ ਆ ਕੇ, ਉਹ ਤਾਂ ਫਿਰ ਗਦਾਰ ਹੈ, ਉਹ ਦੋਸਤ ਕਾਹਦਾ ਹੋ ਗਿਆ? ਕਹਿੰਦੇ ਉਹ ਗੱਲਾਂ ਹੀ ਕਰਦਾ ਸਿਰਫ, ਵਿੱਚੋਂ ਨਹੀਂ ਹੈ। ਜਿਹੜਾ ਬੰਦਾ ਮੌਕੇ 'ਤੇ ਆ ਕੇ ਧੋਖਾ ਦੇ ਜੇ, ਉਹ ਦੋਸਤ ਕਹਾਉਣ ਦੇ ਤਾਂ ਹੱਕਦਾਰ ਹੀ ਨਹੀਂ। ਸੋ ਇਸ ਕਰਕੇ ਜੇ ਕੋਈ ਤੁਹਾਨੂੰ ਚੰਗਾ ਦੋਸਤ ਮਿਲਦਾ, ਉਹਨੂੰ ਕਦੇ ਵੀ ਛੱਡੋ ਨਾ, ਜੇ ਤੁਸੀਂ ਛੱਡ ਦਿਓ ਤੁਹਾਡੀ ਬਦਨਸੀਬੀ ਹੈ। ਸੋ ਇਸ ਕੰਪਨੀ ਨੂੰ ਆਪਾਂ ਹੋਰ ਵੀ ਅੱਗੇ ਕੰਟੀਨਿਊ ਕਰਾਂਗੇ। ਨੈਕਸਟ ਵੀਕ ਮੈਂ ਜਿਵੇਂ ਤੁਹਾਨੂੰ ਕਿਹਾ ਵੀ ਆਪਾਂ ਬਲੀਵ ਦੇ ਉੱਤੇ, ਭਰੋਸੇ ਦੇ ਉੱਤੇ, ਵਿਸ਼ਵਾਸ ਦੇ ਉੱਤੇ ਗੱਲ ਕਰਾਂਗੇ, ਜਿਵੇਂ ਹੁਣ ਸਾਈਕਲ ਦੀ ਗੱਲ ਕੀਤੀ ਹੈ ਡਿਟੇਲ ਦੇ ਵਿੱਚ। ਸੋ ਨੈਕਸਟ ਵੀਕ ਆਪਾਂ ਉਸ ਟੋਪਿਕ 'ਤੇ ਗੱਲ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਦਿਆ ਕਰੋ। ਮੈਂ ਤਾਂ ਜੋ ਕੁਛ ਜਿੰਨਾ ਕੁ ਮੈਂ ਪੜ੍ਹਿਆ, ਜਿੰਨਾ ਕੁ ਮੈਂ ਸਮਝਿਆ, ਉਹੀ ਗੱਲ ਦੱਸ ਦੇਣਾ ਸਿੰਪਲ ਤਰੀਕੇ ਨਾਲ। ਹੋ ਸਕਦਾ ਮੈਂ ਗਲਤ ਵੀ ਹੋਵਾਂ, ਮੈਂ ਕਿਸੇ ਨੂੰ ਇਹ ਤਾਂ ਨਹੀਂ ਕਹਿੰਦਾ ਵੀ ਕਰੋ, ਮੇਰੇ ਤਾਂ ਜੋ ਆਪਣੇ ਵਿਸ਼ਵਾਸ ਬਣੇ ਹੈ ਉਹਦੇ ਉੱਤੇ ਗੱਲ ਕਰਦਾ। ਸੋ ਲੈਟਸ ਹੀਅਰ ਦਾ ਲਾਸਟ ਐਂਡ ਥਰਡ ਸੌਂਗ, ਕਿਉਂਕਿ ਟਾਈਮ ਵੀ ਹੋ ਗਿਆ। ਵੈਲਕਮ ਬੈਕ। ਆਪਾਂ ਗੱਲ ਕਰ ਰਹੇ ਸੀ ਕੰਪਨੀ ਦਾ ਕਿ ਸੰਗਤ ਦਾ, ਸੋਭਤ ਦਾ ਕੀ ਅਸਰ ਹੁੰਦਾ ਰੂਹਾਨੀ ਤੌਰ 'ਤੇ ਵੀ ਅਤੇ ਦੁਨਿਆਵੀ ਤੌਰ 'ਤੇ ਵੀ। ਬੜਾ ਸਿੰਪਲ ਜਿਹਾ, ਚੰਗੀ ਕੰਪਨੀ ਰੱਖੋ ਦੁਨਿਆਵੀ ਵੀ ਅਤੇ ਅੰਦਰੋਂ ਵੀ, ਅਤੇ ਚੰਗੀਆਂ ਗੱਲਾਂ ਅੰਦਰ ਪਾ ਲਓ ਅਤੇ ਮਾੜੀਆਂ ਗੱਲਾਂ ਛੱਡ ਦਿਓ। ਉਹਦੇ 'ਤੇ ਕੋਸ਼ਿਸ਼ ਕਰੋ ਵੀ ਉਹਨਾਂ ਪਿੱਠੀ ਮਰੋੜ ਲਓ। ਗੰਦੀਆਂ ਫਿਲਮਾਂ ਦੇਖਣੇ, ਗੰਦੇ ਡਰਾਮੇ ਕਰਨੇ, ਗੰਦੀਆਂ ਚੁਗਲੀਆਂ ਕਰਨੀਆਂ, ਗੰਦੇ ਖਾਣਾ ਪੀਣਾ, ਪੁੱਠਾ ਜੇ ਪੀਵਾਂਗੇ ਦਾਰੂ ਅਤੇ ਫਿਰ ਤੁਸੀਂ ਕੀ ਆ, ਗੋਡੇ ਗਿੱਟੇ ਤਾਂ ਦੁਖਣਗੇ ਹੀ ਦੁਖਣਗੇ। ਜੇ ਚੰਗਾ ਖਾਓਗੇ ਉਹਦਾ ਅਸਰ ਚੰਗਾ ਹੋਊਗਾ। ਦੇਖੋ ਨਾ, ਆਪਾਂ ਪਨੀਰ ਖਾਂਦੇ ਹਾਂ, ਮਟਰ ਪਨੀਰ ਖਾਂਦੇ ਹਾਂ, ਅਤੇ ਜਾਂ ਕੋਈ ਹੋਰ ਫਰੂਟ ਖਾਂਦੇ ਹਾਂ, ਖਾਂਦੇ ਤਾਂ ਬਾਹਰੋਂ ਉਹ ਚੀਜ਼ ਹੈ, ਅਸਰ ਸਾਡੇ ਸਰੀਰ 'ਤੇ ਹੁੰਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਉਹਦਾ ਅਸਰ ਸਾਡੀ ਆਤਮਾ 'ਤੇ ਹੁੰਦਾ। ਬੜੀ ਸਿੰਪਲ ਜੀ ਗੱਲ ਹੈ। ਸਾਨੂੰ ਤਾਂ ਇੱਕ ਗੱਲ ਦਾ ਪੱਕੇ ਤੌਰ 'ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਸਾਰੀ ਖਲਕਤ ਉਸ ਪਰਮਾਤਮਾ ਨੇ, ਉਸ ਅੱਲਾ ਨੇ, ਉਸ ਵਾਹਿਗੁਰੂ ਨੇ ਬਣਾਈ ਹੈ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਮ ਭਲੇ ਕੌਮਨ ਦੇ। ਕਿ ਜੋ ਸਾਰੀ ਸ੍ਰਿਸ਼ਟੀ ਹੀ ਉਸ ਪਰਮਾਤਮਾ ਨੇ ਬਣਾਈ ਹੈ। ਸੋ ਪਰਮਾਤਮਾ ਹਰ ਬੰਦੇ 'ਚ ਵੱਸਦਾ। ਜੇ ਉਹ ਚੌਗਣ ਨੇ, ਪਰਮਾਤਮਾ ਦੀ ਖੇਡ ਹੈ, ਤੁਸੀਂ ਉਹ ਆਪਣੇ 'ਤੇ ਲਾਗੂ ਨਾ ਕਰੋ, ਆਪਣੇ 'ਤੇ ਇੰਪਲੀਮੈਂਟ ਨਾ ਕਰੋ, ਉਹਨਾਂ ਚੀਜ਼ਾਂ ਤੋਂ ਬਚੋ। ਜੇ ਤੁਸੀਂ ਪਰਮਾਤਮਾ ਦੇ ਵਿੱਚ, ਅੱਲਾ ਦੇ ਵਿੱਚ, ਵਾਹਿਗੁਰੂ ਦੇ ਵਿੱਚ, ਖੁਦਾ ਦੇ ਵਿੱਚ ਤੁਹਾਡਾ ਅਟੁੱਟ ਵਿਸ਼ਵਾਸ ਹੋ, ਫਰਮ ਫੇਥ ਹੋ ਜੇ, ਤਾਂ ਜਿਹੜੇ ਵੀ ਦੁੱਖ ਸੁੱਖ ਆਉਂਦੇ ਨੇ, ਦੁੱਖ ਆਉਂਦੇ ਨੇ, ਉਹ ਜਿਵੇਂ ਆਪਣੇ ਮੱਛਰ ਬੈਠਦੇ ਨੇ, ਆਪਾਂ ਐਂ ਕਰਕੇ ਕੰਨ ਤੋਂ ਉਡਾ ਦਿੰਦੇ ਹਾਂ, ਇਸੇ ਤਰ੍ਹਾਂ ਦੁੱਖ ਨੂੰ ਉਡਾ ਸਕਦੇ ਹਾਂ। ਫਟਾਫਟ ਦੁੱਖ ਭੱਜੇ ਜਾਂਦੇ ਨੇ। ਕਿਉਂ? ਕਿਉਂਕਿ ਜੇ ਸਾਡਾ ਪਿਓ ਵੱਡਾ, ਮੱਛਰਾਂ ਦੀ ਕੀ ਤਾਕਤ ਹੈ, ਦੁੱਖਾਂ ਦੀ ਕੀ ਤਾਕਤ ਹੈ, ਜੇ ਸਾਡਾ ਯਕੀਨ ਹੋਵੇ। ਸੋ ਇਸੇ ਕਰਕੇ ਭੀਖਾ ਜੀ ਜਿਹੜੇ ਇੱਕ ਸੰਤ ਹੋਏ ਨੇ, ਉਹਨਾਂ ਨੇ ਕਿਹਾ ਸੀਗਾ ਕਿ ਭੀਖਾ ਭੁੱਖਾ ਕੋਈ ਨਹੀਂ, ਭੀਖਾ ਤਾਂ ਉਹਨਾਂ ਦਾ ਨਾਂ ਹੈ, ਭੁੱਖਾ ਹੁੰਦਾ ਜਿਹੜੇ ਹੰਗਰੀ ਹੋਵੇ, ਭੀਖਾ ਭੁੱਖਾ ਕੋਈ ਨਹੀਂ, ਸਭ ਕੀ ਗਠੜੀ ਲਾਲ, ਗਿਰੇ ਖੋਲ ਨਾ ਜਾਣੀਏ ਤਾਂ ਪਏ ਕੰਗਾਲ। ਕਿ ਸਾਡੇ ਅੰਦਰ ਲਾਲ ਹੈ, ਪਰਮਾਤਮਾ ਵੱਸਦਾ, ਪਰ ਕਿਉਂਕਿ ਅਸੀਂ ਅੰਦਰ ਵੜੇ ਹੀ ਨਹੀਂ, ਅੰਦਰ ਜਾਂਦੇ ਹੀ ਨਹੀਂ, ਬਾਹਰ ਹੀ ਕਿਤਾਬਾਂ ਪੜ੍ਹੀ ਜਾਂਦੇ ਹਾਂ, ਬਾਹਰ ਹੀ ਤੀਰਥਾਂ 'ਤੇ ਜਾਈ ਜਾਂਦੇ ਹਾਂ। ਜਿਵੇਂ ਕਿ ਕਿਹਾ ਸੀ ਨਾ, ਕਿਉਂ ਭਟਕਦਾ ਫਿਰ ਰਿਹਾ ਤੂੰ ਐਂ ਤਲਾਸ਼ੇ ਯਾਰ ਮੇਂ, ਰਾਸਤਾ ਸ਼ਾਹ ਰਗ ਮੇਂ ਹੈ ਦਿਲ ਭਰ ਤੇ ਜਾਣੇ ਕੇ ਲੀਏ। ਕਿ ਅੰਦਰ ਵੜ ਕੇ ਮਿਹਨਤ ਕਰੋ, ਅਤੇ ਨਾਲ ਜਿੰਨੀ ਕੁ ਮਿਹਨਤ ਕਰਦੇ ਹਾਂ ਅਤੇ ਬਾਹਰਲੇ ਪਾਪਾਂ ਤੋਂ ਵੀ ਬਚੋ। ਇਕੱਲੀ 2-2.5 ਘੰਟੇ ਬੈਠ ਕੇ ਚੌਂਕੜੀ ਮਾਰਨੀ ਅਤੇ ਫਿਰ 22 ਘੰਟੇ ਹੇਰਾ ਫੇਰੀਆਂ ਕਰੀਆਂ ਨਾ, ਉਹ ਫਿਰ ਜ਼ਿਆਦਾ ਨੁਕਸਾਨ, ਜੇ ਉਹਦਾ ਤੁਹਾਨੂੰ ਫਾਇਦਾ ਇੰਨਾ ਨਹੀਂ ਮਿਲਦਾ, ਕਿਉਂਕਿ ਤੁਸੀਂ ਨਾਲ ਨਾਲ ਨੁਕਸਾਨ ਵੀ ਕਰੀ ਹੋ, ਹੇਰਾ ਫੇਰੀ ਵੀ ਕਰੀ ਜਾਂਦੇ ਹੋ। ਅਤੇ ਇੱਕ ਵਾਰ, ਕਿਉਂਕਿ ਟਾਈਮ ਸਮਾਪਤੀ ਦੀ ਗੱਲ ਹੈ, 5 ਮਿੰਟ ਹੈ, ਮੈਂ ਤੁਹਾਨੂੰ ਦੱਸ ਦਿੰਦਾ ਇੱਕ ਐਗਜ਼ਾਮਪਲ ਦੇ ਵਿੱਚ, ਕਿ ਇੱਕ ਵਾਰ ਕਿਸੇ ਫਕੀਰ ਨੂੰ ਕਿਸੇ ਬੰਦੇ ਨੇ ਪੁੱਛਿਆ, ਪੜ੍ਹੇ ਲਿਖੇ ਨੇ, ਕਹਿੰਦਾ ਵੀ ਬਾਬਾ ਜੀ, ਸੰਤ ਜੀ, ਮਹਾਰਾਜ ਜੀ, ਮੈਨੂੰ ਐਂ ਦੱਸੋ, ਤੁਸੀਂ ਕਹਿੰਦੇ ਹੋ ਵੀ ਸੰਤਾਂ ਦੀ ਸੰਗਤ ਕਰਨ ਨਾਲ, ਚੰਗੇ ਬੰਦਿਆਂ ਦੀ ਸੰਗਤ ਕਰਨ ਨਾਲ, ਮਹਾਂਪੁਰਸ਼ਾਂ ਦੀ ਸੰਗਤ ਕਰਨ ਨਾਲ, ਉਹਨਾਂ ਕੋਲ ਬੈਠਣ ਨਾਲ ਫਾਇਦਾ ਹੁੰਦਾ? ਕੀ ਫਾਇਦਾ ਹੁੰਦਾ ਮੈਨੂੰ ਤਾਂ ਸਮਝ ਨਹੀਂ ਲੱਗਿਆ, ਕਿਸ ਤਰ੍ਹਾਂ ਦਾ ਫਾਇਦਾ ਹੁੰਦਾ, ਸਮਝਾਓ ਮੈਨੂੰ। ਜਦੋਂ ਉਹਨੇ ਇਹ ਗੱਲ ਕਹੀ, ਉਹ ਕਹਿੰਦੇ ਬੇਟਾ ਤੇਰਾ ਮੈਂ ਉੱਤਰ ਥੋੜ੍ਹਾ ਜਿਹਾ ਠਹਿਰ ਕੇ ਦੇਣਾ, ਮੈਂ ਇੱਕ ਕੰਮ ਜਾਣਾ ਜਰਾ ਕੁ, ਅਤੇ ਕੰਮ ਤੋਂ ਆ ਕੇ ਤੈਨੂੰ ਮੈਂ ਨਾਲੇ, ਤੂੰ ਚੱਲ ਮੇਰੇ ਨਾਲ ਹੀ ਚੱਲ, ਤੈਨੂੰ ਮੈਂ ਰਸਤੇ 'ਚ ਨਾਲੇ ਤੇਰਾ ਉੱਤਰ ਵੀ ਦੇ ਦੂੰਗਾ, ਅਤੇ ਨਾਲੇ ਆਪਾਂ ਕੰਮ ਕਰ ਆਉਂਦੇ ਹਾਂ। ਉਹ ਕਹਿੰਦਾ ਠੀਕ ਹੈ ਜੀ। ਉਹ ਤਾਂ ਸੰਤ ਜੀ ਉੱਠ ਕੇ ਚੱਲ ਪਏ। ਜਦੋਂ ਤੁਰੇ ਗਏ, ਉਹਨੂੰ ਪਤਾ ਸੀ ਮੁੰਡੇ ਨੂੰ ਵੀ ਕੋਈ ਨਹੀਂ ਜਵਾਬ ਤਾਂ ਦੇਊਗਾ, ਮੈਂ ਇਹਦੇ ਕੰਮ ਤੋਂ ਬਾਅਦ ਦੇ ਦੂੰਗਾ, ਕੋਈ ਗੱਲ ਨਹੀਂ। ਅੱਗੇ ਜਾ ਕੇ ਇੱਕ ਨਹਿਰ ਆਉਂਦੀ ਸੀ, ਉਹਨਾਂ ਨੇ ਨਹਿਰ ਤੋਂ ਦੂਜੇ ਪਾਸੇ ਜਾਣਾ ਸੀ। ਸੰਤ ਜੀ ਨੇ ਕਹਿੰਦੇ ਉੱਥੇ ਨਾਵ ਖੜੀ ਸੀ, ਕਿਸ਼ਤੀ ਖੜੀ ਸੀ, ਉਹ ਕਿਸ਼ਤੀ 'ਚ ਬੈਠ ਗਏ। ਜਦੋਂ ਬੈਠੇ ਉਹ ਮੁੰਡਾ ਸੋਚੀ ਜਾਵੇ ਜਵਾਬ ਦੇਣਗੇ, ਜਵਾਬ ਦੇਣਗੇ। ਸੰਤ ਜੀ ਆਪਣੇ ਮਗਨ ਅੱਖਾਂ ਮੀਚ ਕੇ ਆਪਣਾ ਮੈਡੀਟੇਸ਼ਨ ਕਰਦੇ, ਜਾ ਕੇ ਦੂਜੇ ਕਿਨਾਰੇ 'ਤੇ ਲੱਗ ਗਏ। ਜਦੋਂ ਦੂਜੇ ਕਿਨਾਰੇ 'ਤੇ ਲੱਗ ਗਏ, ਉਹ ਮੁੰਡਾ ਕਹਿੰਦਾ ਵੀ ਜਵਾਬ ਕਿਉਂ ਨਹੀਂ ਦਿੰਦੇ? ਕਹਿੰਦੇ ਬਾਬਾ ਜੀ, ਮੈਂ ਤਾਂ ਤੁਹਾਨੂੰ ਸਵਾਲ ਪੁੱਛਿਆ ਸੀ ਵੀ ਤੁਹਾਡੇ ਕੰਪਨੀ 'ਚ ਬੈਠ ਕੇ, ਮਹਾਂਪੁਰਸ਼ਾਂ ਦੀ ਕੰਪਨੀ 'ਚ ਬੈਠ ਕੇ ਫਾਇਦਾ ਕਿਵੇਂ ਹੋ ਸਕਦਾ ਤੁਸੀਂ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਮੈਂ ਤੁਹਾਨੂੰ ਠਹਿਰ ਕੇ ਦਿੰਦਾ, ਕੋਈ ਨਹੀਂ ਦੱਸ ਦਿੰਦਾ ਮੈਂ, ਕੋਈ ਨਹੀਂ। ਕਹਿੰਦਾ ਉਹ ਜਾ ਕੇ ਸੰਤ ਨਾ ਦੂਜੇ ਜਿੱਧਰੋਂ ਆਏ ਸੀ ਉੱਧਰ ਦੇਖਣ ਲੱਗ ਗਏ। ਉਹ ਕਹਿੰਦਾ ਜੀ ਉੱਥੇ ਕੀ ਦੇਖਦੇ ਹੋ? ਕਹਿੰਦਾ ਮੈਂ ਸੋਚਦਾ ਕਾਕਾ ਵੀ ਆਪਾਂ ਉੱਧਰੋਂ ਚੱਲੇ ਸੀ ਉਸ ਕਿਨਾਰੇ ਤੋਂ, ਅਤੇ ਇਸ ਕਿਨਾਰੇ 'ਚ ਕਿਵੇਂ ਆ ਗਏ? ਕਹਿੰਦਾ ਕਮਾਲ ਹੈ ਮਹਾਰਾਜ ਜੀ, ਤੁਹਾਨੂੰ ਪਤਾ ਹੀ ਨਹੀਂ, ਆਪਾਂ ਕਿਸ਼ਤੀ 'ਚ ਬੈਠੇ, ਬੋਟ 'ਚ ਬੈਠੇ, ਆਪਾਂ ਇੱਧਰ ਆ ਗਏ। ਉਹ ਕਹਿੰਦੇ ਬੋਟ 'ਚ ਤਾਂ ਬੈਠੇ, ਫਿਰ ਬੋਟ ਆਪਣੇ ਆਪ ਵੀ ਕਿਵੇਂ ਆ ਗਈ? ਕਹਿੰਦਾ ਬੋਟ ਕਿਵੇਂ ਆਉਣੀ ਸੀ? ਉਹ ਜਿਹੜਾ ਮਲਾਹ ਸੀ ਜਿਹੜਾ ਚਲਾਉਂਦਾ ਸੀ, ਚੱਪੂ ਨੂੰ ਚਲਾਉਂਦਾ ਸੀ, ਉਹ ਸਾਨੂੰ ਇੱਧਰ ਲਿਆ ਆ। ਕਹਿੰਦਾ ਫਿਰ ਪੁੱਤਰ ਤੈਨੂੰ, ਤੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ, ਤੂੰ ਆਪਾਂ ਸਿਰਫ ਉਹਦੇ ਕਿਸ਼ਤੀ 'ਚ ਬੈਠੇ ਸੀ, ਬਾਕੀ ਕੰਮ ਮਲਾਹ ਨੇ ਕਰਤਾ, ਆਪਾਂ ਤਾਂ ਚੁੱਪ ਕਰਕੇ ਬੈਠੇ ਰਹੇ, ਮਲਾਹ ਉੱਧਰੋਂ ਕਿਨਾਰੇ ਤੋਂ ਜਾ ਕੇ ਇੱਧਰ ਲਿਆ ਆ। ਜੇ ਮਲਾਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਚ ਲਿਆ ਸਕਦਾ, ਤਾਂ ਜਿਹੜੇ ਉਹ ਸੰਤਾਂ ਨੇ, ਮਹਾਂਪੁਰਸ਼ਾਂ ਨੇ ਇੰਨੀ ਇੰਨੀ ਮਿਹਨਤ ਅੰਦਰ ਤਰੱਕੀ ਕੀਤੀ ਹੈ, ਅਤੇ ਜੇ ਦੁਨੀਆਂ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਲਿਜਾ ਸਕਦਾ, ਤਾਂ ਉਹ ਕਿਤੇ ਦੀ ਕਿਤੇ ਨਹੀਂ ਲਿਜਾ ਸਕਦੇ। ਸੋ ਕਹਿਣ ਦਾ ਮੇਰਾ ਮਤਲਬ ਕਿ ਚੰਗੇ ਪੁਰਸ਼ਾਂ ਦੀ, ਚੰਗੇ ਸੋਭਤ ਦੀ ਤੁਹਾਨੂੰ ਖੁਸ਼ਕਿਸਮਤੀ ਹੈ, ਜੇ ਕੋਈ ਤੁਹਾਨੂੰ ਚੰਗਾ ਇਮਾਨਦਾਰ ਬੰਦਾ ਮਿਲਦਾ, ਚਾਹੇ ਉਹ ਗੱਲ ਕੌੜੀ ਹੀ ਕਰੇ ਤੁਹਾਡੇ ਫਾਇਦੇ ਦੀ ਗੱਲ ਕਰੂਗਾ, ਜੇ ਉਹ ਮਿੱਠੀਆਂ ਗੱਲਾਂ ਕਰੇ ਤਾਂ ਤੰਦਰੁਸਤਾਨੀ ਕਰੇ, ਉਹਦਾ ਕੋਈ ਫਾਇਦਾ ਨਹੀਂ। ਸੋ ਉਹਨਾਂ ਮਿੱਠੇ ਠੱਗਾਂ ਤੋਂ ਬਚੋ, ਜੇ ਕੌੜਾ ਵੀ ਹੋਵੇ, ਵੈਸੇ ਤਾਂ ਕੌੜੇ ਬਹੁਤ ਬੋਲਣ, ਜੇ ਕੋਈ ਸੱਚਾਈ ਗੱਲ ਕਹਿੰਦਾ, ਕੰਸਟਰਕਟਿਵ ਗੱਲ ਕਹਿੰਦਾ, ਉਹਦੀ ਬਚੋ। ਜੈਲਸੀ ਤੋਂ ਭਾਵਨਾ ਘਟਾਓ ਵੀ, ਜੇ ਕੋਈ ਬੰਦਾ ਤਰੱਕੀ ਕਰਦਾ ਐਵੇਂ ਸੜੀ ਜਾਣਾ ਘਰੇ ਬੈਠ ਕੇ, ਜੇ ਉਹਨੂੰ ਕਦੇ ਕਹਿ ਤਾਂ ਐਵੇਂ ਗੱਲ ਕਹੀ ਆ ਨਹੀਂ, ਉਹਦੇ ਨਾਲ ਤੁਹਾਡੀ ਤਰੱਕੀ ਨਹੀਂ ਹੁੰਦੀ। ਸਗੋਂ ਜੇ ਤੁਹਾਡਾ ਕੋਈ ਰਿਸ਼ਤੇਦਾਰ ਹੈ, ਤੁਹਾਡਾ ਕੋਈ ਯਾਰ ਦੋਸਤ ਹੈ, ਤੁਹਾਡਾ ਕੋਈ ਗਵਾਂਢੀ ਹੈ, ਤੁਹਾਡਾ ਕੋਈ ਕੰਮ 'ਤੇ ਹੈ, ਜੇ ਉਹਦੀ ਚੰਗੀ ਸੋਚ ਹੈ, ਉਹਦੇ ਚੰਗੇ ਗੁਣ ਲੈ ਲਓ, ਅਤੇ ਮਾੜਿਆਂ ਤੋਂ ਤੁਸੀਂ ਖਹਿੜਾ ਛਡਾਓ। ਆਪਾਂ ਮਾੜਿਆਂ ਤੋਂ ਕੀ ਲੈਣਾ, ਆਪਾਂ ਕਦੇ ਲਈ ਕ੍ਰਿਟੀਸਾਈਜ਼ ਕਰਨਾ, ਚੰਗੇ ਚੰਗੇ ਗੁਣ ਲੈ ਲਓ। ਜੋ ਚੰਗੇ ਕਰੋਗੇ, ਤੁਹਾਡੇ 'ਤੇ ਰੋਜ਼ ਡੀਲ ਕਰਦੇ ਨਾ ਆਪਣਾ ਫਾਇਦਾ ਹੋਜੂਗਾ। ਜਦੋਂ ਅਸੀਂ ਠੱਗਾਂ ਦੀ ਕੰਪਨੀ ਜਾਣ ਵਾਲੇ ਮਿੱਠੇ ਠੱਗ ਹੁੰਦੇ ਨੇ, ਉਹ ਗੱਲਾਂ ਬੜੀਆਂ ਵਧੀਆ ਕਰਦੇ ਨੇ, ਕਦੇ ਇੱਧਰਲੀ ਕਿਤਾਬ 'ਚੋਂ ਪੜ੍ਹ ਲਿਆ, ਕਦੇ ਗੁਰਬਾਣੀ 'ਚੋਂ ਪੜ੍ਹ ਲਿਆ, ਕਦੇ ਬਾਈਬਲ 'ਚੋਂ ਪੜ੍ਹ ਲਿਆ, ਕਦੇ ਕਿਸੇ 'ਚੋਂ ਪੜ੍ਹ ਲਿਆ, ਚਿੱਟੇ ਕੱਪੜੇ ਪਾ ਲਏ, ਪੀਲੇ ਕੱਪੜੇ ਪਾ ਲਏ, ਵੱਡੀਆਂ ਕਾਰਾਂ 'ਚ ਬੈਠ ਗਏ, ਲੱਖਾਂ ਜਨਤਾ ਹਿੰਦੁਸਤਾਨ ਦੇਖ ਲਓ, ਜਿਹੜੇ ਮਰਜ਼ੀ ਬਾਬੇ ਕੋਲ ਚਲੋ, ਲੱਖਾਂ ਦੀ ਤਦਾਦ 'ਚ ਉਹਨਾਂ ਦੇ ਭਗਤ ਬਣੇ ਫਿਰਦੇ ਨੇ, ਨਾ ਉਹ ਨਾ ਤਾਂ ਸੰਤਾਂ ਨੂੰ ਕੋਈ ਫਾਇਦਾ ਹੁੰਦਾ, ਥੋੜ੍ਹਾ ਚਿਰ ਹੁੰਦਾ, ਕਹਿੰਦੇ ਰੱਬ ਦੇ ਘਰ 'ਚ ਦੇਰ ਆ ਦੇਰ ਨਹੀਂ, ਕਿਤੇ ਨਾ ਕਦੇ ਉਹ ਫਸ ਜਾਂਦੇ ਨੇ, ਅਤੇ ਉਹੀ ਜਿਹੀ ਸੰਗਤ ਤਰੱਕੀ ਕਰਦੇ ਆ, 20-20 ਸਾਲ ਲੱਗਿਆ ਉਹਨੂੰ, ਹੋ ਜਾਂਦੇ 25-25 ਸਾਲ, ਕੋਈ ਫਾਇਦਾ ਨਹੀਂ ਹੁੰਦਾ। ਕਿਉਂ? ਕਿਉਂਕਿ ਨਾ ਤਾਂ ਗੁਰੂ ਨੇ ਤਰੱਕੀ ਕੀਤੀ, ਨਾ ਬੱਚੇ ਉਹਨੂੰ, ਦੂਜਿਆਂ ਚੇਲਿਆਂ ਨੇ ਕੀਤੀ ਹੁੰਦੀ ਹੈ, ਕੰਪਨੀ ਦਾ ਅਸਰ ਹੀ ਉਹੋ ਜਿਹਾ। 2-2.5 ਘੰਟੇ ਪਾਠ ਕਰ ਲਿਆ, ਮੁੜ ਕੇ ਝੂਠ ਹੀ ਬੋਲੀ ਜਾਂਦਾ, ਸੇਵਾ 'ਤੇ ਗਏ ਉੱਥੇ ਹੇਰਾ ਫੇਰੀ, ਕੁਦੇ ਕਦੇ ਸਾਗ ਤੋੜ ਲਿਆ, ਕਦੇ ਕੁਛ ਤੋੜ ਲਿਆ, ਐਂ ਨਹੀਂ ਪਤਾ, ਨਾਲੇ ਕਹੀ ਜਾਂਦੇ ਪਰਮਾਤਮਾ ਵਿੱਚ, ਨਾਲੇ ਹੇਰਾ ਫੇਰੀ ਕਰੀ ਜਾਂਦੇ ਹਾਂ। ਸੋ ਇਸ ਤਰ੍ਹਾਂ ਸਾਡੀ ਕਹਿਣੀ ਅਤੇ ਕਰਨੀ 'ਚ ਫਰਕ ਹੈ। ਜਦੋਂ ਸਾਡੀ ਉਹਨਾਂ ਲੋਕਾਂ ਨਾਲ ਰਹਿਣੀ, ਉੱਠਣੀ, ਬੈਠਣੀ ਹੋਜੂਗੀ ਕਿ ਜਿਨ੍ਹਾਂ ਦੀ ਕਹਿਣੀ ਅਤੇ ਕਰਨੀ ਇੱਕ ਹੋਊਗੀ। ਇਹ ਨਹੀਂ ਹੈ ਵੀ ਕਿਸੇ ਨੇ ਸੂਟ ਪਾਇਆ ਤਾਂ ਚੰਗਾ ਨਹੀਂ ਹੋ ਸਕਦਾ, ਉਹ ਮੋਚੀ ਆ ਉਹ ਨਹੀਂ ਚੰਗਾ ਹੋ ਸਕਦਾ, ਰਕਸ਼ਾ ਚਲਾਉਂਦਾ ਇਹ ਕਿਵੇਂ ਰੱਬ ਨੂੰ ਮਿਲ ਸਕਦਾ? ਭਾਈ ਸਾਹਿਬ, ਜਿਵੇਂ ਪਹਿਲਾਂ ਇੱਥੇ ਜਾਤਾਂ ਨਹੀਂ ਪੁੱਛਣੀਆਂ, ਇੱਥੇ ਕੰਮ ਨਹੀਂ ਪੁੱਛਣੇ ਵੀ ਇਹ ਵਕੀਲ ਹੈ ਕਿ ਜੱਜ ਹੈ ਕਿ ਸਾਈਕਲ ਚਲਾਉਂਦਾ ਕਿ ਰਕਸ਼ਾ ਚਲਾਉਂਦਾ ਕਿ ਦੁਕਾਨਦਾਰ ਹੈ। ਜਿਹਨੇ ਵੀ ਮਿਹਨਤ ਕੀਤੀ ਉਹੀ ਤਰੱਕੀ ਕਰ ਲਈ। ਰਵੀ ਦਾ ਜੁੱਤੀਆਂ ਕੱਢਦੇ ਕੱਢਦੇ ਨੂੰ ਅੱਜ ਆਪਾਂ ਮੱਥੇ ਰਗੜਦੇ ਹਾਂ, ਨੱਕ ਚੜਾਉਂਦੇ ਹਾਂ। ਅੱਜ ਕੱਲ੍ਹ ਤਾਂ ਸਾਡੇ ਚੰਨੀ ਸਾਹਿਬ ਵੀ ਚੀਫ ਮਿਨਿਸਟਰ ਬਣ ਗਏ ਉਹਨਾਂ ਦੀ ਰਹਿਮਤ ਦੇ ਨਾਲ। ਉੱਥੇ ਕੋਈ ਪੁੱਛਦਾ ਵੀ ਇਹ ਰਮਦਾਸੀਆ ਇਹ ਜਮਾਇਰ ਹੈ ਕੀ ਹੈ? ਕੋਈ ਨਹੀਂ ਪੁੱਛਦਾ। ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹੀ ਤਰੱਕੀ ਕਰ ਲੈਂਦਾ, ਨਾਲੇ ਰੱਬ ਦੇ ਘਰ 'ਚ ਪਤਾ ਨਹੀਂ ਕਿਹਦੇ 'ਤੇ ਰਹਿਮਤ ਹੋ ਜਾਣੀ ਹੈ। ਸਾਡਾ ਕੰਮ ਚੰਗਾ ਕੰਮ ਕਰਨਾ, ਕ੍ਰਿਟੀਸਾਈਜ਼ ਥੋੜ੍ਹਾ ਜਿਹਾ ਘਟਾਓ ਅਤੇ ਬੱਚਿਆਂ ਨਾਲ ਪਿਆਰ ਕਰੋ, ਘਰ ਵਾਲੀ ਨਾਲ ਪਿਆਰ ਕਰੋ, ਹਾਸੇ ਮਖੌਲ ਲਾਲੋ। ਇਹ ਠੀਕ ਹੈ, ਮੈਂ ਉਪਦੇਸ਼ ਦਾ ਮਤਲਬ ਇਹ ਨਹੀਂ ਹੋ ਕਿ ਮੈਂ ਟੀਚ ਕਰਿਆ ਕਿ ਮੈਂ ਨਹੀਂ ਕਰਦਾ, ਮੇਰੇ 'ਤੇ ਵੀ ਉਹੀ ਮਾਚਿਸ ਦੀ ਤਿੱਲੀ ਵਾਲੀ ਗੱਲ ਹੀ ਹੈ। ਪਰ ਕੋਸ਼ਿਸ਼ ਕਰਦੇ ਹਾਂ ਕੰਪਨੀ 'ਚ ਰੱਖਣ ਨਾਲ, ਜਦੋਂ ਹਰ ਵਾਰ ਕਿਤਾਬ ਪੜ੍ਹਨੀ ਹੈ ਅੱਗੇ ਨਾਲੋਂ, ਜਦੋਂ ਆਪਣੇ ਆਪ ਨੂੰ ਐਨਾਲਾਈਜ਼ ਕਰਦੇ ਹਾਂ ਅੱਗੇ ਨਾਲੋਂ, ਫਿਰ ਫਰਕ ਹੈ। ਜੇ ਅੱਜ ਤੋਂ 20 ਸਾਲ ਪਹਿਲਾਂ ਕੋਈ ਗੱਲ ਕਹਿੰਦੇ ਵਾਲਾ ਸਿਰ ਪਾੜ ਨੂੰ ਜਾਂਦੇ ਸੀ, ਹੁਣ ਤਾਂ ਘੱਟੋ ਘੱਟ ਸਿਰ ਤਾਂ ਨਹੀਂ ਪਾੜਦੇ, ਹੁਣ ਮੂੰਹ ਨਾਲ ਦੋ ਸ਼ਬਦ ਹੀ ਕਹਿ ਦਿੰਦੇ ਔਖੇ। ਇਹਦਾ ਮਤਲਬ ਸਾਡੇ 'ਚ ਚੇਂਜ ਆਈ ਹੈ। ਜਿਸ ਤਰ੍ਹਾਂ ਆਪਾਂ ਨਦੀ ਦੇ ਵਿੱਚ ਨਹਾਉਂਦੇ ਹੁੰਦੇ ਸੀਗੇ, ਜਾ ਕੇ ਛਾਲਾਂ ਮਾਰਦੇ ਸੀਗੇ, ਫਿਰ ਨਿਕਲੇ ਆਉਂਦੇ ਸੀਗੇ, ਫਿਰ ਛਾਲਾਂ ਮਾਰਦੇ ਸੀ, ਸਾਨੂੰ ਲੱਗਦਾ ਸੀ ਪਾਣੀ ਉਹੀ ਹੈ, ਪਰ ਪਾਣੀ ਤਾਂ ਹਰ ਸਕਿੰਟ ਬਦਲ ਰਿਹਾ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਲਾਈਫ ਹੈ, ਹਰ ਪਲ, ਹਰ ਕਸ਼ਨ, ਹਰ ਦਿਨ, ਹਰ ਵੀਕ, ਹਰ ਮਹੀਨੇ, ਉਹਦੇ ਵਿੱਚ ਚੇਂਜਿਸ ਆ ਰਹੀਆਂ। ਜੇ ਚੇਂਜਿਸ ਨਾ ਆਉਂਦੀਆਂ ਹੁਣ, ਪਹਿਲਾਂ ਤਾਂ ਵਾਲ ਕਿੰਨੇ ਭਾਰੇ ਹੁੰਦੇ ਸੀ, ਹੁਣ ਵਾਲ ਹੀ ਉੱਡ ਗਏ। ਪਹਿਲਾਂ ਬਿਲਕੁਲ ਕਾਲੇ ਵਾਲ ਹੁੰਦੇ, ਹੁਣ ਚਿੱਟੇ ਵਾਲ ਆ ਗਏ। ਪਹਿਲਾਂ ਝੂਡੀਆਂ ਕੋਈ ਨਹੀਂ ਸੀ, ਹੁਣ ਝੂਡੀਆਂ ਆ ਗਈਆਂ। ਪਹਿਲਾਂ ਸਿੱਧੇ ਆਕੜ ਆਕੜ ਕੇ ਅਤੇ ਉਹਦੇ ਗੋਡੇ ਟੇਢੇ ਮੇਢੇ ਫਿਟਕ ਫਿਟ ਕਰਕੇ ਤੁਰਦੇ ਹਾਂ। ਸੋ ਇਸ ਕਰਕੇ ਚੇਂਜਿਸ ਆ ਰਹੀਆਂ ਨੇ। ਸੋ ਲਾਈਫ, ਮੌਤ ਬਹੁਤ ਨੇੜੇ ਹੈ, ਬਹੁਤ ਪਤਾ ਨਹੀਂ ਕਦੋਂ ਨਿਕਲ ਜੇ, ਮੌਤ ਦਾ ਤਾਂ ਪਤਾ ਹੀ ਨਹੀਂ ਕੋਈ। ਇਹੀ ਤਾਂ ਚੀਜ਼ ਹੈ ਹੈਰਾਨਗੀ, ਮੌਤ ਦੀ ਅਟਲ ਸੱਚਾਈ ਹੈ ਅਤੇ ਧੋਖਾ ਸਾਡੀ ਲਾਈਫ ਨੇ ਦੇਣਾ। ਸੋ ਇਸ ਕਰਕੇ ਇਸ ਧੋਖੇ ਤੋਂ ਬਚੋ, ਆਪਣੀ ਲਾਈਫ ਦੇ ਬਾਰੇ ਸੋਚੋ, ਜਿੰਨਾ ਕੁ ਫਾਇਦਾ ਹੋ ਸਕਦਾ ਕਰੋ, ਥੋੜ੍ਹਾ 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 ਥੋੜ੍ਹਾ। ਜੇ ਪੌੜੀ ਸਟੇਜ 'ਤੇ ਉੱਪਰ ਛੱਤ 'ਤੇ ਜਾਣਾ ਨਾ, ਆਪਾਂ ਨੂੰ ਸਟੈਪ ਚੜ੍ਹਨੇ ਪੈਂਦੇ, ਪੌੜੀਆਂ ਦੇ ਹਰ ਸਟੈਪ ਚੜ੍ਹਨੇ ਪੈਂਦੇ ਨੇ। ਇਸ ਕਰਕੇ ਡੇਲੀ ਚੰਗੇ ਸਟੈਪ ਚੜ੍ਹੀਏ, ਚੰਗੇ ਸਟੈਪ ਚੜ੍ਹੀਏ, ਚੰਗੇ ਸਟੈਪ ਚੜ੍ਹੀਏ, ਤਾਂ ਕਿ ਉਹਦਾ ਸਾਡੀ ਜਿਹੜੀ ਜ਼ਿੰਦਗੀ ਦਾ ਆਉਣ ਦਾ ਪਰਪਜ਼ ਆ ਉਹ ਪੂਰਾ ਹੋਵੇ, ਅਤੇ ਉਹਦੇ ਲਈ ਸਾਨੂੰ ਵਧੀਆ ਕੰਪਨੀ ਰੱਖਣ ਦੀ ਲੋੜ ਹੈ। ਸੋ ਨੈਕਸਟ ਵੀਕ ਆਪਾਂ ਫੇਥ ਦੇ ਉੱਤੇ ਗੱਲ ਕਰਾਂਗੇ, ਵਿਸ਼ਵਾਸ ਦੇ ਉੱਤੇ ਗੱਲ ਕਰਾਂਗੇ, ਮੰਨਣ ਦੇ ਉੱਤੇ ਗੱਲ ਕਰਾਂਗੇ। ਮੰਨਣਾ ਅਤੇ ਵਿਸ਼ਵਾਸ ਕਿੰਨਾ, ਦੋਨਾਂ 'ਚ ਕੀ ਫਰਕ ਹੈ, ਰੂਹਾਨੀਅਤ ਦੇ ਵਿੱਚ ਕੀ ਕਿਹਾ ਗਿਆ, ਸਿੰਪਲ ਤਰੀਕੇ ਨਾਲ ਸਿੰਪਲ ਇਗਜ਼ਾਮਪਲ ਲੈ ਕੇ ਤੁਸੀਂ ਵੀ ਮੈਨੂੰ ਕੋਈ ਸਵਾਲ ਕਰਨਾ ਹੋਵੇ ਕਰ ਸਕਦੇ ਹੋ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਇਹ ਨਹੀਂ ਕੋਈ ਮੈਂ ਅਫਲੂਤਾਨ ਹਾਂ, ਕੋਈ ਬਹੁਤ ਵੱਡਾ ਸਕਾਲਰ ਹਾਂ, ਮੈਂ ਵੀ ਇੱਕ ਤੁਹਾਡੇ ਵਰਗਾ ਠੀਕ ਹੈ, ਦੁਨਿਆਵੀ ਡਿਗਰੀਆਂ ਲੈ ਲਈਆਂ 25-30 ਸਾਲ ਪੜ੍ਹ ਕੇ, ਪਰ ਇਹਦਾ ਡਜ਼ਨ ਮੀਂਹ ਕਿਤਾਬੀ ਗਿਆਨ ਆ। ਕਈਆਂ ਦੇ ਆਪਣੇ ਜਾਤੀ ਤਜਰਬੇ ਵੀ ਹੁੰਦੇ ਨੇ। ਟੋਪਿਕ 'ਤੇ ਰਹਿ ਕੇ ਜਿਹੜਾ ਮਰਜ਼ੀ ਗੱਲ ਕਰੋ, ਅਤੇ ਜੇ ਕੋਈ ਵੱਧ ਘੱਟ ਗਿਆ ਕਿਸੇ ਦੀ ਫੀਲਿੰਗ, ਵੈਸੇ ਮੈਂ ਹਰਟ ਨਹੀਂ ਕੀਤੀ, ਹਰਟ ਮੈਂ ਕਾਹਦੇ ਲਈ ਕਰਨੀ, ਅੱਜ ਤਾਂ ਕੋਈ ਹਰਟ ਵਾਲੀ ਗੱਲ ਹੀ ਕੋਈ ਨਹੀਂ ਹੈ। ਸੋ ਜੇ ਹਰਟ ਹੋਈ ਹੈ ਤਾਂ ਸੋਰੀ ਫਾਰ ਦੈਟ। ਸੋ ਨੈਕਸਟ ਵੀਕ ਵੀ ਵਿਲ ਡੂ ਅਵਰ ਨਿਊ ਟਾਈਮ ਐਂਡ ਨਿਊ ਟੋਪਿਕ ਔਨ ਫੇਥ। So till then, thank you very much.
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Truck ka ghoomta bhaiya Canada ki maishat ki tarakki ka zamin. Aapka truck sadakon par raaj kare aur Canada ki maishat tarakki ki raah par gamzan rahe. ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक ल्यूब 519-622-0660, quicktrucklube.com।
इस आलमी वबा के दौरान हमारे बच्चों ने साबित किया कि वो कितने मजबूत, साबिर और साबित कदम हैं। लेकिन अब उनके लिए दोबारा यादें बनाने का वक्त है, खानदान और दोस्तों के साथ, टीम अराकीन के साथ, साथियों के साथ। कोविड 19 वैक्सीनेशन से बच्चों को मदद मिल सकती है दोबारा बच्चे बनने में। अपने बच्चों और उनके आस पास के लोगों के तहफ्फुज में मदद करें। दस्तियाबी पर अपने बच्चों की वैक्सीनेशन बुक कराएं। हुकूमत कैनेडा की तरफ से एक पैगाम।
They say opposites attract, trouble and trouble comes in many flavors.
ਵਿਆਹ ਸ਼ਾਦੀ ਦੀ ਮਾਮਲਾ ਹੈ, ਮੈਨੂੰ ਥੋੜਾ ਵੀ ਕੁੜੀ ਵੇਖੀ ਤੇ ਹਾਂ ਕਰਦਾਂਗੇ।
2 ਸਾਲ ਹੋ ਗਏ, ਹੋਰ ਕਿੰਨਾ ਟਾਈਮ ਚਾਹੀਦਾ?
When love and life collide in Punjab.
ਅੱਜ ਤੋਂ ਬਾਅਦ ਨਾ ਮੇਰੇ ਰਾਜ ਵਿਆਹ ਖੜੀ।
The unique love story of Jaggi and Ronak. Watch the hilariously dramatic Powada starring Amy Virk and Sonam Bajwa.
ਸਤਿ ਸ਼੍ਰੀ ਅਕਾਲ ਜੀ।
Now streaming on Zee5. Subscribe now.
कोविड 19 करके सारा काम ऑनलाइन हो गया ग्रोसरी ऑनलाइन हो गई ट्यूशन ऑनलाइन हो गई और का होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं
बिल्कुल ठीक सुनिया ते हुन इना दा स्टोर भी खुल गया है
ब्रम्पटन दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो स्टोर विच आके सेम फर्नीचर देखो अते सेम प्राइस ते लो इना दी कैनेडी लोकेशन हुन खुल चुकी है फॉर मोर इनफॉरमेशन कॉल 9058747171
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है अपने हक जानन लई या सलाह लैण लई अज ही SNS लॉयर्स नु कॉल करो